ਧੰਨਵਾਦ ਗੁਰੂ ਸਾਖੇਬ ਜੀਉ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧਿਆ ਗੈ ਅਰਦਾਸ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧਿਆ ਗੈ ਅਰਦਾਸ ਮੈਂ ਹੋਰ ਥਾਉਂ ਨਾਹੀਂ ਜਿਸ ਪਹਿ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਡੰਡੌਤ ਬੰਧਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਦੇ ਰੋਜ਼ਮਰ੍ਰਾ ਜੀਵਨ ਦੇ ਨੇਮ ਅੰਦਰ ਜੋ ਸਤਿਗੁਰੂ ਨੇ ਸੰਧਿਆ ਵੇਲੇ ਦਾ ਨੇਮ ਬਖਸ਼ਿਆ ਹੈ ਉਸ ਅਨੁਸਾਰ ਹਜ਼ੂਰ ਦੀ ਇਲਾਹੀ ਬਾਣੀ ਦੇ ਪਾਠ ਗੁਰਬਾਣੀ ਕੀਰਤਨ ਔਰ ਲੜੀਵਾਰ ਗੁਰੂ ਇਤਿਹਾਸ ਦੀ ਵਿਚਾਰ ਔਰ ਇਤਿਹਾਸਿਕ ਵਿਚਾਰ ਤੋਂ ਬਾਅਦ ਗੁਰੂ ਘਰ ਦੀ ਮਰਿਆਦਾ ਦਾ ਇੱਕ ਅਹਿਮ ਅੰਗ ਢਾਡੀ ਕਲਾ ਆਪ ਜੀ ਸਨਮਾਨਯੋਗ ਭਾਈ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਪਮੱਦੀ ਉਹਨਾਂ ਤੋਂ ਇਤਿਹਾਸ ਦੇ ਉਹ ਵਰਕੇ ਉਹ ਪੰਨੇ ਸਰਵਣ ਕਰ ਰਹੇ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਨੇ ਪੰਜ ਵਕਤ ਦੀ ਨਮਾਜ਼ ਪੜ੍ਹਨ ਵਾਲਾ ਕਾਜ਼ੀ ਉਸ ਦੀ ਬੇਟੀ ਅੰਦਰ ਇੱਕ ਸ਼ਬਦ ਦੀ ਤੜਪ ਪੈਦਾ ਕਰ ਦਿੱਤੀ। ਭਾਈ ਸਾਹਿਬ ਨੇ ਅਖੀਰਲਾ ਜੋ ਸਾਨੂੰ ਸਰਵਣ ਕਰਾਇਆ ਹੈ ਉਹ ਮਨ ਦੇ ਸੰਬੰਧ ਵਿੱਚ ਹੈ। ਮੇਰੇ ਮਨ 'ਚ ਬੈਠਿਆਂ ਖਿਆਲ ਆ ਰਿਹਾ ਸੀ ਕਿ ਢਾਡੀ ਕਲਾ ਬੜੀ ਪੁਰਾਤਨ ਹੈ ਅਤੇ ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਂਝ ਕੀ ਵਾਰ ਦੀ ਅਖੀਰ ਵਾਲੀ ਪੌੜੀ ਪੜ੍ਹੋ। ਹਜ਼ੂਰ ਕਹਿੰਦੇ ਨੇ ਮੈਨੂੰ ਢਾਡੀ ਨੂੰ ਅਕਾਲ ਪੁਰਖ ਨੇ ਆਪਣੇ ਦਰ 'ਤੇ ਬੁਲਾਇਆ ਅਤੇ ਦੋ ਦਾਤਾਂ ਮੇਰੀ ਝੋਲੀ 'ਚ ਪਾਈਆਂ, ਇੱਕ ਤਾਂ ਸਿਵਤ ਸਲਾਹ ਦੇ ਕੱਪੜੇ ਨਾਲ ਮੇਰੇ ਤਨ ਨੂੰ ਮਨ ਨੂੰ ਢੱਕ ਦਿੱਤਾ ਅਤੇ ਦੂਸਰਾ ਉਸ ਮਾਲਕ ਨੇ ਗੁਰਮਤ ਦਾ ਭੋਜਨ ਦਿੱਤਾ ਅਤੇ ਤੀਸਰੀ ਇੱਕ ਗੱਲ ਕਹੀ ਢਾਡੀ ਤਨ ਢੱਕਣ ਨੂੰ ਸਿਵਤ ਦੇ ਦਿੱਤੀ ਆਤਮਾ ਦੀ ਖੁਰਾਕ ਲਈ ਤੈਨੂੰ ਬੰਦਗੀ ਦਾ ਭੋਜਨ ਦੇ ਦਿੱਤਾ, ਹੁਣ ਸ਼ਬਦ ਦਾ ਪ੍ਰਚਾਰ ਕਰ। ਸਤਿਗੁਰੂ ਨੇ ਇੱਕ ਸ਼ਬਦ ਵਰਤਿਆ ਹੈ, ਹਉ ਢਾਡੀ ਵੇਕਾਰ ਕਾਰੈ ਲਾਇਆ। ਮੈਕਾਲਿਫ ਨੇ, ਭਾਈ ਵੀਰ ਸਿੰਘ ਉਹਨਾਂ ਨੇ, ਇੱਕ ਬੜੀ ਪੁਰਾਣੀ ਕਿਤਾਬ ਹੈ ਡਾਕਟਰ ਤਰਲੋਚਨ ਸਿੰਘ ਉਹਨਾਂ ਦੀ, ਜਿੰਨੀਆਂ ਪੰਜਾਬੀ 'ਚ ਗੁਰੂ ਨਾਨਕ ਸਾਹਿਬ ਬਾਰੇ ਕਿਤਾਬਾਂ ਦਾਸ ਨੇ ਪੜ੍ਹੀਆਂ, ਮੇਰਾ ਖਿਆਲ ਹੈ ਸਭ ਤੋਂ ਜ਼ਿਆਦਾ ਡਾਕਟਰ ਤਰਲੋਚਨ ਸਿੰਘ ਉਹਨਾਂ ਨੇ ਕੋਈ ਸਰੋਤ ਨਹੀਂ ਐਸਾ ਰਹਿਣ ਦਿੱਤਾ ਜਿਹੜਾ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਹੋਵੇ ਅਤੇ ਉਹਦੇ ਵਿੱਚ ਜ਼ਿਕਰ ਨਾ ਹੋਵੇ। ਸਾਰੇ ਵਿਦਵਾਨ ਇਸ ਪੌੜੀ ਨੂੰ ਹਜ਼ੂਰ ਦੇ ਸੱਚਖੰਡ ਵਿੱਚੋਂ ਮਿਲੀ ਕੋਈ ਬਖਸ਼ਿਸ਼ ਨਾਲ ਜੋੜਦੇ। ਖਉ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦੇਹੋਂ ਕੈ ਵਾਰ ਧੁਰੋਂ ਫਰਮਾਇਆ, ਢਾਡੀ ਸੱਚੈ ਮੈਲ ਖਸਮ ਬੁਲਾਇਆ, ਸਭ ਸੱਚੀ ਸਿਵਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨੀ ਸੁੱਖ ਪਾਇਆ, ਢਾਡੀ ਕਰੈ ਪਸਾਓ, ਪਸਾਓ ਦਾ ਅਰਥ ਪ੍ਰਚਾਰ, ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ। ਇਸ ਤੋਂ ਅਗਲੀ ਬੇਨਤੀ, ਭਾਵਾਂ ਕਿ ਢਾਡੀ ਕਲਾ ਦਾ ਬਹੁਤ ਹਿੱਸਾ ਸੂਰਮਿਆਂ ਦੇ ਜੀਵਨ ਨਾਲ ਹੀ ਸੰਬੰਧਿਤ ਹੈ, ਮੈਂ ਤਾਂ ਇਹ ਸ਼ਬਦ ਚੁਣਿਆ ਕਿ ਮਨ ਦੀ ਗੱਲ ਢਾਡੀ ਕਲਾ ਰਹੀ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਨੇ ਅਤੇ ਵਾਰਾਂ ਦਾ ਸੰਬੰਧ ਹੀ ਜ਼ਿਆਦਾਤਰ ਢਾਡੀਆਂ ਨਾਲ ਹੈ। ਹਜ਼ੂਰ ਨੇ ਜਿੱਥੇ ਵਾਰਾਂ ਦਰਜ ਕੀਤੀਆਂ ਉੱਥੇ ਉੱਪਰ 9 ਧੁਨੀਆਂ ਵੀ ਦਰਜ ਕਰ ਦਿੱਤੀਆਂ, ਪਰ ਸਾਰੀਆਂ ਦੀਆਂ ਸਾਰੀਆਂ ਵਾਰਾਂ ਦਾ ਸੰਬੰਧ ਸਾਡੀ ਆਤਮਾ ਨਾਲ, ਮਨ ਨਾਲ, ਸਾਡੇ ਅੰਦਰ ਦੇ ਜੀਵਨ ਨਾਲ ਹੈ। ਗੁਰੂ ਨੇ ਢਾਡੀ ਕਲਾ ਵਿੱਚ ਵੀ ਬੀਰ ਰਸ ਦੇ ਰਾਹੀਂ ਮਨ ਨੂੰ ਵਕਾਰਾਂ ਨਾਲ ਜੂਝਣ ਦੀ ਸ਼ਕਤੀ ਦੇਣ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਬਖਸ਼ਿਸ਼ ਕਰ ਦਿੱਤੀਆਂ, ਉਹ ਆਪਾਂ ਪੜ੍ਹਦੇ ਹਾਂ। ਆਓ ਸੁਬਾਹ ਦੇ ਦੀਵਾਨ ਵਿੱਚ ਬਾਬਾ ਫਰੀਦ ਸਾਹਿਬ ਦੇ ਅਸੀਂ ਇੱਕ ਸ਼ਬਦ ਜੋ ਗੁਰਮੁਖ ਪਿਆਰੇ ਕੀਰਤਨ ਕਰਕੇ ਗਏ ਸਨ ਉਹ ਸ਼ਬਦ ਪੜ੍ਹ ਰਹੇ ਸਨ। ਆਪ ਲੀਏ ਲੜ ਲਾਏ ਦਰ ਦਰਵੇਸ਼ੇ, ਤਿੰਨ ਧਨ ਜਿਨੇ ਦੀ ਮਾਊ ਆਏ ਸਫਲ ਸੇ। ਜਦੋਂ ਅਸੀਂ ਇਹ ਸ਼ਬਦ ਸੁਣ ਰਹੇ ਸਾਂ ਸਾਰੀ ਸੰਗਤ, ਅਤੇ ਉਦੋਂ ਮਨ 'ਚ ਆਇਆ ਦਰਵੇਸ਼, ਅਤੇ ਬਾਬੇ ਫਰੀਦ ਸਾਹਿਬ ਜੈਸਾ ਦਰਵੇਸ਼ ਕਿੱਥੇ ਮਿਲੇਗਾ। ਮੈਂ ਸਿਰਫ ਅੱਜ ਦਾ ਵਿਖਿਆਨ ਅਤੇ ਕੱਲ੍ਹ ਦੁਪਹਿਰ ਨੂੰ ਹੀ ਮੇਰੇ ਚਿੱਤ ਸੀ ਕਿ ਜਿਤਨਾ ਨਾਸ਼ਵਾਨਤਾ ਨੂੰ ਨੇੜੇ ਹੋ ਕੇ ਬਾਬੇ ਫਰੀਦ ਨੇ ਬਿਆਨ ਕੀਤਾ ਸ਼ਾਇਦ ਕਿਤੇ ਹੋਰ ਮਿਲੇ। ਅਸੂਬੇ ਭਵੱਦੀ ਸਾਹਿਬ ਕਹਿ ਰਹੇ ਸਨ ਕਿ ਜਿਨ ਲੋਇਣ ਜੱਗ ਮੋਹਿਆ ਸੇ ਲੋਇਣ ਮੈਂ ਡਿੱਠ, ਮੈਂ ਡਿੱਠ ਦਾ ਅਰਥ ਮੈਂ ਦੇਖੇ ਨੇ, ਮੇਰਾ ਤਜਰਬਾ ਹੈ। ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਹੇ ਬਖਿੱਠ। ਸੱਚ ਏਵੇ ਜਿੰਨੀ ਦੇਰ ਤੱਕ ਬੰਦੇ ਨੂੰ ਮੌਤ ਦਾ ਅਨੁਭਵ ਨਹੀਂ ਹੁੰਦਾ ਉਨੀ ਦੇਰ ਤੱਕ ਉਹਨੂੰ ਰੂਹਾਨੀ ਜ਼ਿੰਦਗੀ ਜੀਣ ਦੀ ਜਾਚ ਨਹੀਂ ਆਉਂਦੀ। ਇਹ ਕੱਲ੍ਹ ਨੂੰ ਦਾਸ ਸੁਬਾਹ ਦੇ ਦੀਵਾਨ ਵਿੱਚ ਅਰਜ਼ ਕਰੇਗਾ। ਆਓ ਹੁਣ ਜੋ ਸ਼ਬਦ ਪੜ੍ਹਿਆ ਗਿਆ ਸੀ ਸਵੇਰੇ ਕਿ ਦਿਲੋਂ ਮੁਹੱਬਤ ਜਿਨ ਸੇ ਸੱਚਿਆ, ਜਿਨ ਮਖ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੂਵੇਂ ਭਾਰਤੀਏ ਰਹਾਓ। ਆਪ ਲੀਏ ਲੜ ਲਾਏ ਦਰ ਦਰਵੇਸ਼ੇ, ਤਿੰਨ ਧਨ ਜਣੇ ਦੀ ਮਾਊ ਆਏ ਸਫਲ ਸੇ, ਪਰਵਤ ਅਪਾਰ ਅਗੰਮ ਬੇਅੰਤ ਤੂੰ, ਜਿਨੀ ਪਛਾ ਸੱਚ ਚੁੰਮਾ ਪੈਰ ਮੂੰਹ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਇਸ ਸ਼ਬਦ ਦੇ ਅਰਥ, ਕਿਉਂਕਿ ਜੋ ਲੜੀ ਸ਼ੁਰੂ ਕੀਤੀ ਹੈ, ਅਰਥ ਔਰ ਕੁਛ ਵਿਚਾਰ ਆਪ ਨਾਲ ਸਾਂਝੇ ਕਰ ਸਕਾਂ। ਆਪ ਜਿਤਨੇ ਗੁਰੂ ਚਰਨਾਂ ਅੰਦਰ ਬੈਠੇ ਹੋ, ਮਨ ਦੀ ਗੱਲ ਚੱਲੀਏ ਪਿਆਰਿਓ, ਸਾਰੀ ਖੇਡੀ ਮਨ ਦੀ ਹੈ। ਵੈਸੇ ਸੰਸਕ੍ਰਿਤ ਵਿੱਚ ਇਹ ਗੱਲ ਕਹੀ ਜਾਂਦੀ ਹੈ, ਸੰਕਲਪੋ ਵਿਕਲਪੋ ਵਾ ਮਨੋ, ਸੰਕਲਪ ਅਤੇ ਵਿਕਲਪ ਪੈਦਾ ਕਰਨ ਦੀ ਐਨਰਜੀ ਦਾ ਨਾਮ ਮਨ ਹੈ। ਪਰ ਸਾਰੇ ਗੁਰੂ ਗ੍ਰੰਥ ਸਾਹਿਬ ਸੰਕਲਪ ਵਿਕਲਪ ਸ਼ਬਦ ਦੋਨੋਂ ਨਹੀਂ ਆਏ। ਅੰਦਰ ਫੁਰਨਿਆਂ ਦੀ ਇੱਕ ਪੋਟਲੀ ਦਾ ਨਾਮ ਮਨ ਹੈ, ਪਰ ਕਰਨ ਮੇਰਾ ਇਹ ਨਹੀਂ, ਕਿਉਂਕਿ ਭਾਈ ਸਾਹਿਬ ਗੱਲ ਛੱਡ ਕੇ ਗਏ। ਸਾਰੀ ਕਹਾਣੀ ਸਾਧਨਾ ਮਨ ਦੀ ਹੈ। ਜਿਸ ਬੰਦੇ ਨੇ ਮਨ ਸਾਧ ਲਿਆ ਉਹਨੇ ਜ਼ਿੰਦਗੀ ਸਾਧ ਲਈ। ਸੱਚ ਏਵੇ ਜਿੰਨੀ ਜ਼ਿੰਦਗੀ ਸਾਧ ਲਈ ਉਹਦੀ ਰੱਬ ਦੇ ਘਰ ਵਿੱਚ ਕੀਮਤ ਪੈ ਜਾਂਦੀ ਹੈ। ਮਨ ਸਾਧਨਾ ਹੀ ਜੀਵਨ ਹੈ। ਤਾਂ ਹੀ ਸਾਹਿਬ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਮੰਮਾ ਮਨ ਸਿਉਂ ਕਾਜ ਕਹਿ, ਮਨ ਸਾਦੇ ਸਿੱਧ ਹੋਏ, ਸਿੱਧ ਦਰ ਤੇ ਸਫਲਤਾ ਮੁਕਾਮ ਮੰਜ਼ਿਲ। ਮੰਮਾ ਮਨ ਸਿਉਂ ਕਾਜ ਕਹਿ, ਮਨ ਸਾਦੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਇਹ ਮਨ ਸ਼ਕਤੀ, ਇਹ ਮਾਇਆਵੀ ਵੀ ਬਣ ਜਾਂਦਾ ਹੈ। ਇਹ ਮਨ ਸੀਓ, ਸੀਓ ਦਰ ਤੇ ਸ਼ਿਵ ਕਲਿਆਣ ਰੂਪ ਪਰਮਾਤਮਾ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹੇ। ਸਿਰਫ ਕਹਾਣੀ ਮਨ ਦੀ ਹੈ। ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਕੇ ਦੇਖੋ, ਹਰ ਵਕਤ ਮਨ ਇੱਕੋ ਜਿਹਾ ਨਹੀਂ ਰਹਿੰਦਾ, ਮਨ ਹੀ ਤਾਂ ਸ੍ਰਿਸ਼ਟੀ ਬਣਾਉਂਦਾ ਹੈ। ਇੱਕ ਦਰਵੇਸ਼ ਨੇ ਇੱਕ ਥਾਂ ਲਿਖਿਆ ਹੈ, ਉਹਦਾ ਅਗਰ ਚਾਹੂੰ ਤੋ ਯੱਕ ਲਖਤ ਉਡਾ ਦੂੰ ਤਰ੍ਹਾਂ ਤਰ੍ਹਾਂ ਕੀ ਇਹ ਦੁਨੀਆ। ਚੇਲਿਆਂ ਨੇ ਕਿਹਾ ਇਹ ਕੀ ਤੁਸੀਂ ਕਹਿੰਦੇ ਹੋ, ਅਗਰ ਚਾਹੂੰ ਯੱਕ ਲਖਤ ਉਡਾ ਦੂੰ ਇਹ ਤਰ੍ਹਾਂ ਤਰ੍ਹਾਂ ਕੀ ਦੁਨੀਆ, ਤੁਸੀਂ ਤੇ ਰਹਿਮ ਦੇ ਲਓ ਦੁਨੀਆ ਉਡਾਣ। ਕਹਿਣ ਲੱਗੇ ਦੁਨੀਆ ਸਿਰਫ ਮਨ ਦੇ ਫੁਰਨਿਆਂ ਦਾ ਨਾਂ ਹੈ, ਇੱਕ ਖਿੰਨ ਵਿੱਚ ਫੁਰਨੇ ਸ਼ਾਂਤ ਹੋ ਜਾਣ ਤੇ ਦੁਨੀਆ ਹੀ ਖਤਮ ਹੋ ਜਾਂਦੀ ਹੈ। ਫਿਰ ਬੇਨਤੀ ਕਰਾਂ, ਕਦੀ ਮਨ, ਹੁਣ ਗੁਰੂ ਘਰ ਬੈਠੇ ਹਾਂ, ਕੀਰਤਨ ਹੋ ਰਿਹਾ, ਸਭ ਤੋਂ ਵੱਡੀ ਗੱਲ ਸਟੇਜ ਦੀ ਪਰਫੋਰਮੈਂਸ ਕੀ ਹੈ। ਜੋ ਕੁਝ ਸਟੇਜ ਤੋਂ ਮਿਲੇਗਾ ਉਹ ਕੁਝ ਮਨ ਕਰੇਗਾ, ਹਸੀ ਕੀ ਕਤੇ ਵੇ। ਮਨ ਕਈ ਵਾਰੀ ਖੁਣ ਟਿਕਾ ਵਿੱਚ ਆਉਂਦਾ, ਕਿਸੇ ਦਿਨ ਬਾਣੀ ਦਾ ਰਸ ਆਉਂਦਾ, ਸੰਗਤ ਵਿੱਚ ਬੈਠਾ ਕਹਿੰਦਾ ਅੱਜ ਠੰਡ ਪੈ ਗਈ, ਬਾਹਰ ਨਿਕਲਦਾ ਅਤੇ ਦੂਜੇ ਦਿਨ ਫਿਰ ਅੰਦਰ ਤੂਫਾਨ ਉੱਠ ਪੈਂਦੇ ਨੇ ਵਾਸ਼ਨਾ ਦੇ ਕਾਰਨ ਕੀ। ਮਨ ਤਾਂ ਉਹੀ ਹੈ। ਇੱਕ ਗੁਰਮੁਖ ਵਿਦਵਾਨ ਕਹਿੰਦੇ ਸਨ, ਹੁਣ ਆਪਾਂ ਇਸ ਧਰਤੀ 'ਤੇ ਬੈਠੇ ਹਾਂ ਕਨਾਡਾ, ਇਸ ਵਕਤ ਇੱਥੇ ਹਨੇਰਾ ਹੋ ਰਿਹਾ ਹੈ, ਸਾਡੇ ਵਤਨ ਜਿੱਥੋਂ ਅਸੀਂ ਦੇ ਜੰਮ ਪਲ ਹਾਂ ਉੱਥੇ ਚਾਨਣ ਹੋ ਰਿਹਾ ਹੈ। ਧਰਤੀ ਤਾਂ ਇੱਕੋ ਹੀ ਹੈ, ਪਰ ਜਿੱਥੇ ਸਵੇਰੇ ਚਾਨਣ ਸੀ ਉੱਥੇ ਹਨੇਰਾ ਹੈ, ਜਿੱਥੇ ਰਾਤ ਹਨੇਰਾ ਸੀ ਉੱਥੇ ਚਾਨਣ ਹੈ। ਆਹੀ ਤਾਂ ਮਨ ਹੈ। ਮਨ ਧਰਤੀ ਦੀ ਤਰ੍ਹਾਂ ਜਦੋਂ ਗੁਰੂ ਦੇ ਸ਼ਬਦ ਦੀਆਂ ਕਿਰਨਾਂ ਸਾਹਮਣੇ ਆਉਂਦਾ ਉਦੋਂ ਚਾਨਣਮਈ ਹੋ ਜਾਂਦਾ ਹੈ, ਅਤੇ ਜਦੋਂ ਗੁਰੂ ਤੋਂ ਦੂਰ ਜਾਂਦਾ ਉਦੋਂ ਹਨੇਰੇ ਵਿੱਚ ਡੁੱਬ ਜਾਂਦਾ ਹੈ। ਧਰਤੀ ਹੋਈ ਹੈ। ਸਿਰਫ ਇੱਕ ਗੂੜ ਵਿਸ਼ਾ ਹੈ ਜੋ ਭਾਈ ਸਾਹਿਬ ਨੇ ਟੱਚ ਕੀਤਾ, ਅਤੇ ਮੈਂ ਇਹ ਬੇਨਤੀ ਕਰਾਂਗਾ, ਕਦੀ ਵਕਤ ਮਿਲਿਆ, ਕਿਉਂਕਿ ਸਮਾਂ ਜ਼ਿੰਦਗੀ ਦਾ ਥੋੜ੍ਹਾ ਹੈ, ਗੁਰੂ ਬੜਾ ਬੇਅੰਤ ਹੈ। ਤਿੰਨ ਚੀਜ਼ਾਂ ਗੁਰੂ ਨੇ ਖੋਜਣ ਨੂੰ ਕਹੀਆਂ। ਕਿੱਥੇ ਕਿਹਾ ਤੂੰ ਰੱਬ ਨੂੰ ਖੋਜਣ ਤੁਰ? ਹਾਂ ਠੀਕ ਹੈ, ਬੈਰਾਗੀ ਅਲੰਕਾਰ ਵਰਤਾ, ਮੇਰਾ ਕਿਵੇਂ ਸਾਈ ਮਿਲੇ? ਸੱਚ ਇਹ ਵੇ, ਖੋਜੀ ਦਾ ਉਹਨੂੰ ਵੇ ਜਿਹਨੂੰ ਗਵਾਚਾ ਹੋਵੇ। ਰੱਬ ਤਾਂ ਕਿਤੇ ਨਹੀਂ ਗਵਾਚਾ, ਬੰਦਾ ਹੀ ਗਵਾਚਾ ਹੈ। ਜਿੱਦਣ ਆਪਣੇ ਆਪ ਨੂੰ ਖੋਜਣ ਦੀ ਜਾਂਚ ਆ ਜਾਏਗੀ, ਰੱਬ ਅੰਦਰੋਂ ਹੀ ਪ੍ਰਗਟ ਹੋ ਜਾਏਗਾ। ਸਤਿਗੁਰੂ ਨੇ ਤਿੰਨ ਸ਼ਬਦ ਕਹੇ ਨੇ, ਇੱਕ ਹੈ ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਆਪ ਨੂੰ ਖੋਜ ਨੈ ਫਿਰ ਪਰੇਸ਼ਾਨੀ ਮਾਖੇ। ਦੂਜਾ ਸ਼ਬਦ ਹੈ ਇਸ ਮਨ ਕੋ ਕੋਈ ਖੋਜੋ ਭਾਈ, ਅਤੇ ਤੀਸਰਾ ਸ਼ਬਦ ਹੈ ਗੁਰਮੁਖ ਹੋਏ ਸੋ ਕਾਇਆ ਖੋਜ। ਕਾਇਆ ਮਨ ਅਤੇ ਦਿਲ। ਖੈਰ ਆਓ, ਜੋ ਪ੍ਰਕਰਨ ਅਸੀਂ ਪ੍ਰਾਰੰਭ ਕੀਤਾ ਹੈ, ਆਪ ਜੀ ਦਾ ਵਕਤ ਜ਼ਿਆਦਾ ਨਾ ਲਵਾਂ। ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਬਾ ਇਹ ਪ੍ਰਕਰਨ ਸੀ ਕਿ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਲੜ ਲਾ ਲਿਆ ਉਹ ਪਰਮਾਤਮਾ ਦੇ ਦਰ ਦੇ ਦਰਵੇਸ਼ ਬਣ ਗਏ, ਅਤੇ ਅਰਜ਼ ਸੁਬਾ ਕੀਤੀ ਸੀ ਦੁਪਹਿਰੇ ਕਿ ਦਰਵੇਸ਼ ਸ਼ਬਦ ਫਾਰਸੀ ਦਾ ਸ਼ਬਦ ਹੈ। ਦਰਅਸਲ ਇਹਦੀ ਬਣਤਰ ਹੈ ਦਰ ਆਵੇਜ਼। ਦਰ ਦਾ ਅਰਥ ਹੈ ਦਰਵਾਜ਼ਾ, ਅਤੇ ਆਵੇਜ਼ ਦਾ ਅਰਥ ਦਾਸ ਨੇ ਕੀਤਾ ਸੀ ਲਟਕਣਾ, ਡਿੱਗਣਾ, ਢਹਿ ਪੈਣਾ। ਦਰਵੇਸ਼ ਦਾ ਅਰਥ ਹੈ ਜੋ ਆਪਣੇ ਮੁਰਸ਼ਦ ਦੇ, ਆਪਣੇ ਸਾਈਂ ਦੇ, ਆਪਣੇ ਮਾਲਕ ਦੇ ਦਰ 'ਤੇ ਢਹਿ ਪਵੇ, ਜਿਹੜਾ ਮਾਲਕ ਦੇ ਦਰ 'ਤੇ ਡਿੱਗ ਪਿਆ ਹੈ। ਮੈਂ ਦੋ ਸ਼ਬਦ ਕਹਿਣੇ ਨੇ, ਇੱਕ ਲੜ ਲਾਉਣਾ ਅਤੇ ਦੂਜਾ ਢਹਿ ਜਾਣਾ। ਗੁਰਮਤ ਨੇ ਇੱਕੋ ਗੱਲ ਕਹੀ ਹੈ, ਜਿੰਨੀ ਦੇਰ ਤੱਕ ਬੰਦਾ ਖੰਗਤਾ ਵਿੱਚ ਜਿਉਂਦਾ ਹੈ ਇਸ ਨੂੰ ਕੁਛ ਵੀ ਪੱਲੇ ਨਹੀਂ ਪੈਂਦਾ। ਜਿੱਦਣ ਬੰਦੇ ਨੂੰ ਡਿੱਗਣ ਦੀ ਜਾਂਚ ਆ ਜਾਏ, ਸੱਚ ਇਵੇਂ ਢੱਠਿਆਂ ਹੋਇਆਂ ਨੂੰ ਗੁਰੂ ਆਪਣੇ ਸੀਨੇ ਨਾਲ ਲਾ ਲੈਂਦਾ ਹੈ। ਅਸੀਂ ਮੱਥਾ ਕਿਉਂ ਟੇਕਨੇ ਹਾਂ? ਸਾਰੇ ਮੈਂ ਵੀ ਆਇਆ, ਆਪ ਜੀ ਵੀ, ਅਸੀਂ ਹਜ਼ੂਰ ਦੇ ਚਰਨਾਂ 'ਚ ਖਲੋ ਕੇ ਦੋਨੋਂ ਹੱਥ ਜੋੜ ਕੇ ਮੱਥਾ ਟੇਕਨੇ। ਅਤੇ ਗੁਰੂ ਰਾਮਦਾਸ ਨੇ ਜਿਤਨੇ ਵੀ ਧਰਮ ਦੇ ਪੁੰਨ ਨੇ ਸਭ ਤੋਂ ਵੱਡੇ ਦੋ ਪੁੰਨ ਮੰਨੇ ਨੇ, ਇਹ ਮੈਂ ਵੀ ਪੜ੍ਹਨਾ, ਆਪ ਵੀ ਰੋਜ਼ ਨਿਤਨੇਮ ਕਰਨ ਵਾਲੇ ਜ਼ਰੂਰ ਪੜ੍ਹਦੇ ਹੋਵੋਗੇ। ਸਭ ਤੋਂ ਵੱਡਾ ਪੁੰਨ ਮੰਨਿਆ ਕਿ ਕਿਸੇ ਬੰਦੇ ਨੂੰ ਗੁਰੂ ਅੱਗੇ ਖੱਤ ਜੋੜਨ ਦੀ ਜਾਚ ਆ ਜਾਏ, ਅਤੇ ਦੂਜਾ ਪੁੰਨ ਮੰਨਿਆ ਕਿਸੇ ਨੂੰ ਡੰਡੇ ਦੀ ਤਰ੍ਹਾਂ ਗੁਰੂ ਅੱਗੇ ਲੰਮਿਆਂ ਪੈਣ ਦੀ ਜਾਚ ਆ ਜਾਏ। ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾ ਖੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਖਰਲਿਵ ਮੰਡਲ ਮੰਡਾ ਖੇ, ਕਰ ਸਾਧੂ ਅੰਜੁਲੀ ਪੁੰਨ ਵੱਡਾ ਖੇ। ਬੜਾ ਵੱਡਾ ਪੁੰਨ ਹੈ ਹੱਥ ਜੋੜਨਾ, ਐਵੇਂ ਨਹੀਂ ਕਿ ਕਿਵੇਂ ਸਰੀਰਕ ਤੌਰ 'ਤੇ ਹੱਥ ਜੋੜੇ, ਕਰ ਸਾਧੂ ਅੰਜੁਲੀ ਪੁੰਨ ਵੱਡਾ ਖੇ, ਅਤੇ ਮਹਾਰਾਜ ਕਹਿੰਦੇ ਨੇ ਕਰ ਡੰਡੌਤ ਪੁੰਨ ਵੱਡਾ ਖੇ। ਡੰਡੌਤ ਸ਼ਬਦ ਇੱਕ ਤਾਂ ਹੈ ਪੂਰੇ ਤਨ ਨੂੰ ਲਿਟਾ ਦੇਣਾ ਜ਼ਮੀਨ 'ਤੇ, ਸੱਚ ਇਵੇ ਹਰ ਬਾਹਰ ਮੁਖੀ ਜਿਤਨੇ ਵੀ ਕਰਮ ਨੇ ਉਹਨਾਂ ਦੇ ਕੋਈ ਅੰਤਰੀਵ ਅਰਥ ਸਨ। ਧਰਮ ਦੇ ਜਿਤਨੇ ਵੀ ਚਿੰਨ੍ਹ ਸਨ, ਕਿਸੇ ਦੇ ਧਰਮ 'ਤੇ ਕਟਾਕਸ਼ ਕਰਨ ਦੀ ਥਾਂ ਉਹਦੀ ਗਹਿਰਾਈ ਨੂੰ ਦੇਖੀਏ। ਦੇਖੋ ਹੁਣ ਗੋਦੜੀ ਪਵਾਈ ਗੋਰਖਨਾਥ ਨੇ, ਜੋਗੀਆਂ ਨੇ ਉਹਨੂੰ ਖਫਣੀ ਕਹਿਣ ਲੱਗੇ, ਉਹਨੇ ਇੱਕ ਗੱਲ ਸਮਝਾਈ, ਬੰਦਿਆ ਸੰਸਾਰ ਨਾਸ਼ਵਾਨ ਹੈ, ਤੂੰ ਤਨ 'ਤੇ ਖੁਣੇ ਖਫਣੀ ਪਾ ਲੈ, ਕਿਉਂਕਿ ਇੱਕ ਦਿਨ ਪਰਿਵਾਰ ਨੇ ਵੀ ਤੇਰੇ ਤਨ 'ਤੇ ਖੱਫਣ ਪਾਉਣਾ ਹੈ। ਖੈਰ ਉਹਨਾਂ ਦੇ ਆਪਣੇ ਅਰਥ ਸਨ। ਜਦੋਂ ਅਸੀਂ ਡੰਡੌਤ ਦੇ ਅਰਥ ਕਰਨੇ ਆ, ਅਸਲ 'ਚ ਇਹ ਸ਼ਬਦ ਦੇ ਅਰਥ ਇਹ ਨੇ ਡੰਡ ਔਤ, ਡੰਡੇ ਦੀ ਤਰ੍ਹਾਂ। ਜਦੋਂ ਇਨਸਾਨ ਡੰਡਾ ਆਪਣੇ ਹੱਥ 'ਚ ਪਕੜਦਾ ਹੈ, ਤਾਂ ਸੱਚ ਇਹ ਵੇ ਡੰਡਾ ਆਪਣੀ ਮਰਜ਼ੀ ਕਦੀ ਨਹੀਂ ਕਰਦਾ। ਇਨਸਾਨ ਦੀ ਮਰਜ਼ੀ ਇਹ ਡੰਡੇ ਨੂੰ ਆਪਣੇ ਮੋਢੇ 'ਤੇ ਰੱਖੇ, ਇਨਸਾਨ ਦੀ ਮਰਜ਼ੀ ਇਹ ਡੰਡੇ ਨੂੰ ਆਪਣੇ ਘਰ ਦੇ ਕਿਸੇ ਕੋਨੇ ਰੱਖੇ, ਇਨਸਾਨ ਦੀ ਮਰਜ਼ੀ ਇਹ ਡੰਡੇ ਨੂੰ ਜ਼ਮੀਨ 'ਤੇ ਸੱਟ ਦੇਵੇ। ਡੰਡਾ ਕਹਿੰਦਾ ਮੇਰੀ ਮਰਜ਼ੀ ਤਾਂ ਉਦਨ ਹੀ ਮੁੱਕ ਗਈ ਜਿੱਦਣ ਤੂੰ ਆਪਣੇ ਹੱਥਾਂ ਵਿੱਚ ਮੈਨੂੰ ਪਕੜ ਲਿਆ ਸੀ, ਹੁਣ ਮੇਰੀ ਮਰਜ਼ੀ ਨਹੀਂ ਪਕੜਨ ਵਾਲਿਆ, ਮਰਜ਼ੀ ਤੇਰੀ ਚੱਲੇਗੀ। ਡੰਡੌਤ ਦਰ 'ਤੇ ਪੂਰਨ ਤੌਰ 'ਤੇ ਸਮਰਪਿਤ ਸ਼ੇਕਸਪੀਅਰ ਨੇ ਆਪਣੇ ਨਾਟਕਾਂ 'ਚ ਗੱਲ ਲਿਖੀ ਹੈ। ਵੈਰੋਨਾ ਸ਼ਹਿਰ ਦੇ ਦੋ ਜੈਂਟਲਮੈਨ ਉਹ ਤੁਰੇ ਜਾਂਦੇ ਨੇ, ਸਿਰਫ ਸੰਖੇਪ ਜਿਹਾ, ਅਤੇ ਸ਼ੇਕਸਪੀਅਰ ਕਹਿੰਦਾ ਇੱਕ ਜੈਂਟਲਮੈਨ ਦੂਸਰੇ ਦੇ ਨੌਕਰ ਨੂੰ ਇੱਕ ਗੱਲ ਸਮਝਾ ਰਿਹਾ, ਤਿੰਨ ਚਾਰ ਵਾਰ ਸਮਝਾਈ ਉਹਦੇ ਖਾਨੇ ਨਹੀਂ ਪਈ, ਅਤੇ ਉਹਦੇ ਹੱਥ ਵਿੱਚ ਸੋਟਾ ਸੀ, ਜ਼ਮੀਨ 'ਤੇ ਸੋਟਾ ਮਾਰ ਕੇ ਕਹਿੰਦਾ ਤੇਰੇ ਨਾਲੋਂ ਤਾਂ ਡੰਡਾ ਚੰਗਾ ਜਿਹਨੂੰ ਇਸ਼ਾਰੇ ਦੀ ਸਮਝ ਪੈ ਗਈ, ਤਿੰਨ ਵਾਰ ਕਿਹਾ ਤੈਨੂੰ ਸਮਝ ਨਹੀਂ ਪਈ। ਅਤੇ ਨੌਕਰ ਅੱਗੋਂ ਕਹਿੰਦਾ ਜੈਂਟਲਮੈਨ ਨੂੰ ਡੰਡਾ ਤੇਰੇ ਹੱਥ 'ਚ ਕਹਿ, ਮੈਂ ਤੇਰੇ ਹੱਥ ਵਿੱਚ ਨਹੀਂ, ਸਮਝਿਓ ਡੰਡਾ ਤੈਨੂੰ ਸਮਰਪਿਤ ਹੈ। ਗੁਰੂ ਨੇ ਕਿਹਾ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਆਪਣੇ ਆਪ ਨੂੰ ਗੁਰੂ ਦਰ 'ਤੇ ਢਾਣ ਵਾਲਾ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਉਹ ਦਰਵੇਸ਼ ਹੈ। ਇੱਥੇ ਮੈਂ ਦੋ ਤਿੰਨ ਪ੍ਰਮਾਣ ਗੁਰੂ ਗ੍ਰੰਥ ਸਾਹਿਬ 'ਚੋਂ ਦੇਣੇ ਨੇ। ਸਰੀਰ ਦਾ ਝੁਕਣਾ ਹੋਰ ਚੀਜ਼ ਹੈ ਗੁਰਮੁਖੋ, ਮਨ ਦਾ ਝੁਕਣਾ ਹੋਰ ਚੀਜ਼ ਹੈ। ਸਰੀਰ ਦਾ ਢਾਂਚਾ ਰੋਜ਼ ਝੁਕਦਾ, ਪਰ ਕਰੀਏ ਕਿ ਮਨ ਵਾਲਾ ਹੰਕਾਰ ਜਿਹੜਾ ਇੱਕ ਦਿਨ ਵੀ ਝੁਕਣ ਨੂੰ ਤਿਆਰ ਨਹੀਂ। ਗੁਰੂ ਨੇ ਸਰੀਰਕ ਢਾਂਚੇ ਦੇ ਨਾਲ ਅੰਦਰ ਨੂੰ ਝੁਕਣ ਦਾ ਬਹੁਤ ਜ਼ੋਰ ਦਿੱਤਾ ਹੈ। ਸ਼ਾਇਦ ਇਹੀ ਕਾਰਨ ਬਾਬਾ ਫਰੀਦ ਜੈਸਾ ਮਹਾਂਪੁਰਖ ਉਹਨਾਂ ਨੇ ਤਿੰਨ ਚਾਰ ਪ੍ਰਮਾਣ ਇਸ ਸੰਬੰਧ ਵੀ ਦਿੱਤੇ ਕਿ ਕਿਵੇਂ ਤੂੰ ਢੱਠਣਾ ਹੈ, ਡਿੱਗਣਾ ਹੈ। ਅੱਜ ਅਸੀਂ ਦਰੀਆਂ ਗਲੀਚੇ ਵਿਛਾਏ ਨੇ ਗੁਰਦੁਆਰਿਆਂ ਵਿੱਚ, ਕਾਰਪੈਟ ਨੇ, ਪੁਰਾਣੇ ਸਮੇਂ ਮਸਜਿਦ ਵਿੱਚ, ਅੱਜ ਵੀ ਪਿੰਡਾਂ ਵਿੱਚ, ਯੂਪੀ ਵਿੱਚ ਜਾਓ ਮਸਜਿਦਾਂ ਵਿੱਚ ਦੱਬ ਦੀਆਂ ਬਣਾਈਆਂ ਹੋਈਆਂ ਸਫਾਂ ਵਿਛਾਈਆਂ ਜਾਂਦੀਆਂ, ਜਿਹਨੂੰ ਆਪਾਂ ਚਟਾਈ ਸ਼ਬਦ ਵੀ ਵਰਤਦੇ ਸਾਂ। ਹੁਣ ਉਹ ਚਟਾਈ ਬਣਦੀ ਕਿਵੇਂ ਹੈ? ਦਰਵੇਸ਼ ਡਿੱਗਿਆ ਹੈ, ਉਹ ਚਟਾਈ ਦੱਬ ਨੂੰ ਕੱਟਦੇ ਨੇ ਅਤੇ ਰਸਤੇ ਦੇ ਵਿੱਚ ਖਿਲਾਰ ਦਿੰਦੇ ਨੇ। ਪਸ਼ੂ ਵੀ ਉਸ ਦੱਬ ਉੱਤੋਂ ਲੰਘਦੇ ਨੇ, ਇਨਸਾਨ ਵੀ ਉਹਦੇ ਤੋਂ ਲੰਘਦੇ ਨੇ। ਇੱਕ ਕੱਟੀ ਜਾਂਦੀ ਏ, ਦੂਜੀ ਉਹ ਛਿੱਝ ਕੇ ਜਦੋਂ ਕੋਮਲ ਬਰੀਕ ਹੁੰਦੀ ਏ, ਉਹਦੇ ਨਾਲ ਬਣਾ ਕੇ ਉਹ ਚਟਾਈ ਅਤੇ ਜ਼ਮੀਨ 'ਤੇ ਵਿਛਾਉਣ ਵਾਸਤੇ ਨਮਾਜ਼ ਅਦਾ ਕਰਨ ਲਈ ਮਸਜਿਦ ਵਿੱਚ ਲਿਆਉਂਦੇ ਨੇ। ਕਹਿਣ ਲੱਗੇ ਦੇਖੋ ਫਰੀਦ, ਜੇ ਰੱਬ ਦੇ ਦਰ 'ਤੇ ਸਵੀਕਾਰ ਹੋਣੇ, ਇਸ ਦੱਬ ਦੀ ਤਰ੍ਹਾਂ ਆਪਣੇ ਆਪ ਨੂੰ ਢਾਹ ਦੇ। ਦੱਬ ਇੱਕ ਦਿਨ ਮਸਜਿਦ ਵਿੱਚ ਪ੍ਰਵਾਨ ਹੋ ਜਾਂਦੀ ਏ, ਅਤੇ ਢੱਠੇ ਹੋਏ ਦਰਵੇਸ਼ ਇੱਕ ਦਿਨ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ। ਇਹ ਪਵਿੱਤਰ ਸ਼ਲੋਕ ਹੈ ਕਿ ਫਰੀਦਾ ਥੀਓ ਪਵਾਹੀ ਦੱਬ। ਪਵਾਹੀ ਇੱਕ ਸਾਡਾ ਸ਼ਬਦ ਸੀ, ਪਇਆ ਪਲਾਟੀ, ਪਵਾਹੀ ਦਾ ਅਰਥ ਹੈ ਰਸਤਾ। ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜ ਹੈ ਸਭ, ਇੱਕ ਛਿੱਜੈ ਬਿਆਨ ਲਤਾੜੀਐ, ਤਾਂ ਸਾਈਂ ਦੈ ਦਰ ਵਾੜੀਐ। ਜਿਹੜੇ ਡਿੱਗ ਪੈਂਦੇ ਨੇ ਉਹ ਸਾਈਂ ਦੇ ਦਰ 'ਤੇ ਪ੍ਰਵਾਨ ਨੇ। ਇੱਕ ਹੋਰ ਦਾਸ ਬੇਨਤੀ ਕਰਦਾ ਹੈਗਾ ਕਿ ਡਿੱਗੇ ਹੋਏ ਦੀ ਆਪਣਾ ਕੋਈ ਫੁਰਨਾ ਨਹੀਂ। ਪਿਛਲੇ ਦਿਨੀ ਇੱਕ ਇਸਲਾਮ ਨਾਲ ਸੰਬੰਧਿਤ ਕੋਈ ਜੀਵਨੀਆਂ ਪੜ੍ਹਨ ਨੂੰ ਮਿਲੀਆਂ, ਪੰਜਾਬੀ ਵਿੱਚ ਵੀ ਛਪ ਗਈਆਂ ਨੇ ਕਿ ਸੂਫੀ ਜੀਵਨੀਆਂ ਉਹਨਾਂ ਦਾ ਨਾਮ ਹੈ। ਇੱਕ ਬਲਖ ਦੀ ਧਰਤੀ 'ਤੇ ਰਾਜਾ ਹੋਇਆ, ਉਹਦਾ ਨਾਮ ਸੀ ਹਜ਼ਰਤ ਇਬਰਾਹਿਮ ਆਦਮ ਬਲਖੀ, ਬਲਖ ਦਾ ਰਹਿਣ ਵਾਲਾ ਸੀ। ਇਹਦੇ ਜੀਵਨ ਨਾਲ ਘਟਨਾ ਕਈ ਜੁੜੀਆਂ ਨੇ ਜਿਹਨੂੰ ਅਕਸਰ ਕਥਾ ਕਰਨ ਵਾਲੇ ਸੱਜਣ ਵਿਚਾਰ ਦੇ ਰੂਪ ਵਿੱਚ ਸੰਗਤ 'ਚ ਪੇਸ਼ ਕਰਦੇ। ਹਜ਼ਰਤ ਇਬਰਾਹਿਮ ਆਦਮ ਬਲਖੀ, ਉਹਦੀ ਜ਼ਿੰਦਗੀ ਨੂੰ ਪਲਟਣ ਵਾਸਤੇ ਇੱਕ ਬੰਦੇ ਨੇ ਬਹੁਤ ਵੱਡਾ ਕੰਮ ਕੀਤਾ। ਟੱਟਿਆ ਹੋਇਆ ਦਰਵੇਸ਼ ਕੀ ਹੈ, ਉਹ ਇੱਕ ਆਦਮੀ ਨੂੰ ਖਰੀਦ ਕੇ ਲਿਆਇਆ ਜਿਹਨੂੰ ਆਪਾਂ ਗੁਲਾਮ ਕਹਿੰਦੇ ਹਾਂ। ਗੁਲਾਮ ਖਰੀਦ ਕੇ ਲਿਆਂਦਾ ਅਤੇ ਹਜ਼ਰਤ ਇਬਰਾਹਿਮ ਬਲਖੀ ਨੇ, ਬਲਖ ਦਾ ਉਹ ਰਾਜਾ ਹੈ ਤਾਂ ਸ਼ਬਦ ਨਾਲ ਉਹਦੇ ਤਖਲੁਸ ਬਣ ਗਿਆ ਬਲਖੀ। ਉਹ ਪੁੱਛਦਾ, ਗੁਲਾਮ ਤੂੰ ਮੇਰੇ ਘਰ 'ਚ ਆਇਆ ਹੈ, ਤੂੰ ਕਿਸ ਥਾਂ 'ਤੇ ਰਹਿਣਾ ਪਸੰਦ ਕਰੇਗਾ ਇਸ ਮਹਿਲ ਵਿੱਚ? ਉਹਨੇ ਕਿਹਾ, ਮਾਲਕ ਜਿੱਥੇ ਰੱਖੇਗਾ ਉਹੀ ਬਹਿਸ਼ਤ ਬਣ ਜਾਏਗਾ। ਉਹਨੇ ਦੂਸਰੀ ਗੱਲ ਕੀ, ਤੂੰ ਖਾਣਾ ਕੀ ਪਸੰਦ ਕਰਨਾ ਹੈ? ਕਹਿੰਦਾ, ਜੋ ਦੇ ਦੇਗਾ ਉਹੀ ਆਬੇ ਹਯਾਤ ਹੈ। ਉਹਨੇ ਤੀਸਰੀ ਗੱਲ ਪੁੱਛੀ, ਤੂੰ ਕੱਪੜੇ ਕੈਸੇ ਪਹਿਨਣੇ ਪਸੰਦ ਕਰੇਗਾ? ਉਹਨੇ ਕਿਹਾ, ਜੋ ਮਾਲਕ ਦੇ ਦੇਗਾ ਉਹੀ। ਉਹਨੇ ਚੌਥੀ ਗੱਲ ਪੁੱਛੀ, ਕਹਿਣ ਲੱਗਾ, ਮੈਨੂੰ ਇੱਕ ਗੱਲ ਦੱਸ, ਤੈਨੂੰ ਕਿਸ ਨਾਮ ਨਾਲ ਮੈਂ ਪੁਕਾਰਾਂ? ਕਹਿਣ ਲੱਗਾ, ਜਿਸ ਨਾਮ ਨਾਲ ਪੁਕਾਰੇਗਾ ਉਹ ਹੀ ਮੁਬਾਰਕ। ਉਹ ਥੋੜ੍ਹੀ ਜਿਹੀ ਤਲਖੀ ਚਾਹ ਕੇ ਕਹਿੰਦਾ, ਤੇਰੀ ਆਪਣੀ ਕੋਈ ਮਰਜ਼ੀ ਨਹੀਂ, ਰੋਟੀ ਮੇਰੀ ਮਰਜ਼ੀ ਦੀ, ਕੱਪੜੇ ਮੇਰੀ ਮਰਜ਼ੀ ਦੇ, ਮਕਾਨ ਮੇਰੀ ਮਰਜ਼ੀ ਦਾ, ਨਾਮ ਮੇਰੀ ਮਰਜ਼ੀ ਦਾ, ਤੇਰੀ ਮਰਜ਼ੀ ਕੋਈ ਨਹੀਂ। ਉਹਨੇ ਗੱਲ ਕੀ, ਕਹਿੰਦਾ, ਮਾਲਕ ਮੇਰੀ ਮਰਜ਼ੀ ਤਾਂ ਉਦੋਂ ਹੀ ਮੁੱਕ ਗਈ ਸੀ ਜਦੋਂ ਖਰੀਦ ਕੇ ਗੁਲਾਮ ਬਣਾ ਕੇ ਮੈਨੂੰ ਲੈ ਆਇਆ। ਗੁਲਾਮ ਦੀ ਕੋਈ ਮਰਜ਼ੀ ਨਹੀਂ ਪਿਆਰਿਓ। ਅਸਲ 'ਚ ਜਦੋਂ ਕੋਈ ਦਰਵੇਸ਼ ਮਾਲਕ ਦੇ ਦਰ 'ਤੇ ਡਿੱਗ ਪੈਂਦਾ, ਉਹਦੀਆਂ ਆਪਣੀਆਂ ਵਾਸ਼ਨਾਵਾਂ, ਆਪਣੀਆਂ ਖਾਹਿਸ਼ਾਂ, ਹਰ ਚੀਜ਼ ਦੀ ਫੌਤ ਹੋ ਜਾਂਦੀ ਹੈ ਜਿਹੜਾ ਰੱਬ ਦੀ ਦਰਗਾਹ ਵਿੱਚ ਟਹਿ ਪੈਂਦਾ ਹੈ। ਬਾਬਾ ਸਾਹਿਬ ਨੇ ਸ਼ਬਦ ਵਰਤੇ ਕਿ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ। ਮਹਾਰਾਜ ਕਹਿੰਦੇ ਨੇ ਜਿਹੜੇ ਡਿੱਗ ਪਏ ਉਹ ਦਰਵੇਸ਼ ਨੇ। ਦੋ ਤਿੰਨ ਮੈਂ ਪ੍ਰਮਾਣ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚੋਂ ਹੀ ਅਤੇ ਇੱਕ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚੋਂ। ਡਿੱਗੇ ਹੋਏ ਸਭ ਕੁਝ ਸਹਾਰ ਜਾਂਦੇ ਨੇ ਪਰ ਕਦੀ ਮਾਲਕ ਨੂੰ ਉਲਾਂਭੇ ਨਹੀਂ ਦਿੰਦੇ। ਉਲਾਂਭੇ ਦੇਣ ਵਾਲਾ ਡਿੱਗਿਆ ਹੋਇਆ ਨਹੀਂ, ਡਿੱਗੇ ਹੋਏ ਉਲਾਂਭੇ ਕਦੀ ਨਹੀਂ ਦਿੰਦੇ। ਇੱਕ ਤਾਂ ਭਾਈ ਗੁਰਦਾਸ ਸਾਹਿਬ ਅਤੇ ਦੂਸਰੇ ਸ਼੍ਰੀਮਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ, ਜਿਨ੍ਹਾਂ ਦੀ ਰਚਨਾ ਵਿੱਚ ਆਪਾਂ ਗੁਰੂ ਪਿਆਰ ਦੀਆਂ ਛਲਕਾਂ ਇਉਂ ਕਹਿ ਰਹੇ ਡੁੱਲ੍ਹ ਡੁੱਲ੍ਹ ਕੇ ਪੈਂਦਾ ਹੈ ਗੁਰੂ ਗੋਬਿੰਦ ਸਿੰਘ ਲਈ ਮੁਹੱਬਤ ਅਤੇ ਪਿਆਰ, ਭਾਈ ਨੰਦ ਲਾਲ ਸਾਹਿਬ ਜੀ ਦੀ ਰਚਨਾਵਲੀ ਵਿੱਚੋਂ। ਭਾਈ ਗੁਰਦਾਸ ਸਾਹਿਬ ਨੇ ਦੇਖੋ ਉਦਾਹਰਨਾਂ ਨੇ ਸਿਰਫ ਬਾਹਰ ਦੀਆਂ, ਅਤੇ ਜੋ ਕੁਝ ਵੀ ਆਪਾਂ ਸੁਣਾਉਂਦੇ ਹਾਂ ਢਾਡੀ ਕਲਾ ਰਾਹੀਂ, ਵਿਖਿਆਣ ਰਾਹੀਂ, ਕੀਰਤਨ ਰਾਹੀਂ, ਇਹਦਾ ਇੱਕੋ ਮਕਸਦ ਹੁੰਦਾ ਕਿ ਸੁਣਨ ਤੋਂ ਬਾਅਦ ਜ਼ਿੰਦਗੀ ਵਿੱਚ ਇਹਨੂੰ ਅਮਲੀ ਜਾਮਾ ਵੀ ਪਹਿਨਾਇਆ ਜਾਏ, ਇਹਨੂੰ ਕਮਾਇਆ ਜਾਏ। ਭਾਈ ਸਾਹਿਬ ਗੁਰਦਾਸ ਸਾਹਿਬ ਨੂੰ ਕਿਸੇ ਪੁੱਛਿਆ ਕਿ ਦਰਵੇਸ਼ ਜਿਹੜਾ ਡਿੱਗਿਆ ਹੁੰਦਾ ਇਹਦਾ ਜੀਵਨ ਕੈਸਾ ਹੈ? ਭਾਈ ਸਾਹਿਬ ਨੇ ਤਿੰਨ ਪ੍ਰਮਾਣ ਦਿੱਤੇ ਨੇ। ਉਹ ਤਿੰਨ ਪ੍ਰਮਾਣ ਅਕਸਰ ਦਾਸ ਬੇਨਤੀ ਕਰਦਾ ਹੁੰਦਾ ਕਿ ਡਿੱਗਣਾ ਢੱਠਣਾ ਕੀ ਹੈ। ਪਹਿਲਾ ਪ੍ਰਮਾਣ ਉਹਨਾਂ ਦਿੱਤਾ ਹੈ ਕਿ ਜਿਵੇਂ ਇੱਕ ਭਿਖਾਰੀ ਆਪਣੇ ਮਾਲਕ ਦੇ ਦਰ 'ਤੇ ਖੈਰ ਮੰਗਣ ਵਾਸਤੇ ਡਿੱਗਦਾ ਹੈ, ਦਰਵੇਸ਼ ਆਪਣੇ ਮਾਲਕ ਦੇ ਦਰ 'ਤੇ ਭਿਖਾਰੀ ਦੀ ਤਰ੍ਹਾਂ ਡਿੱਗਦਾ ਹੈ। ਵੀ ਦੇਤੇ ਰੱਖਿਓ ਉਦਾਹਰਨ ਦਾ ਇੱਕ ਪੱਖ ਲੈਣਾ ਹੈ। ਦੂਸਰਾ, ਜਿਵੇਂ ਇੱਕ ਕੂਕਰ ਕੁੱਤਾ ਆਪਣੇ ਮਾਲਕ ਦੇ ਦਰ 'ਤੇ ਟੈਂਦਾ ਹੈ, ਦਰਵੇਸ਼ ਵੀ ਕੂਕਰ ਦੀ ਤਰ੍ਹਾਂ ਆਪਣੇ ਮਾਲਕ ਦੇ ਦਰ 'ਤੇ ਡਿੱਗ ਪੈਂਦਾ ਹੈ। ਤੀਸਰਾ ਬਚਨ ਕੀਤਾ ਕਿ ਜਿਵੇਂ ਪੈਰ ਵਿੱਚ ਪਾਈ ਹੋਈ ਜੁੱਤੀ ਇਨਸਾਨ ਆਪਣੇ ਪੈਰਾਂ ਵਿੱਚ ਪਾਉਂਦਾ ਅਤੇ ਜੁੱਤੀ ਮਾਲਕ ਦਾ ਹਰ ਥਾਂ 'ਤੇ ਸਾਥ ਦਿੰਦੀ ਏ, ਇਸੇ ਤਰ੍ਹਾਂ ਦਰਵੇਸ਼ ਵੀ ਪੈਰਾਂ ਵਿੱਚ ਪਾਈ ਹੋਈ ਜੁੱਤੀ ਦੀ ਤਰ੍ਹਾਂ ਮਾਲਕ ਦੇ ਭਰੋਸੇ 'ਤੇ ਉਹਦੇ ਦਰ 'ਤੇ ਡਿੱਗਿਆ ਰਹਿੰਦਾ ਹੈ। ਸਿਰਫ ਤਿੰਨ ਗੱਲਾਂ ਨੇ। ਭਾਈ ਸਾਹਿਬ ਦਾ ਕਵਿੱਤ ਹੈ, ਜਿੱਥੋਂ ਮੰਗਤਾ ਜਦੋਂ ਮੰਗਣ ਆਉਂਦਾ, ਕਦੀ ਤੁਸੀਂ ਦੇਖੋ ਪਿੰਡਾਂ ਵਿੱਚ ਆਪਾਂ ਦੇਖਦੇ ਸਾਂ ਆਮ ਲੋਕ ਗਲੀ ਵਿੱਚੋਂ ਆਵਾਜਾਈ ਹੋਵੇ ਕਦੀ ਕੁੱਤਾ ਭੌਂਕਦਾ ਨਹੀਂ ਸੀ, ਪਰ ਜਦੋਂ ਮੰਗਤਾ ਹੁੰਦਾ ਸੱਚ ਇਵੇਂ ਕੁੱਤਿਆਂ ਦੀ ਵੀ ਯੂਨਿਟੀ ਬਣ ਜਾਂਦੀ ਸੀ, ਇੱਕੋ ਦਮ ਮੰਗਤੇ ਨੂੰ ਦੇਖ ਕੇ ਭੌਂਕਣ ਲੱਗ ਪੈਂਦੇ ਸਨ। ਅੱਜ ਵੀ ਤੁਸੀਂ ਦੇਖੋ ਉਹਨਾਂ ਦੀ ਸੁੰਘਣ ਦੀ ਸ਼ਕਤੀ ਐਸੀ ਹੈ, ਉਹ ਬੰਦੇ ਦੇ ਅੰਦਰ ਦੀ ਬਿਰਤੀ ਨੂੰ ਵੀ ਸੁੰਘਣ ਨਾਲ ਪਹਿਚਾਣ ਲੈਂਦੇ। ਉਸ ਵਕਤ ਕੁੱਤੇ ਇਕੱਠੇ ਹੋ ਕੇ ਆਉਣੇ, ਮੰਗਤੇ ਨੂੰ ਦੇਖ ਕੇ ਭੌਂਕਣਾ, ਅਤੇ ਮੰਗਤਾ ਕੰਮ ਕੀ ਕਰਦਾ ਸੀ, ਸੋਟੀ ਕੁੱਤਿਆਂ ਵੱਲ ਇਸ਼ਾਰਾ ਕਰਦਾ ਸੀ ਪਰ ਧਿਆਨ ਜਿਸ ਦੇ ਦਰ ਤੋਂ ਮੰਗਣਾ ਉਸ ਪਾਸੇ ਰੱਖਦਾ ਸੀ। ਇਹਦਾ ਅਰਥ ਇਹ ਨਹੀਂ ਕੱਢਣਾ ਕਿ ਕਿਸੇ ਦੇ ਦਰ ਦੇ ਭਿਖਾਰੀ ਬਣਨਾ, ਸਿਰਫ ਇਹਦੇ ਵਿੱਚੋਂ ਇੱਕ ਤੱਤ ਭਾਵ ਲੈਣਾ ਹੈ। ਉਂਝ ਬਾਬੇ ਫਰੀਦ ਜੈਸੇ ਦਰਵੇਸ਼ ਨੇ ਤਾਂ ਕਹਿ ਦਿੱਤਾ, ਰੱਬਾ ਜ਼ਿੰਦਗੀ ਕਿਹਨੂੰ ਪਿਆਰੀ ਨਹੀਂ, ਹਰ ਬੰਦੇ ਨੂੰ ਜ਼ਿੰਦਗੀ ਪਿਆਰੀ ਹੈ, ਪਰ ਜਿਉਂਦੇ ਜੀ ਕਿਸੇ ਦੇ ਦਰ ਦਾ ਭਿਖਾਰੀ ਬਣਾਉਣੀ, ਇਦੋਂ ਚੰਗੀ ਮੈਂ ਮੌਤ ਸਵੀਕਾਰਾਂਗਾ, ਮੈਂ ਤੇਰੇ ਦਰ ਤੋਂ ਬਿਨਾਂ ਕਿਸੇ ਦੇ ਦਰ 'ਤੇ ਚੁੱਕ ਨਹੀਂ ਸਕਦਾ। ਸਿਰਫ ਭਿਖਾਰੀ ਦਾ ਇੱਕ ਉਦਾਹਰਨ ਹੈ। ਉਹਨਾਂ ਦਾ ਸਲੋਕ ਹੈ, ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਏਵੇਂ ਰੱਖ ਸੀ ਤਾਂ ਜੀਓ ਸਰੀ ਰੋਲੇ, ਤਨ ਵਿੱਚੋਂ ਜਿੰਦ ਕੱਢ ਲੈ। ਹੁਣ ਭਿਖਾਰੀ ਮੰਗਣ ਆਇਆ, ਕੁੱਤੇ ਦੇਖ ਕੇ ਭੌਂਕਦੇ ਨੇ, ਉਹ ਮੰਗਣ ਵਾਲੇ ਪਾਸੇ ਧਿਆਨ ਰੱਖਦਾ ਹੈ। ਕੁੱਤਿਆਂ ਨੂੰ ਸਿਰਫ ਉਹ ਸੋਟੀ ਨਾਲ ਡੰਡੇ ਨਾਲ ਪਿਛਾਂ ਹਟਾਉਣ ਦਾ ਯਤਨ ਕਰਦਾ, ਕੁੱਤਿਆਂ ਦੇ ਪਿੱਛੇ ਦੌੜਦਾ ਨਹੀਂ, ਸਿਰਫ ਇਸ਼ਾਰਾ ਕਰ ਰਿਹਾ, ਪਰ ਅੱਗੇ ਮਾਲਕ ਦੇ ਦਰ 'ਤੇ ਮੰਗਦਾ। ਅਤੇ ਜਦੋਂ ਮੰਗਣ ਲੱਗਦਾ, ਕਈ ਵਾਰੀ ਮਾਲਕ ਦੇ ਦਰ ਤੋਂ ਵੀ ਆਵਾਜ਼ ਝਿੜਕਦੀ ਪੈ ਜਾਂਦੀ ਕਿ ਚਲਾ ਜਾ ਤੂੰ, ਤੈਨੂੰ ਹੋਰ ਕੋਈ ਕੰਮ ਨਹੀਂ, ਕਿਉਂ ਸਾਡੇ ਦਰਵਾਜ਼ੇ ਅੱਗੇ ਖਲੋਤਾ। ਸੱਚ ਇਹ ਵੇ ਕਿ ਨਿੱਕੇ ਨਿੱਕੇ ਬੱਚੇ ਵੀ ਭਿਖਾਰੀ ਦਾ ਮਜ਼ਾਕ ਉਡਾਉਂਦੇ ਨੇ, ਅਪ ਸ਼ਬਦ 'ਤੇ ਕਬੋਲ ਬੋਲਦੇ ਨੇ, ਉਹ ਸਭ ਕੁਝ ਸਹਾਰੀ ਜਾਂਦਾ, ਨਾ ਕੁੱਤਿਆਂ ਦੀ ਸੁਣਦਾ, ਨਾ ਝਿੜਕਾਂ ਦੀ ਪਰਵਾਹ ਕਰਦਾ, ਇੱਕੋ ਧਨ 'ਚ ਅਲਾਪੀ ਜਾਂਦਾ, ਮੈਂ ਤੇਰੇ ਦਰ ਤੋਂ ਮੰਗਣ ਆਇਆ। ਦੇਖੋ ਜਦੋਂ ਇੰਨੇ ਸਿਦਕ ਨਾਲ ਕੋਈ ਝੁਕਦਾ, ਭਾਈ ਸਾਹਿਬ ਕਹਿੰਦੇ ਉਹ ਭਿਖਾਰੀ ਆਪਣੀ ਝੋਲੀ ਵਿੱਚ ਖੈਰ ਪਵਾ ਕੇ ਜ਼ਰੂਰ ਜਾਂਦਾ ਹੈ, ਉਹ ਇੱਕ ਮਾਲਕ ਦੇ ਦਰ 'ਤੇ ਡਿੱਗਾ ਹੈ, ਝੋਲੀ ਖਾਲੀ ਨਹੀਂ ਲੈ ਕੇ ਜਾਂਦਾ। ਉਹ ਕਹਿੰਦੇ ਨੇ ਜੇ ਗੁਰਸਿੱਖਾ ਸੱਚਮੁੱਚ ਤੂੰ ਮੁਰਸ਼ਦ ਦੇ ਦਰ 'ਤੇ ਡਿੱਗਣਾ ਚਾਹੁੰਦਾ, ਤੂੰ ਤੁਰੇਗਾ, ਲੋਕਾਂ ਨੇ ਤੈਨੂੰ ਬਹੁਤ ਕੁਝ ਕਹਿਣਾ ਹੈ। ਚੇਤੇ ਰੱਖੀ, ਹੋ ਸਕਦਾ ਜਿਸ ਦਰ 'ਤੇ ਤੂੰ ਧਰਮ ਕਮਾਉਣ ਤੁਰੇ, ਉੱਥੇ ਵੀ ਤੈਨੂੰ ਧੱਕੇ ਮਾਰਨ ਦੇ ਯਤਨ ਕੀਤੇ ਜਾਣ। ਤੂੰ ਆਪਣੀ ਜ਼ਿੰਦਗੀ ਵਿੱਚ ਇਹ ਗੱਲ ਪੱਲੇ ਬੰਨ ਲਈ, ਨਾ ਲੋਕ ਲਾਜ ਦੀ ਪਰਵਾਹ ਕਰੀ, ਅਤੇ ਸੱਚ ਇਹ ਵੇ ਨਾ ਤੂੰ ਧੱਕਿਆਂ ਦੀ ਪਰਵਾਹ ਕਰੀ, ਤੂੰ ਕੇਵਲ ਮਾਲਕ ਦੇ ਦਰ ਦੇ ਖੱਤ ਵੱਲ ਦੇਖੀ, ਇਹਦੀ ਬਖਸ਼ਿਸ਼ ਵੱਲ ਦੇਖੀ, ਧੱਕੇ ਖਾ ਕੇ ਵੀ ਸਹਿ ਕੇ ਵੀ ਜੇ ਡਿੱਗਿਆ ਰਹੇਗਾ, ਮਾਲਕ ਤੇਰੀ ਝੋਲੀ ਵਿੱਚ ਬਰਕਤਾਂ ਪਾ ਦੇਵੇ। ਸਿਰਫ ਇੱਕ ਡਿੱਗਣ ਦਾ ਉਦਾਹਰਨ ਵਜੋਂ ਹੈ। ਉਂਝ ਗੁਰੂ ਗ੍ਰੰਥ ਸਾਹਿਬ ਨੇ ਭਿਖਾਰੀ ਸ਼ਬਦ ਦੀ ਬਹੁਤ ਵਰਤੋਂ ਕੀਤੀ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤਖ ਹੈ ਦਾਤਾ, ਹੋ ਦਇਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਜਾਂ ਅਸੀਂ ਪੜ੍ਹਦੇ ਹਾਂ ਕਿ ਨਾਨਕ ਜਾਚਕ ਦਰ ਤੇਰਾ ਪ੍ਰਭ ਤੁਧ ਨੂੰ ਮੰਗੈ ਦਾਨ। ਬਾਬਾ ਫਰੀਦ ਸਾਹਿਬ ਨੇ ਵੀ ਇਹ ਸ਼ਬਦ ਦੇ ਅਖੀਰ 'ਚ ਕਿਹਾ, ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ, ਖੈਰ ਕਿਹਨੂੰ ਦਿੱਤੀ ਜਾਂਦੀ। ਪਹਿਲੀ ਬੇਨਤੀ ਭਿਖਾਰੀ ਦੀ ਤਰ੍ਹਾਂ ਆਪਣੇ ਆਪ ਨੂੰ ਛੱਡ ਦੇ। ਦੂਸਰੀ ਮੈਂ ਅਰਜ਼ ਅਕਸਰ ਕਰਨਾ ਵਾਂ ਕਿ ਦੇਖੋ ਮਾਲਕ ਨੇ ਕੁੱਤਾ ਰੱਖਿਆ ਹੈ, ਹੋ ਸਕਦਾ ਆਪਨੇ ਲੈਕਚਰ ਕਿਤੇ TV ਰਾਹੀਂ ਜਾਂ ਨੈੱਟ ਰਾਹੀਂ ਸੁਣਿਆ ਹੋਵੇ, ਪਰ ਅੱਜ ਇਹ ਪ੍ਰਕਰਨ ਸੀ ਡਿੱਗੇ ਹੋਏ ਦਾ। ਕੁੱਤਾ ਮਾਲਕ ਘਰ 'ਚ ਰੱਖਦਾ ਹੈ, ਅਕਸਰ ਮੈਂ ਉਦੋਂ ਦੀ ਉਦਾਹਰਨ ਦਿਆਂਗਾ, ਅਤੇ ਕੁੱਤਾ ਕਈ ਵਾਰੀ ਰੋਟੀ ਖਾਂਦੇ ਹਾਂ ਅਤੇ ਸਾਹਮਣੇ ਆ ਕੇ ਬੈਠ ਜਾਂਦਾ, ਮਾਲਕ ਕਹਿੰਦਾ ਇਹਨੂੰ ਪਰਾਂ ਮਾਰੋ, ਜਦੋਂ ਰੋਟੀ ਖਾਂਦਾ ਇਹ ਮੇਰੀਆਂ ਗਰਾਈਆਂ ਮੇਰੀਆਂ ਕੋਰ ਗਿਣਦਾ ਹੈ, ਅਤੇ ਕੁੱਤੇ ਨੂੰ ਸੋਟਾਂ ਮਾਰੋ, ਉਹ ਮਾਲਕ ਦੇ ਮੰਜੇ ਦਾ ਚੱਕਰ ਕੱਟ ਕੇ ਫਿਰ ਸਾਹਮਣੇ ਆ ਕੇ ਬੈਠ ਜਾਂਦਾ ਹੈ। ਕਈ ਵਾਰੀ ਉਹਨੂੰ ਠੁੱਡਾ ਮਾਰਨੇ ਆ, ਜਿਹੜਾ ਕੁੱਤਾ ਮਾਲਕ ਦੇ ਘਰ ਵਿੱਚ ਕੋਈ ਵੜੇ ਉਹਦੇ ਮਾਸ ਨੂੰ ਕੱਟਣ ਦੌੜਦਾ ਹੈ, ਪਰ ਜਦੋਂ ਮਾਲਕ ਠੁੱਡੇ ਮਾਰਦਾ ਤਾਂ ਮਾਲਕ ਦੇ ਪੈਰ ਚੁੰਮੀ ਜਾਂਦਾ ਹੈ। ਦਰਵੇਸ਼ ਕੀ ਹੈ, ਮਾਲਕ ਦੇ ਪੈਰ ਚੁੰਮ ਰਿਹਾ, ਠੁੱਡੇ ਮਾਰ ਕੇ ਬਾਹਰ ਕੱਢ ਦਿੱਤਾ, ਅੰਦਰੋਂ ਦਰਵਾਜ਼ਾ ਗੇਟ ਬੰਦ ਕਰ ਦਿਓ। ਸੱਚ ਇਹ ਵੇ ਕੁੱਤਾ ਸਾਰਾ ਦਿਨ ਭੁੱਖਾ ਮਾਲਕ ਦੇ ਦਰਵਾਜ਼ੇ 'ਤੇ ਬੈਠੇਗਾ, ਗਵਾਂਢੀ ਭਾਵੇਂ ਖਰਬਾਂ ਪਤੀ ਹੋਵੇ, ਕੁੱਤਾ ਮਰ ਤਾਂ ਜਾਏਗਾ, ਸੱਚ ਇਹ ਵੇ ਠੁੱਡੇ ਖਾ ਕੇ ਗਵਾਂਢੀ ਦੇ ਬੂਹੇ 'ਤੇ ਕਦੀ ਜਾ ਕੇ ਨਹੀਂ ਬੈਠਦਾ, ਉਹ ਮਾਲਕ ਦੇ ਦਰ 'ਤੇ ਡਿੱਗਾ ਹੈ। ਇਸ ਦਰਵੇਸ਼ ਪੁਣੇ ਦੀਆਂ ਉਦਾਹਰਨ ਇਹ ਕੇਵਲ ਸ਼ਬਦ ਭਾਈ ਸਾਹਿਬ ਦੇ ਨਹੀਂ, ਗੁਰੂ ਗ੍ਰੰਥ ਸਾਹਿਬ 'ਚ ਅਸੀਂ ਪੜ੍ਹਦੇ ਹਾਂ। ਕਬੀਰ ਸਾਹਿਬ ਨੇ ਤਾਂ ਢੱਠਣ ਬਾਰੇ ਉਦਾਹਰਨ ਵੀ ਇਹਦੇ ਦਿੱਤੀ, ਖੰਮ ਕੂਕਰ ਤੇਰੇ ਦਰਬਾਰ, ਭੌਂਕੈ ਆਗੈ ਬਦਨ ਪਸਾਰ। ਆਪਣਾ ਨਾਮ ਵੀ ਰੱਖ ਰਿਹਾ ਕਿ ਕਬੀਰ ਕੂਕੋ ਰਾਮ ਕੋ, ਮੁਤੀਆ ਮੇਰੋ ਨਾਉ, ਗਲੇ ਖਮਾਰੇ ਜੇਵਰੀ ਜੈ ਖਿੰਚੈ ਤੈ ਜਾਉ। ਜਾਂ ਸਤਿਗੁਰੂ ਨੇ ਬਾਣੀ ਵਿੱਚ ਇਹ ਵੀ ਬਚਨ ਕਿਹਾ, ਸਵਾਮੀ ਕੋ ਗ੍ਰਿਓ ਜਿਉਂ ਸਦਾ, ਗੁਰੂ ਤੇਗ ਬਹਾਦਰ ਸਾਹਿਬ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਖਰ ਭਜੋ, ਇੱਕ ਮਨ ਹੋਏ ਇੱਕ ਚਿੱਤ ਕੂਕਰ ਦੀ ਤਰ੍ਹਾਂ। ਭਾਈ ਸਾਹਿਬ ਭਾਈ ਨੰਦ ਲਾਲ, ਮੈਂ ਸਿਰਫ ਇੱਕੋ ਛੋਟੀ ਜਿਹੀ ਉਦਾਹਰਨ ਉਹਨਾਂ ਦਿਆਂਗਾ। ਗੁਰੂ ਗੋਬਿੰਦ ਸਿੰਘ ਦੀ ਸਿਫਤ ਕਰਨ ਵਿੱਚ ਉਹਨਾਂ ਕਮਾਲ ਕਰ ਦਿੱਤੀ, ਕੋਈ ਸਾਨੀ ਨਹੀਂ। ਗੁਰੂ ਗੋਬਿੰਦ ਸਿੰਘ ਦੀ ਜਿਤਨੀ ਵੀ ਵਕਤ ਦੀ ਸ਼ਾਇਰੀ ਕੀਤੀ ਗਈ, ਕਵੀਆਂ ਨੇ ਸਿਫਤ ਕੀਤੀ, ਜੋ ਭਾਈ ਨੰਦ ਲਾਲ ਦੇ ਅੰਦਰ ਨੇ ਕਹਿ ਦਿੱਤਾ, ਗਾ ਦਿੱਤਾ, ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ। ਸਤਿਗੁਰੂ ਬਾਰੇ ਇੱਕ ਅਸੀਂ ਉਹਨਾਂ ਦੇ ਜਦੋਂ ਬਚਨ ਪੜ੍ਹਦੇ, ਅਕਸਰ ਕੀਰਤਨ ਹੁੰਦਾ, ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਇਸ ਦੀ ਮਨਸੂਰ ਗੁਰ ਗੋਬਿੰਦ ਸਿੰਘ, ਮੈਂ ਵਿਸ਼ੇ ਚੋਂ ਨਿਕਲ ਨਹੀਂ ਰਿਹਾ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਹੱਕਰਾ ਗੰਜੂਰ ਗੁਰ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ, ਹੱਕ ਹੱਕ ਆਗਾ ਗੁਰ ਗੋਬਿੰਦ ਸਿੰਘ, ਉੱਥੇ ਸ਼ਬਦ ਗੁਰੂ ਨਹੀਂ ਗੁਰ ਹੈ, ਹੱਕ ਹੱਕ ਆਗਾ ਗੁਰ ਗੋਬਿੰਦ ਸਿੰਘ, ਸ਼ਾਹੇ ਸ਼ਹਿਨ ਸ਼ਾਹ ਗੁਰ ਗੋਬਿੰਦ ਸਿੰਘ, ਬਰਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ, ਖਸਮ ਰਾਜਾ ਕਹਾ ਗੁਰ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰ ਗੋਬਿੰਦ ਸਿੰਘ, ਹੱਕ ਰਾ ਮਹਿਬੂਬ ਗੁਰ ਗੋਬਿੰਦ ਸਿੰਘ, ਤਾਲਬੋ ਮਤਲੂਬ ਗੁਰ ਗੋਬਿੰਦ ਸਿੰਘ, ਕਾਦਰੇ ਖਰਕਾਰ ਗੁਰ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰ ਗੋਬਿੰਦ ਸਿੰਘ। ਥੋੜ੍ਹੇ ਜਿਹੇ ਸਿਰਫ ਅਰਥ ਕਰਾਂਗਾ, ਕਿਉਂਕਿ ਅਸੀਂ ਪੜ੍ਹਦੇ ਹਾਂ ਜਦੋਂ, ਇਹ ਹੈ ਸ਼ਬਦ ਫਾਰਸੀ ਦੇ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਹੋਰਨਾਂ ਦੇ ਮਦਦਗਾਰ ਨੇ, ਸ਼ਬਦ ਇਹ ਵੇ ਪਹਿਲਾ, ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਮਦਦਗਾਰ ਨੇ, ਤੇ ਇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਤੇ ਗੁਰੂ ਗੋਬਿੰਦ ਸਿੰਘ ਨੂੰ ਮਦਦ ਅਕਾਲ ਪੁਰਖ ਵਾਹਿਗੁਰੂ ਵੱਲੋਂ ਹੈ। ਹੱਕ ਰਾ ਗੰਜੂਰ, ਸ਼ਬਦ ਹੈ ਗੰਜ, ਗੰਜ ਦਾ ਅਰਥ ਹੈ ਖਜ਼ਾਨਾ, ਤੇ ਗੰਜੂਰ ਦਾ ਅਰਥ ਹੁੰਦਾ ਹੈ ਖਜ਼ਾਨਚੀ, ਜਿਹਦੇ ਕੋਲ ਖਜ਼ਾਨੇ ਦੀ ਚਾਬੀ ਹੈ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਮੈਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚੋਂ ਦੇਖਿਆ ਹੈ ਕਿ ਰੱਬ ਦੇ ਘਰ ਦੇ ਖਜ਼ਾਨੇ ਦੀ ਖਜ਼ਾਨਚੀ ਗੁਰੂ ਗੋਬਿੰਦ ਸਿੰਘ ਨੇ, ਇੱਕ ਨਦਰ ਕਰੇ ਤੇ ਕੰਗਾਲ ਬੰਦਿਆਂ ਨੂੰ ਵੀ ਮਾਲੋ ਮਾਲ ਕਰ ਦਿੰਦਾ। ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ, ਉਹਨਾਂ ਦੇ ਉੱਤੇ ਰੱਬੀ ਨੂਰ ਵਰਸਦਾ ਹੈ। ਹੱਕ ਹੱਕ ਆਗਾਹ, ਹੱਕ ਸ਼ਬਦ ਇਹਦਾ ਅਰਥ ਹੈ ਸੱਚ, ਤੇ ਆਗਾਹ ਦਾ ਅਰਥ ਹੈ ਭੇਦੀ ਜਾਣਕਾਰ, ਸੱਚ ਦੇ ਜਾਣਕਾਰ ਨੇ ਗੁਰੂ ਗੋਬਿੰਦ ਸਿੰਘ। ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ, ਸ਼ਾਹੇ ਸ਼ਹਿਨ ਸ਼ਾਹ ਗੁਰ ਗੋਬਿੰਦ ਸਿੰਘ, ਸ਼ਹਿਨ ਸ਼ਾਹ ਦੇ ਸ਼ਹਿਨ ਸ਼ਾਹ ਨੇ ਗੁਰੂ ਗੋਬਿੰਦ ਸਿੰਘ। ਅੱਗੇ ਉਹ ਬਚਨ ਕਰਦੇ ਨੇ, ਬਰ ਤੋ ਆਲਮ ਸ਼ਾਹ, ਦੋ ਜਹਾਨਾਂ ਦਾ ਮਾਲਕ ਹੈ ਗੁਰੂ ਗੋਬਿੰਦ ਸਿੰਘ, ਖਸਮ ਰਾਜਾ ਕਾ ਗੁਰ ਗੋਬਿੰਦ ਸਿੰਘ, ਜਿੱਥੇ ਗੁਰੂ ਗੋਬਿੰਦ ਸਿੰਘ ਦਾ ਨਾਂ ਆ ਜਾਏ ਉੱਥੇ ਦੁਸ਼ਮਣ ਨੂੰ ਭਾਜੜ ਪੈ ਜਾਂਦੀ ਹੈ। ਇੱਥੇ ਮੈਂ ਸਰੀ ਵੀ ਵਧੀ ਸਾਹਮ ਸਨ, ਮੈਂ ਉੱਥੇ ਇੱਕ ਬੇਨਤੀ ਕੀਤੀ ਸੀ, ਚੇਤੇ ਰੱਖਿਓ, ਇਹ ਵੀ ਇੱਕ ਇਸ਼ਾਰਾ ਕਰਕੇ ਗਏ ਨੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਬਾਰੇ। ਜਿੰਨਾ ਕੋਈ ਇਨਸਾਨ ਆਪਣੇ ਗੁਰੂ ਨੂੰ ਵੱਡਾ ਕਹੇਗਾ, ਸੱਚ ਇਵੇਂ ਮੇਰਾ ਗੁਰੂ ਓਨੀ ਉਹਦੀ ਵਡਿਆਈ ਕਰਾਏਗਾ। ਬਾਣੀ 'ਚੋਂ ਮਰਜ਼ ਕਰਨੀ, ਦੋ ਚੀਜ਼ਾਂ ਮਨੁੱਖ ਦੇ ਸਰੀਰ ਅੰਦਰ ਨੇ, ਇੱਕ ਚੰਗਿਆਈ ਅਤੇ ਇੱਕ ਬੁਰਿਆਈ, ਦੋਨੋਂ ਵੱਧ ਵੀ ਸਕਦੀਆਂ ਨੇ ਅਤੇ ਚੇਤੇ ਰੱਖੋ ਘੱਟ ਵੀ ਸਕਦੀਆਂ ਨੇ। ਗੁਰੂ ਨਾਨਕ ਸਾਹਿਬ ਦਾ ਇੱਕ ਅੰਮ੍ਰਿਤ ਬੋਲ ਹੈ ਕਿ ਜਿੰਨਾ ਕੋਈ ਗੁਰੂ ਨੂੰ ਵੱਡਾ ਕਹੇਗਾ, ਗੁਰੂ ਉਹਨੂੰ ਵੱਡਾ ਕਰੇਗਾ, ਕਿਉਂਕਿ ਗੁਰੂ ਦੀਆਂ ਵਡਿਆਈਆਂ ਵੱਡੀਆਂ ਨੇ। ਕਹਿੰਦੇ ਨੇ ਜਿੰਨੀ ਗੁਰੂ ਦੀ ਵਡਿਆਈ ਕਰੇਗਾ ਓਨੀ ਤੇਰੀ ਬੁਰਿਆਈ ਦਾ ਨਾਸ਼ ਹੋ ਜਾਏਗਾ। ਇਹ ਝੂਠੀ ਸਿਫਤ ਨਹੀਂ, ਜਿਹੜੀਆਂ ਗੁਰੂ ਦੀਆਂ ਵਡਿਆਈਆਂ ਨੇ ਉਹ ਇੱਕ ਦਿਨ ਸਿੱਖ ਅੰਦਰ ਪ੍ਰਵੇਸ਼ ਕਰ ਜਾਣਗੀਆਂ। ਇਹ ਪੌੜੀ ਕਹਿ ਸਤਿਗੁਰ ਵੱਡਾ ਕਰ ਸਹਲਾਈਐ, ਕਦੀ ਗੁਰੂ ਨੂੰ ਛੋਟਾ ਨਹੀਂ ਕਹਿਣਾ। ਲੱਖ ਸਾਡੇ ਕੋਲ ਅੱਖਰ ਹੋਣ, ਲੱਖ ਸਾਡੇ ਕੋਲ ਬਾਹਰ ਦਾ ਗਿਆਨ ਹੋਵੇ, ਜਿੱਥੇ ਗੁਰੂ ਨਾਨਕ ਦੇ ਜੋਤ ਦੀ ਗੱਲ ਚੱਲੇ, ਚੇਤੇ ਰੱਖੋ ਗੁਰੂ ਨਾਨਕ ਜੈਸਾ ਕੋਈ ਨਹੀਂ। ਤੇ ਜਦੋਂ ਕੋਈ ਗੁਰੂ ਦੀ ਨਿੰਦਿਆ ਕਰਦਾ, ਉਦੋਂ ਗੁਰੂ ਅਰਜੁਨ ਦੇਵ ਵੀ ਕਹਿੰਦਾ ਕਿ ਛੱਡ ਦਿਓ ਇਹਨਾਂ ਤੋਂ ਖੋਨੀ ਕੀਰਤਨ ਸੁਣਨਾ, ਗੁਰੂ ਨਾਨਕ ਦੀ ਨਿੰਦਿਆ ਕੀਤੀ ਹੈ ਤਾਂ ਫਿੱਟ ਗਏ ਨੇ। ਸ਼ਬਦ ਉਹਨਾਂ ਇੰਨੀ ਕਹੇ ਸਨ, ਸਤਿਗੁਰ ਵੱਡਾ ਕਰ ਸਹਲਾਈਐ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਨਦਰੀ ਆਈਆਂ, ਜਿਹੜੀਆਂ ਵਡਿਆਈਆਂ ਨੇ ਜਦੋਂ ਸਿੱਖ ਕਰਦਾ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਚੇਤੇ ਰੱਖਿਓ, ਜਿੰਨਾ ਗੁਰੂ ਨੂੰ ਵੱਡਾ ਕਹੋਗੇ, ਗੁਰੂ ਆਪਣੀ ਵਡਿਆਈ ਸਿੱਖ ਵਿੱਚ ਪ੍ਰਵੇਸ਼ ਕਰਦਾ ਹੈਗਾ। ਸਤਿਗੁਰ ਵੱਡਾ ਕਰ ਸਹਲਾਈਐ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਜਦੋਂ ਵਡਿਆਈਆਂ ਆ ਗਈਆਂ, ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਪਿਆਰਿਓ, ਵਡਿਆਈਆਂ ਆ ਗਈਆਂ, ਬੁਰਿਆਈਆਂ ਕਿੱਥੇ ਰਹਿਣੀਆਂ? ਤੂੰ ਗੁਰੂ ਨੂੰ ਵੱਡਾ ਕਹਿ। ਭਾਈ ਨੰਦ ਲਾਲ ਸਾਹਿਬ ਨੇ ਸ਼ਬਦ ਵਰਤੇ, ਮੈਂ ਪ੍ਰਕਰਨ 'ਚ ਰਹਾਂਗਾ ਕਿ ਆਪ ਲਈਏ ਲੜ ਲਾਏ ਦਰ ਦਰਵੇਸ਼ ਸੇ। ਉਹ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਸੱਚ ਦੇ ਭੇਦੀ ਨੇ, ਬਰ ਦੋ ਆਲਮ ਸ਼ਾਹ, ਦੋ ਜਹਾਨਾਂ ਦਾ ਸ਼ਾਹ ਹੈ ਗੁਰੂ ਗੋਬਿੰਦ ਸਿੰਘ, ਖਸਮ ਰਾਜਾ ਕਾਂ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਸੱਚ ਦਾ ਸ਼ੀਸ਼ਾ ਨੇ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਅੰਦਰੋਂ ਸ਼ੁੱਧ ਨੇ, ਬੇਕੀਨਾ ਗੁਰੂ ਗੋਬਿੰਦ ਸਿੰਘ ਅੰਦਰ ਦਵੈਸ਼ ਅਤੇ ਸਾੜਾ ਨਹੀਂ, ਕਿੰਨੇ ਤੋਂ ਰਹਿਤ ਹੈ। ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ, ਕਹਿਣ ਲੱਗੇ ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਹਰ ਕੰਮ ਦੇ ਕਰਤਾ ਗੁਰੂ ਗੋਬਿੰਦ ਸਿੰਘ ਨੇ। ਏਡੀ ਵੱਡੀ ਸ਼ਰਧਾ ਹੋਣੀ ਚਾਹੀਦੀ ਗੁਰੂ ਤੇ। ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਮੈਂ ਜਿਹੜਾ ਨੁਕਤਾ ਲਿਆ ਹੈ ਸਿਫਤਾਂ ਕਰਦੇ ਕਰਦੇ, ਅੰਤ ਉਹ ਜਦੋਂ ਇਸ ਰਚਨਾ ਦੀ ਸੰਪੰਨਤਾ ਕਰਦੇ ਨੇ, ਇੱਕ ਸ਼ਬਦ ਵਰਦੇ ਨੇ ਗੁਰੂ ਗੋਬਿੰਦ ਸਿੰਘ। ਲੋਕ ਮੈਨੂੰ ਵਿਦਵਾਨ ਕਹਿੰਦੇ ਨੇ, ਲੋਕ ਮੈਨੂੰ ਆਲਿਮ ਕਹਿੰਦੇ ਨੇ। ਦੇਖੋ ਦੋ ਸ਼ਬਦ ਨੇ, ਇੱਕ ਆਲਿਮ ਹੈ ਤੇ ਇੱਕ ਫਾਜ਼ਿਲ ਹੈ। ਆਲਿਮ ਬਹੁਤ ਮਿਲਣਗੇ ਪਰ ਫਾਜ਼ਿਲ ਟਾਵੇਂ ਟਾਵੇਂ, ਕਰੋੜਾਂ ਵਿੱਚੋਂ ਇੱਕ ਅੱਧਾ। ਫਜ਼ਲ ਸ਼ਬਦ ਹੈ ਕਿਰਪਾ, ਗ੍ਰੇਸ, ਪ੍ਰਸਾਦ, ਨਦਰ, ਬਖਸ਼ਿਸ਼। ਆਲਿਮ ਤੇ ਲੋਕ ਇਲਮ ਪੜ੍ਹ ਕੇ ਵੀ ਬਣ ਜਾਂਦੇ ਨੇ, ਪਰ ਫਾਜ਼ਲ ਉਹ ਬਣਦੇ ਨੇ ਜਿਨ੍ਹਾਂ ਉੱਤੇ ਰੱਬ ਦੀ ਫਜ਼ਲ ਹੋ ਜਾਏ, ਕਿਰਪਾ ਹੋ ਜਾਏ। ਅਖੀਰ ਤੇ ਉਹ ਕਹਿੰਦੇ ਨੇ ਸਤਿਗੁਰੂ ਕਿ ਸੱਚ ਇਹ ਵੇ, ਮੈਂ ਵਿਦਵਾਨ ਨਹੀਂ, ਮੈਂ ਸਿਰਫ ਤੇਰੇ ਦਰ ਤੇ ਆ ਡਿੱਗਾ ਵਾਂ ਤੇ ਇੱਕ ਬੇਨਤੀ ਤੇਰੇ ਚਰਨਾਂ 'ਚ ਕਰਨ ਆਇਆ ਵਾਂ ਕਿ ਮੇਰੀ ਖਸਤੀ ਨਹੀਂ, ਤੇਰੇ ਦਰਬਾਰ ਵਿੱਚ ਕਿਤੇ ਬੈਠ ਸਕਾਂ। ਇੱਕ ਤਰਸ ਕਰ, ਜਿਸ ਥਾਂ ਤੇ ਤੁਸੀਂ ਆਪਣੇ ਛਕੇ ਹੋਏ ਪ੍ਰਸ਼ਾਦੇ ਵਿੱਚੋਂ ਰੋਟੀ ਦੇ ਟੁਕੜੇ ਤੋੜ ਕੇ ਕੁੱਤਿਆਂ ਨੂੰ ਪਾਉਂਦੇ ਹੋ, ਨੰਦ ਲਾਲ ਨੂੰ ਨਾ ਕੁੱਤਿਆਂ ਦੀ ਕਤਾਰ ਵਿੱਚ ਕਿਤੇ ਥਾਂ ਦੇ। ਹੁਣ ਦੇਖੋ ਇਹ ਹੈ ਡਿੱਗੇ ਹੋਏ। ਆਪਾਂ ਨੂੰ ਤਾਂ ਪਿਆਰਿਓ ਚਾਰ ਅੱਖਰ ਆਉਂਦੇ ਨੇ, ਸੱਚੀ ਗੱਲ ਅਸੀਂ ਗੁਰੂ ਨੂੰ ਟਿਚਰਾਂ ਕਰਨੇ, ਅਸੀਂ ਗੁਰੂ 'ਤੇ ਮਜ਼ਾਕ ਉਡਾਉਂਦੇ ਹਾਂ। ਰੈਤਨਾਮਿਆਂ 'ਚ ਲਿਖਿਆ ਹੈ ਜੋ ਭਾਈ ਸਾਹਿਬ ਇਸ਼ਾਰਾ ਕਰਕੇ ਗਏ, ਗੁਰਬਾਣੀ ਦੀ ਗੁਰੂ ਕੀ ਬਾਣੀ ਕਾ ਮਜ਼ਾਕ ਉਡਾਏ ਸੋ ਪੱਕਾ ਤਨਖਾਈਆ। ਸ਼ਬਦ ਅਦਬ ਕਰੇ ਕੋਈ। ਕਹਿੰਦੇ ਨੇ ਸਤਿਗੁਰੂ ਉਹਨਾਂ ਕੂਕਰਾਂ ਵੀ ਥਾਂ ਦੇ ਦੇ, ਤੇ ਨਾਲ ਹੀ ਅੱਗੇ ਖਿਆਲ ਬਦਲ ਗਏ। ਕਹਿਣ ਲੱਗੇ ਨਹੀਂ, ਮੈਂ ਗਲਤੀ ਕਰ ਚੁੱਕਾ, ਇਹ ਕੁੱਤੇ ਵੀ ਖੁਸ਼ਕਿਸਮਤ ਨੇ ਜਿਨ੍ਹਾਂ ਨੂੰ ਤੇਰੇ ਭੋਰੇ ਚੁਣ ਦੀ ਜਾਂਚ ਮਿਲ ਗਈ, ਮੈਂ ਕੁੱਤਿਆਂ ਤੋਂ ਵੀ ਨੀਵਾਂ ਵਾਂ, ਜਿੱਥੇ ਬੈਠਦੇ ਇਹਨਾਂ ਦੇ ਚਰਨਾਂ ਵੀ ਥਾਂ ਦੇ ਦੇ। ਇਹ ਹੈ ਦਰਵੇਸ਼। ਭਾਈ ਸਾਹਿਬ ਦੀਆਂ ਅਖੀਰਲੀਆਂ ਸਤਰਾਂ ਨੇ ਕਿ ਲਾਲ ਸਗ ਇਹ ਗੁਲਾਮ ਫਾਰਸੀ ਹੈ, ਸਗ ਦਾ ਅਰਥ ਹੈ ਕੁੱਤਾ, ਲਾਲ ਦਾ ਅਰਥ ਹੈ ਤਖਲਸ, ਉਹਨਾਂ ਦਾ ਨੰਦ ਲਾਲ। ਗੋਇਆ ਸ਼ਬਦ ਵੀ ਵਰਤਦੇ ਸਨ। ਵੈਸੇ ਗੋਇਆ ਦਾ ਅਰਥ ਹੁੰਦਾ ਹੈ ਕਿ ਸਪੀਕਰ, ਜਿਵੇਂ ਮੰਨ ਲਓ ਮੈਂ ਬੋਲ ਰਿਹਾ, ਆਹ ਸਾਹਮਣੇ ਸਪੀਕਰ ਬੋਲਦਾ ਪਿਆ, ਜਦੋਂ ਮੈਂ ਸ਼ਬਦ ਬੋਲਣਾ। ਗੋਇਆ ਦਾ ਅਰਥ ਨੰਦ ਲਾਲ ਕਰਦੇ ਨੇ, ਸਤਿਗੁਰੂ ਜਦੋਂ ਮੈਂ ਬੋਲਣਾ ਮੂੰਹ ਮੇਰਾ ਹੁੰਦਾ ਤੇ ਆਵਾਜ਼ਾਂ ਤੇਰੀਆਂ ਹੁੰਦੀਆਂ, ਬੋਲਦਾ ਤੂੰ ਪਿਆਖ। ਉੱਥੇ ਉਹਨਾਂ ਸ਼ਬਦ ਵਰਤੇ ਕਿ ਲਾਲ ਸਖ ਇਹ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ। ਮੈਨੂੰ ਇਸ ਗੱਲ ਦੀ ਪ੍ਰਸੰਨਤਾ ਹੈ ਕਿ ਮੇਰੇ ਨਾਮ ਨਾਲ ਤੇਰਾ ਨਾਮ ਜੁੜ ਗਿਆ ਹੈ। ਧਿਆਨ ਦਿਆ ਜੇ ਅਸੀਂ ਪਾਪ ਵੀ ਕਰੀਏ, ਇਹਨੂੰ ਇਹ ਨਹੀਂ ਸਮਝਣਾ ਪਾਪ ਕਰਨ ਦੀ। ਸੱਚ ਇਹ ਵੇ, ਜੇ ਗੁਰੂ ਨੂੰ ਕਹਿ ਦਿੱਤਾ ਤੂੰ ਮੇਰਾ ਖਸਮ ਹੈ, ਸੱਚ ਇਹ ਵੇ ਅਸੀਂ ਗਲਤੀ ਕਰ ਸਕਦੇ ਹਾਂ, ਪਰਮਾਤਮਾ ਖਸਮਾਨੇ ਵਾਲੇ ਫਰਜ਼ ਤੋਂ ਦੂਰ ਨਹੀਂ ਜਾਂਦਾ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਖਮ ਥਾਰੇ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਕਹਿ, ਖਮਰੀ ਜਾਤ ਪਾਤ ਗੁਰ ਸਤਿਗੁਰ, ਹਮ ਵੇਚਿਓ ਸਿਰ ਗੁਰ ਕਹਿ, ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਲਾਜ ਜਨ ਕਹਿ। ਲੋਕ ਚੇਲਾ ਕਹਿਣ ਲੱਗ ਪਏ। ਭਾਈ ਸਾਹਿਬ ਕਹਿੰਦੇ ਨੇ ਦਾਗਦਾਰੇ ਨਾਮ, ਤੇਰੀ ਨਿਸ਼ਾਨੀ ਮੇਰੇ ਮੱਥੇ ਤੇ ਹੈ। ਲਾਲ ਸਾਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ, ਰੇਜ਼ਾ ਚੀਨੇ ਖਾਨ ਭੋਰੇ ਚੁਗਣ ਵਾਲਾ ਗੁਰੂ ਗੋਬਿੰਦ ਸਿੰਘ। ਤੇ ਨਾਲ ਸ਼ਬਦ ਵਰਤਿਆ ਕਮੰਤਰੀਨ ਜ਼ੇ ਸਹਿਗਾਨ, ਗੁਰੂ ਗੋਬਿੰਦ ਸਿੰਘ ਮੈਂ ਤਾਂ ਤੇਰੇ ਕੂਕਰਾਂ ਤੋਂ ਵੀ ਨੀਵਾਂ। ਮੈਂ ਇੱਕ ਬੇਨਤੀ ਕਰਾਂ, ਦਰਵੇਸ਼ ਗੱਲਾਂ ਨਾਲ ਨਹੀਂ, ਕੁੱਤਾ ਮਾਲਕ ਦੇ ਦਰ ਤੇ ਡਿੱਗ ਪਿਆ। ਸ਼ਾਇਦ ਇਹੀ ਕਾਰਨ ਕਿ ਬੁੱਲੇ ਨੇ ਵੀ ਆਪਣੇ ਮੁਰਸ਼ਦ ਨੂੰ ਰਿਝਾਉਣ ਲਈ ਜਿੱਦਣ ਰੁਸੇਵਾਂ ਹੋਇਆ ਤੇ ਇਹੀ ਸ਼ਬਦ ਵਰਤਿਆ ਸੀ। ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੈਂ ਕੁਨ ਉੱਤੇ। ਅਸਲੀ ਪਾਠ ਇਹ ਵੇ, ਮੈਂ ਦਾਵਾ ਨਹੀਂ ਕਰਾਂਗਾ ਕਿਉਂਕਿ ਉਹਨਾਂ ਦੀ ਰਚਨਾ 'ਚ ਪਾਠ ਭੇਦ ਬਹੁਤ ਹੈ। ਉਹ ਹੈ ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ। ਤੂੰ ਰਾਤ ਸਿਮਰਨ ਕਰਕੇ ਸਵੇਰੇ ਕਹਿ ਮੈਂ ਤੇਰੇ ਲਈ ਕੀਤਾ, ਕਹਿਣ ਲੱਗੇ ਦੇਖ ਕੁੱਤਾ ਵੀ ਤਾਂ ਸਾਰੀ ਰਾਤ ਜਾਗਦਾ ਹੈ। ਤੂੰ ਜਾ ਕੇ ਹੱਕ ਮੰਗਣਾ ਤੇ ਕੁੱਤਾ ਸਾਰੀ ਰਾਤ ਜਾ ਕੇ ਰੂੜੀ 'ਤੇ ਪਿਆ ਰਹਿੰਦਾ, ਉਹ ਤਾਂ ਮਾਲਕ ਤੋਂ ਪਲਕ ਵੀ ਨਹੀਂ ਮੰਗਦਾ ਪਿਆ, ਮੰਜਾ ਵੀ ਨਹੀਂ ਮੰਗਦਾ। ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੈ ਕੁਨ ਉੱਤੇ। ਭੌਂਕਣ ਬੰਦ ਮੂਲ ਨਾ ਹੁੰਦੇ, ਦਿਨੇ ਜਾ ਰੂੜੀ 'ਤੇ ਸੁੱਤੇ ਤੈ ਕੁਨ ਉੱਤੇ। ਖਸਮ ਆਪਣੇ ਦਾ ਦਰ ਨਾ ਛੱਡਦੇ, ਭਾਵੇਂ ਵੱਜਣ ਜੁੱਤੇ ਤੈਂ ਕੁਨ ਉੱਤੇ। ਚੱਲ ਬੁੱਲਿਆ ਉਹ ਪੀਰ ਮਨਾ ਲੈ, ਨਹੀਂ ਤਾਂ ਬਾਜ਼ੀ ਲੈ ਗਏ ਕੁੱਤੇ ਤੈਂ ਕੁਨ ਉੱਤੇ, ਤੇਰੇ ਤੋਂ ਉੱਪਰ। ਭਾਈ ਸਾਹਿਬ ਕਹਿੰਦੇ ਇੱਕ ਭਿਖਾਰੀ ਦੀ ਤਰ੍ਹਾਂ ਦਰਵੇਸ਼ ਡਿੱਗਦਾ ਹੈ, ਸੱਚ ਇਵੇਂ ਇੱਕ ਕੂਕਰ ਦੀ ਤਰ੍ਹਾਂ ਡਿੱਗਦਾ ਹੈ, ਅਤੇ ਤੀਸਰਾ ਉਹਨਾਂ ਨੇ ਸ਼ਬਦ ਵਰਤਿਆ ਸੀ ਪੈਰਾਂ 'ਚ ਜੋੜਾ ਪਾਇਆ ਹੈ। ਸਾਰੇ ਜੋੜੇ ਬਾਹਰ ਲਾ ਕੇ ਆਏ ਹਾਂ, ਅਤੇ ਇੱਥੋਂ ਤਾਂ ਹੈ ਵੀ ਇਸੇ ਘਰਾਂ ਜਾਈਏ ਅਤੇ ਜੋੜੇ ਆਪਾਂ ਬਾਹਰ ਲਾਉਂਦੇ, ਸਨੋਹ ਪੈਣੀ ਹੈ ਅਤੇ ਜੁੱਤੀ ਪੈਰਾਂ ਦੀਆਂ ਤਲੀਆਂ ਨੂੰ ਬਚਾਉਂਦੀ ਹੈ, ਗਰਮੀ ਪੈਂਦੀ ਹੈ ਅਤੇ ਜੁੱਤੀ ਤਪਦੇ ਹੋਏ ਸੜਕ ਦੇ ਪੱਥਰ ਤੋਂ ਬਚਾਉਂਦੀ ਹੈ, ਮੀਂਹ ਪੈਂਦਾ ਅਤੇ ਜੁੱਤੀ ਤਿਲਕਣ ਤੋਂ ਚਿੱਕੜ ਤੋਂ ਬਚਾਉਂਦੀ ਹੈ। ਪਰ ਜਦੋਂ ਆਪਾਂ ਘਰ ਜਾਂਦੇ ਹਾਂ ਕੰਢਿਆਂ 'ਤੇ ਜੁੱਤੀ ਨਾਲ, ਸਨੋਹ 'ਤੇ ਜੁੱਤੀ ਨਾਲ, ਤਪਦੀ ਕੋਈ ਧਰਤੀ 'ਤੇ ਜੁੱਤੀ ਨਾਲ, ਚਿੱਕੜ ਵਿੱਚ ਜੁੱਤੀ ਨਾਲ, ਪਰ ਜਦੋਂ ਘਰ ਜਾਂਦੇ ਹਾਂ ਜੁੱਤੀ ਬਾਹਰ ਲਾ ਦਿੱਤੀ। ਭਾਈ ਸਾਹਿਬ ਕਹਿੰਦੇ ਨੇ ਕਦੀ ਜੁੱਤੀ ਨਹੀਂ ਕਹਿੰਦੀ ਕਿ ਆਖਰ ਔਖੇ ਵੇਲੇ ਮੈਂ ਤੇਰੇ ਨਾਲ, ਹੁਣ ਕਾਰਪੈਟ 'ਤੇ ਜਾਣ ਦਾ ਵੇਲਾ ਆਇਆ ਅਤੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ। ਦੇਖੋ ਖਿਆਲ ਹੈ ਇੱਕ ਸ਼ਾਇਰ ਦਾ। ਕਹਿੰਦੇ ਨੇ ਜੁੱਤੀ ਮਾਲਕ ਦੇ ਬੂਹੇ ਅੱਗੇ ਖੈ, ਅਸੀਂ ਬੂਹੇ ਅੱਗੇ ਜੁੱਤੀ ਲਾ ਕੇ ਆਉਂਦੇ ਹਾਂ ਅਤੇ ਉਹ ਇੱਕ ਦੇਖੋ। ਫਿਰ ਮੈਂ ਬੇਨਤੀ ਕਰਾਂ, ਕੋਈ ਅਨਰਥ ਕਰ ਲੈ, ਜੁੱਤੀ ਕਿਹੜੀ ਬੋਲਦੀ ਹੈ ਜੀ? ਚੇਤੇ ਰੱਖਿਓ ਕੋਇਲ ਕਿਹੜੀ ਬੋਲ ਕੇ ਕਹਿੰਦੀ, ਕਾਲੀ ਕੋਇਲ ਤੂੰ ਕਿਤ ਗੁਣ ਗਾਲੀ। ਫਰੀਦ ਨੇ ਤਾਂ ਉਹਦੇ ਨਾਲ ਵੀ ਗੱਲ ਕਰ ਲਈ, ਆਪਣੇ ਪ੍ਰੀਤਮ ਕਹਿਖੋ ਬਿਰਖ ਹੈ ਜਾਲੀ। ਜਦੋਂ ਸ਼ਾਇਰ ਕੋਈ ਸ਼ਾਇਰੀ ਕਰਦਾ ਹਕੀਕਤ ਏਵੇ, ਉਹਦੀ ਸ਼ਾਇਰੀ ਵਿੱਚੋਂ ਆਪਣੇ ਖਿਆਲਾਂ ਨੂੰ ਜਦੋਂ ਸਿਰਜਦਾ ਹੈ, ਉਹ ਤਾਂ ਜੜ ਚੀਜ਼ਾਂ ਨੂੰ ਵੀ ਬੁਲਾ ਦਿੰਦਾ ਹੈ, ਉਹ ਤਾਂ ਪੱਥਰਾਂ ਨੂੰ ਵੀ ਬੁਲਾਉਣ ਲਾ ਦਿੰਦਾ ਹੈ, ਉਹ ਤਾਂ ਮੁਰਦਿਆਂ ਦੀ ਮੜੀ ਆ। ਢਾਡੀ ਸਿੰਘ ਜਦੋਂ ਕਿਤੇ ਰਣਜੀਤ ਸਿੰਘ ਦੀ ਮੜੀ ਦਾ ਜ਼ਿਕਰ ਕਰਦੇ ਨੇ, ਕਿੱਥੇ ਸਮਾਧ, ਪਰ ਉਹਨਾਂ ਦੀਆਂ ਰਚਨਾ ਉਹਦੀ ਸਮਾਧ ਵਿੱਚੋਂ ਵੀ ਆਵਾਜ਼ ਕੱਢ ਦਿੰਦੀਆਂ। ਇਹ ਸ਼ਾਇਰ ਦੇ ਖਿਆਲ ਨੇ। ਹੁਣ ਜੁੱਤੀ ਪੈਰਾਂ 'ਚ ਪਾਈ, ਦਰਵਾਜ਼ੇ 'ਚ ਰੱਖੀ, ਉਹਨੇ ਇੱਕੋ ਗੱਲ ਕਹੀ, ਮਾਲਕ ਮੈਨੂੰ ਕੰਢਿਆਂ 'ਚ ਰੱਖ, ਪਾਣੀ 'ਚ ਰੱਖ, ਪਰ ਇੱਕ ਕਿਰਪਾ ਕਰੀ, ਮੈਨੂੰ ਬੂਹੇ ਅੱਗੇ ਜ਼ਰੂਰ ਟਿੱਕੀ ਰਹਿਣ ਦੀ ਮੈਨੂੰ ਭਰੋਸਾ ਹੈ। ਜਦੋਂ ਤੂੰ ਘਰੋਂ ਬਾਹਰ ਨਿਕਲੇਗਾ, ਸਭ ਤੋਂ ਪਹਿਲਾਂ ਤੇਰੇ ਚਰਨ, ਤੇਰੇ ਪੈਰ ਮੇਰੇ ਵਿੱਚ ਪ੍ਰਵੇਸ਼ ਕਰਨਗੇ, ਮੈਂ ਟਿੱਕੀ ਰਹਾਂਗੀ, ਮੈਨੂੰ ਤੇਰੀ ਛੂਹ ਜ਼ਰੂਰ ਮਿਲੇਗੀ। ਪਿਆਰੇ, ਉਹ ਦਰਵੇਸ਼ ਹੋਵੇ ਜਿਹੜਾ ਡਿੱਗ ਪਿਆ। ਭਾਈ ਸਾਹਿਬ ਨੇ ਲਿਖਿਆ ਹੈ, ਆਵਤ ਹੈ ਭੀਖ ਜਾਂ ਕਹਿ ਮੰਗਣ ਭਿਖਾਰੀ ਦੀਨ, ਦੇਖ ਤਾਂ ਅਧੀਨੈ ਨਿਰਾਸ਼ੋ ਨਾ ਬਿਡਾਰ ਖੈ, ਬੈਠਤ ਹੈ ਜਾਂ ਕਹਿ ਦੁਆਰ ਆਸਾਂ ਕਹਿ ਬਿਡਾਰ ਸਵਾਨ, ਅੰਤ ਕਰੁਣਾ ਕਹਿ ਟੂਕ ਤਾਹੇ ਡਾਰ ਖੈ, ਪਾਇਨ ਕੀ ਪਨਖੀ ਪਨੀ ਦਰ ਤੇ ਜੁੱਤੀ, ਪਾਇਨ ਕੀ ਪਨਖੀ ਰੈਤ ਪਰ ਖਰੀ ਪਰੀ, ਤਾਹੂ ਕਾਹੂ ਮਾਰਗ ਉੱਠ ਚਲਤ ਸਮਾਰ ਖੈ। ਕਹਿਣ ਲੱਗੇ ਛਾੜ ਅਹੰਕਾਰ ਛਾਰ ਹੋਏ ਗੁਰਮਾਰਗ ਮੈਂ, ਕਬੂ ਕਹਿ ਦਇਆ ਕਹਿ ਦਿਆਲ ਪੱਗ ਧਾਰ ਖੈ, ਤੂੰ ਡਿੱਗ ਪਓ ਇਸ ਤਰ੍ਹਾਂ ਜਿਵੇਂ ਇਹ ਚੀਜ਼ਾਂ ਮਾਲਕ ਦੇ ਦਰ 'ਤੇ ਡਿੱਗੀਆਂ। ਭਾਈ ਸਾਹਿਬ ਦੀ ਰਚਨਾ ਵਿੱਚ ਇੱਕ ਫੁਟਕਲ ਸ਼ੇਰ ਖੈ, ਉਹ ਰਚਨਾ ਗਜ਼ਲਾਂ ਦਾ ਹਿੱਸਾ ਨਹੀਂ, ਰੁਬਾਈਆਂ ਦਾ ਹਿੱਸਾ ਨਹੀਂ, ਜ਼ਿੰਦਗੀ ਨਾਮੇ ਦਾ ਹਿੱਸਾ ਨਹੀਂ, ਉਹ ਸ਼ੇਰ ਖੈ ਕਿ ਕੀ ਖੈ ਦਰਵੇਸ਼। ਮੈਂ ਬੇਨਤੀ ਕਰਾਂ, ਇਹ ਇਕੱਲੀ ਕਥਾ ਸ਼ਬਦੀ ਨਹੀਂ, ਸੱਚ ਇਵੇਂ ਕੋਈ ਡਿੱਗ ਕੇ ਦੇਖੇ, ਦੁੱਖ ਤਾਂ ਮਿਲਦੇ ਨੇ ਪਰ ਡਿੱਗਿਆ ਹੋਇਆਂ ਨੂੰ ਗੁਰੂ ਘੁੱਟ ਕੇ ਸੀਨੇ ਨਾਲ ਲਾਉਂਦਾ ਹੈ। ਅਸੀਂ ਭਾਈ ਮੰਝ ਦਾ ਜ਼ਿਕਰ ਬੜੇ ਕਰਨੇ, ਪਿਛਲੇ ਦਿਨੀ ਇਹ ਕਿਤਾਬ ਧਰਮ ਪ੍ਰਚਾਰ ਕਮੇਟੀ ਨੇ ਛਾਪੀ, ਸਿੱਖ ਧਰਮ ਦੀਆਂ ਪ੍ਰਮੁੱਖ ਸ਼ਖਸੀਅਤਾਂ, ਉਹਦੇ ਵਿੱਚ ਪ੍ਰਿੰਸੀਪਲ ਨਰਿੰਦਰ ਸਿੰਘ ਸੋਚ ਉਹਦੇ ਅੱਖਰਾਂ ਨੂੰ ਬੁਣਦਾ ਹੈ ਇਸ ਤਰ੍ਹਾਂ, ਸੱਚ ਇਵੇਂ ਉਹਦੇ ਅੱਖਰ ਆਪਣੇ ਆਪ ਜੀਵ ਲਾ ਕੇ ਜਿਵੇਂ ਬੋਲਣ ਲੱਗ ਪੈਂਦੇ ਨੇ। ਭਗਤ ਪੂਰਨ ਸਿੰਘ ਦਾ ਜੀਵਨ ਲਿਖਿਆ ਉਹਨਾਂ ਨੇ, ਉਹਨੇ ਭਾਈ ਮੰਝ ਦਾ ਜੀਵਨ ਲਿਖਿਆ। ਮੈਂ ਸਿਰਫ ਵਿੱਚੋਂ ਜੀ ਦੋ ਤਿੰਨ ਬੇਨਤੀਆਂ ਕਰਨੀਆਂ ਨੇ। ਭਾਈ ਮੰਝ ਚੌਧਰੀਏ ਭੁੱਖ ਦਾ ਚੱਲਿਆ ਹੋਇਆ, ਧਰਮ ਵੱਲ ਨਹੀਂ ਆਇਆ, ਉਹਦੇ ਕੋਲ ਆਪਣੀਆਂ ਮੱਝਾਂ ਗਾਵਾਂ ਘੋੜੀਆਂ ਨੌਕਰ ਚਾਕਰ ਨੇ, ਕਬਰ ਪੂਜਦਾ ਸਰਵਰ ਪੂਜਦਾ, ਪਰ ਸੱਚ ਇਵੇਂ ਮੁਰਦਿਆਂ ਨੂੰ ਪੂਜ ਪੂਜ ਕੇ ਅੰਦਰ ਮੁਰਦਾ ਹੋ ਗਿਆ, ਅਤੇ ਜਿੱਦਣ ਕਿਸੇ ਜਿਉਂਦੇ ਦੀ ਸੰਗਤ ਮਿਲੀ, ਸੱਚ ਇਵੇਂ ਅੰਦਰ ਦੀ ਕਬਰ ਵੀ ਤੋੜ ਕੇ ਜਿਉਂਦਿਆਂ ਦੇ ਕਾਫਲੇ ਸ਼ਾਮਿਲ ਹੋ ਗਿਆ। ਉਂਝ ਵੈਸੇ ਸਤਿਗੁਰੂ ਨੇ ਹਰ ਸਿੱਖ ਜ਼ਿੰਦਗੀ 'ਚ ਸਭ ਕੁਝ ਛੁੱਟ ਜਾਏ ਪਰ ਕਦੀ ਆਪਣਾ ਨਿਤਨੇਮ ਨਾ ਛੱਡਿਓ। ਮੈਂ ਬੇਨਤੀ ਕਰਨੀ ਚਾਹਾਂਗਾ, ਜਿੰਨਾ ਰੱਬ ਦਾਤਾਂ ਦੇਵੇ, ਜੇ ਪਤੰਗ ਉੱਚੀ ਉੱਡਦੀ ਹੋਵੇ ਤੇ ਡੋਰਾਂ ਛੋਟੀਆਂ ਨਾ ਕਰੋ, ਜਿੰਨੀ ਪਤੰਗ ਉੱਚੀ ਉੱਡੇ ਓਨੀ ਡੋਰ ਲੰਮੀ ਕਰ ਦਿਓ, ਜਿੰਨੀ ਗੁਰੂ ਬਖਸ਼ੀਆਂ ਦੇਵੇ ਓਨੇ ਨਿਤਨੇਮ ਆਪਣੇ ਯਾਦਾ ਕਰ ਦਿਓ, ਨੇਮ ਛੱਡੀਏ ਨਾ। ਜਿਨ੍ਹਾਂ ਨੇ ਨੇਮ ਛੱਡ ਦਿੱਤਾ ਸੱਚ ਇਵੇਂ ਉਹਨਾਂ ਦਾ ਪ੍ਰੇਮ ਵੀ ਨਹੀਂ ਰਹਿੰਦਾ, ਅਤੇ ਜਿਨ੍ਹਾਂ ਦਾ ਪ੍ਰੇਮ ਸੁੱਕ ਜਾਏ ਉਹਨਾਂ ਦਾ ਨੇਮ ਵੀ ਚਲਾ ਜਾਂਦਾ ਹੈ। ਇਹ ਦੋ ਸ਼ਬਦ ਬੜੇ ਨੇੜੇ ਨੇ, ਅਸੀਂ ਨਿਤਨੇਮ ਕਰਨੇ ਆ। ਕਲਗੀਧਰ ਸਵਾਮੀ ਜੀ ਦਾ ਜਾਪ ਸਾਹਿਬ, ਹਜ਼ੂਰ ਦੇ ਸਵਈਏ, ਜਦੋਂ ਅਸੀਂ ਅੰਮ੍ਰਿਤ ਵੇਲੇ ਪੜ੍ਹਨੇ ਖਾਂ, ਮੈਂ ਇੱਥੇ ਪ੍ਰਕਰਨ ਹੀ ਰੱਖਾਂ, ਕਦੀ ਮੌਕਾ ਮਿਲਿਆ ਉਸ ਦਿਨ ਵੀ ਅਰਜ਼ ਕੀਤੀ ਸੀ, ਜਾਪ ਸਾਹਿਬ ਦੇ 199 ਬੰਦ ਨੇ, 22 ਹਜ਼ੂਰ ਨੇ ਛੰਦ ਅੰਕਿਤ ਕੀਤੇ ਨੇ ਅਤੇ 10 ਤਰ੍ਹਾਂ ਦੇ ਛੰਦਾਂ ਦੀ ਵਰਤੋਂ ਕੀਤੀ ਹੈ। ਛੰਦ ਵੈਸੇ 10 ਤਰ੍ਹਾਂ ਦੇ ਨੇ ਪਰ ਗਿਣਤੀ 'ਚ 22 ਨੇ ਵਾਰ ਵਾਰ, ਜਿਵੇਂ ਮੱਧ ਭਾਰ ਛੰਦ, ਛਪੈ ਛੰਦ, ਭੁਜੰਗ ਪ੍ਰਿਆਤ ਛੰਦ, ਚਾਚਰੀ ਛੰਦ, ਚਰਪਟ ਛੰਦ, ਰਵਾਲ ਛੰਦ, ਮੱਧ ਭਾਰ ਛੰਦ, ਰਸਾਵਲ ਛੰਦ, ਭਗਵਤੀ ਛੰਦ, ਹਰ ਬੋਲ ਮਨਾ ਛੰਦ, ਏਕ ਅਛਰੀ ਛੰਦ, ਇਹ ਜਿਤਨੇ 10 ਛੰਦ ਨੇ ਅਸਲ 'ਚ, ਇਹ ਵਾਰ ਵਾਰ ਜਦੋਂ ਕਹਿ ਗਏ ਅਤੇ ਪ੍ਰੋਫੈਸਰ ਸਹਿਮ ਸਿੰਘੋਣਾ ਨੇ ਜਦੋਂ ਜਾਪ ਸਾਹਿਬ ਦਾ ਟੀਕਾ ਕੀਤਾ, ਇੱਕ ਗੱਲ ਮੈਨੂੰ ਬੜੀ ਉਹਨਾਂ ਦੀ ਪਿਆਰੀ ਲੱਗੀ, ਕਹਿੰਦੇ ਨੇ ਕੋਈ ਸ਼ਾਇਰ ਹੋਵੇ ਉਹ ਰਚਨਾ ਕਰੇ ਸੰਸਕ੍ਰਿਤ ਵਿੱਚ ਅਤੇ ਉਹਨੂੰ ਕਹੋ ਤੂੰ ਸੰਸਕ੍ਰਿਤ ਦੀ ਰਚਨਾ ਵਿੱਚ ਅਰਬੀ ਫਾਰਸੀ ਨੂੰ ਦਰਜ ਕਰ ਸਕੇਗਾ, ਉਹ ਕਹੇਗਾ ਨਹੀਂ ਮੇਰਾ ਇਹ ਦਾਇਰਾ ਨਹੀਂ, ਮੈਂ ਸੰਸਕ੍ਰਿਤ ਵਿੱਚ ਹੀ ਸ਼ਾਇਰੀ ਕਰ ਸਕਣਾ, ਕਵਿਤਾ ਰਚ ਸਕਣਾ। ਕਿਸੇ ਅਰਬ ਦੇ ਸ਼ਾਇਰ ਨੂੰ ਕਹੋ ਕਿ ਤੂੰ ਅਰਬੀ ਦੇ ਵਿੱਚ ਲਿਖਦਿਆਂ ਹੋਇਆ ਕਿ ਬ੍ਰਿਜ ਭਾਸ਼ਾ ਅਤੇ ਸੰਸਕ੍ਰਿਤ ਦੀ ਸ਼ਬਦਾਵਲੀ ਨੂੰ ਥਾਂ ਦੇ ਸਕਣਾ, ਉਹ ਕਹੇਗਾ ਨਹੀਂ ਮੈਂ ਤਾਂ ਜਾਣੂ ਹੀ ਇਸ ਦਾ ਨਹੀਂ। ਸੱਚ ਇਹ ਵੇਖ, ਹਿੰਦੁਸਤਾਨ ਵਿੱਚ ਇੱਕ ਪਾਸੇ ਸੰਸਕ੍ਰਿਤ ਵਾਲਾ ਰੌਲਾ ਪਾ ਕੇ ਕਹਿ ਰਿਹਾ ਸੀ ਦੇਵ ਬਾਣੀ ਇਹ, ਦੂਜਾ ਕਹਿ ਰਿਹਾ ਸੀ ਅਰਬੀ ਹੀ ਅੱਲਾ ਦੀ ਜ਼ਬਾਨ ਹੈ, ਅਰਬੀ ਵਿੱਚ ਹੀ ਗਿਆਨ ਉਤਰਿਆ ਹੈ। ਮੇਰੇ ਗੁਰੂ ਵਰਗਾ ਕੋਈ ਸ਼ਾਇਰ ਹੋਵੇਗਾ ਸੰਸਕ੍ਰਿਤ ਸ਼ੁਰੂ ਕਰਦੇ ਨੇ ਵਿੱਚ ਹੀ ਫਾਰਸੀ ਦਰਜ ਕਰ ਜਾਂਦੇ ਨੇ, ਕਿ ਸਰਬੱਤਰ ਦੇਸਾਂ, ਕਿ ਸਰਬੱਤਰ ਭੇਸਾਂ, ਕਿ ਸਰਬੱਤਰ ਗਾਉਣਾ, ਕਿ ਸਰਬੱਤਰ ਪਾਉਣਾ, ਕੀ ਹੈ ਸੰਸਕ੍ਰਿਤ ਅਤੇ ਵਿੱਚੇ ਚੱਲਦਿਆਂ ਆ ਜਾਂਦਾ ਗਨੀਮੁਲ ਸ਼ਿਕਸਤੇ ਗਰੀਬੁਲ ਪਰਸਤੇ ਬਲੰਦੁਲ ਮਕਾਨੇ ਜ਼ਮੀਨੁਲ ਜ਼ਮਾਨੇ, ਉਹਦੇ ਵਰਗਾ ਸ਼ਾਇਰ ਕੌਣ ਹੈ। ਖੈਰ ਮੈਂ ਪ੍ਰਕਰਨ ਵਿੱਚ ਹੀ ਰਹਿ ਕੇ ਜਿਹੜੀ ਬੇਨਤੀ ਕਰਨੀ ਹੈ ਭਾਈ ਮਾਨ ਸਾਹਿਬ ਦੇ ਸੰਬੰਧੀ ਮੈਂ ਅਰਜ਼ ਕਰ ਰਿਹਾ ਹਾਂ, ਅਸੀਂ ਨਿਤਨੇਮ ਕਰਨੇ ਜਦੋਂ ਸਵਈਏ ਪੜ੍ਹਨੇ ਖਾਂ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੈ ਲਟਕਾਇਓ, ਕਾਹੂ ਲਖਿਓ ਹਰ ਅਵਾਚੀ, ਅਵਾਚੀ ਸੰਸਕ੍ਰਿਤ ਦਾ ਸ਼ਬਦ ਕਹਿ ਦੱਖਣ ਵਾਲਾ ਪਾਸਾ, ਕਾਹੂ ਪਿਛਾਂ ਕੋ ਸੀਸ ਨਵਾਇਓ ਪੱਛਮ ਵਾਲਾ ਪਾਸਾ, ਕੋ ਬੁਤਾਨ ਕੋ ਪੂਜਤ ਹੈ ਪਸ਼, ਕੋ ਮਿਰਤਾਨ ਕੋ ਪੂਜਨ ਧਾਇਓ। ਗੁਰੂ ਕਹਿੰਦਾ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਉਹ ਕਬਰਾਂ ਪੂਜਦਾ, ਸੱਚ ਇਹ ਵੇ ਜਿਉਂਦੇ ਦੀ ਸੰਗਤ ਮਿਲੀ ਅਤੇ ਗੁਰੂ ਅਰਜੁਨ ਦੇਵ ਦੇ ਕੋਲ ਇੱਕੋ ਗੱਲ ਆ ਕੇ ਕਹੀ, ਸਤਿਗੁਰੂ ਤੇਰੇ ਸਿੱਖ ਬੱਦਲ ਦੀ ਤਰ੍ਹਾਂ ਨੇ, ਤੁਸੀਂ ਸਮੁੰਦਰ ਅਤੇ ਝੀਲ ਦੀ ਤਰ੍ਹਾਂ ਹੋ, ਤੇਰੇ ਤੋਂ ਬਖਸ਼ਿਸ਼ ਭਰ ਕੇ ਲਿਜਾਂਦੇ ਨੇ ਅਤੇ ਟਿੱਬੇ ਵੀ ਠੰਡੇ ਕਰ ਦਿੰਦੇ ਨੇ, ਤੁਸੀਂ ਚੰਦਨ ਦੀ ਤਰ੍ਹਾਂ ਹੋ, ਤੁਹਾਡੇ ਸਿੱਖ ਹਵਾਵਾਂ ਦੀ ਤਰ੍ਹਾਂ ਨੇ, ਜਿਹੜਾ ਤੇਰੀ ਬਾਣੀ 'ਚੋਂ ਨਿਕਲ ਗਿਆ ਉਹਦੀ ਸੁਗੰਧੀ ਦੁਨੀਆਂ ਤੱਕ ਫੈਲ ਜਾਂਦੀ। ਜਦੋਂ ਇਹ ਸ਼ਬਦ ਕਹੇ, ਕਹਿਣ ਲੱਗੇ ਮੈਨੂੰ ਇਹ ਸਿੱਖੀ ਮਿਲ ਸਕਦੀ ਹੈ, ਮੈਂ ਸਿਰਫ ਸੰਖੇਪ ਜੀ ਬੇਨਤੀ ਕਰਾਂਗਾ, ਜ਼ਿਆਦਾ ਵਿਸਤਾਰ 'ਚ ਨਹੀਂ। ਗੁਰੂ ਨੇ ਇੱਕੋ ਗੱਲ ਕਹੀ, ਭਰੇ ਹੋਏ ਭਾਂਡੇ ਵਿੱਚ ਦੂਜੀ ਚੀਜ਼ ਕੀ ਪਾਵੇਂਗਾ, ਬਸ ਤੂੰ ਅੰਦਰ ਵਸਤ ਸਮਾਵੈ ਦੂਜੀ ਖੋਵੈ ਪਾਸ ਪਾਸ ਦਰ, ਤੇ ਇਹਨੂੰ ਕੱਢ ਪਹਿਲਾਂ ਭਾਂਡਾ ਖਾਲੀ ਕਰ। ਮਹਾਰਾਜ ਮੈਂ ਸਮਝਿਆ ਨਹੀਂ, ਕਹਿਣ ਲੱਗੇ ਉਹ ਭਲਿਆ ਜਿਉਂਦਾ ਹੋ ਕੇ ਕਬਰਾਂ ਪੂਜਣ ਲੱਗ ਪਿਆ ਹੈ। ਅੱਜ ਅਫਸੋਸ ਨਾਲ ਕਹਿਣਾ ਪੈਂਦਾ, ਭਮੱਦੀ ਸਾਹਿਬ ਵੀ ਜਾਂਦੇ ਆ, ਦੁਆਬੇ ਦੇ ਇਲਾਕੇ ਵਿੱਚ ਕਿਸੇ ਮੇਨ ਸੜਕ 'ਤੇ ਤੁਰੋ, ਮੈਨੂੰ ਬਖਸ਼ ਦਿਆ ਜੇ ਮੈਂ ਸ਼ਬਦ ਕਹਿਣ ਲੱਗਾ, ਮਹਿਸੂਸ ਨਾ ਕਰਿਓ ਅਸੀਂ ਸਿਰਫ ਕਬਰਾਂ ਦੀ ਥਾਂ 'ਤੇ ਆਪਣੇ ਜਠੇਰੇ ਬਣਾ ਲਏ, ਪਰ ਆਪਣੇ ਝੱਸ ਨੂੰ ਜਠੇਰਿਆਂ ਦੇ ਉੱਤੇ ਵੀ ਦੀਵੇ ਬਾਲ ਕੇ ਪੂਰਾ ਕੀਤਾ। ਚੀਜ਼ ਤਾਂ ਉਹੀ ਹੈ। ਇੱਕ ਉਰਦੂ ਦਾ ਵਿਦਵਾਨ ਕਹਿੰਦਾ ਹੈ ਕਿ ਸਤਾਰੇ ਸਮਝਤੇ ਹੈ ਕਿ ਗਗਨ ਬਦਲਾ ਹੈ, ਬੁਲਬੁਲ ਸਮਝਤੀ ਹੈ ਕਿ ਚਮਨ ਬਦਲਾ ਹੈ, ਮਗਰ ਕਬਰ ਕੀ ਖਮੋਸ਼ੀ ਕਹਿਤੀ ਹੈ ਯਾਰ, ਲਾਸ਼ ਤੋਂ ਵਹੀ ਹੈ ਪਰ ਕਫਨ ਬਦਲਾ ਹੈ। ਸਿਰ ਬੰਦੇ ਦਾ ਅੰਦਰ ਉਸ ਪੂਰਤੀ ਲਈ ਕਬਰ ਦੀ ਪੂਜਾ ਗੁਰਮਤਿ 'ਚ ਪ੍ਰਵਾਨ ਨਹੀਂ। ਅਤੇ ਸਭ ਤੋਂ ਵੱਧ ਜਿੱਥੇ ਦੇਖਿਆ ਵੀ ਸੜਕ ਬਹੁਤ ਜ਼ਿਆਦਾ ਲੋਕਾਂ ਦਾ ਆਉਣਾ ਜਾਣਾ, ਹਕੀਕਤ ਹੋਏ ਉੱਥੇ ਇੱਕ ਬੰਦਾ ਬਹਿੰਦਾ ਖਰਾ ਕੱਪੜਾ ਰੱਖ ਕੇ, ਦੂਜਾ ਇੱਟ ਰੱਖ ਜਾਂਦਾ, ਅਗਲੇ ਸਾਲ ਨੂੰ ਹਾੜ 'ਚ ਮੇਲਾ ਲੱਗ ਜਾਂਦਾ, ਬਸ ਲੋਕ ਮੱਥੇ ਟੇਕਣ ਲੱਗ ਪੈਂਦੇ। ਹਜ਼ੂਰ ਨੇ ਕਿਹਾ ਕਿ ਕਬਰ ਦੀ ਪੂਜਾ ਕਰਦਿਆਂ ਤੇਰਾ ਅੰਦਰ ਕਬਰ ਬਣ ਚੁੱਕਾ ਹੈ। ਕਹਿਣ ਲੱਗਾ ਮੈਂ ਪੂਜਾ ਛੱਡ ਦਿਆਂਗਾ। ਸਤਿਗੁਰੂ ਨੇ ਕਿਹਾ ਦੇਖੀ ਜੇ ਇਸ ਮਾਰਗ 'ਤੇ ਚੱਲਣ ਲੱਗਾ, ਇਹ ਬੜੀ ਗਾਖੜੀ ਦਰਵੇਸ਼ੀ ਹੈ, ਇਹ ਮਾਰਗ ਖੰਡੇ ਤਾਰ ਹੈ। ਕਹਿੰਦਾ ਮੈਂ ਸਭ ਕੁਝ ਸਹਿ ਲਾਂਗਾ। ਸਤਿਗੁਰੂ ਕਹਿੰਦੇ ਨੇ ਧਿਆਨ ਨਾਲ ਸੁਣੀ, ਤੇਰੀ ਚੌਧਰ ਜਾ ਸਕਦੀ ਏ ਸਤ ਬਚਨ, ਤੇਰਾ ਮਾਲ ਡੰਗਰ ਵੀ ਮਰ ਸਕਦਾ ਹੈ। ਮੈਂ ਇੱਥੇ ਤਾਂ ਅਰਜ਼ ਕਰਨ ਲੱਗਾ ਵਾਂ ਕਿਉਂਕਿ ਅਸੀਂ ਇੱਕ ਪੱਖ ਦੇਈ ਜਾ ਰਹੇ ਹਾਂ ਕਿ ਨਾਮ ਜਪੋ ਪੁੱਤਰ ਮਿਲੇਗਾ, ਨਾਮ ਜਪੋ ਧਨ ਮਿਲੇਗਾ, ਨਾਮ ਜਪੋ ਅਰੋਗਤਾ ਮਿਲੇਗੀ। ਪਰ ਦੂਜਾ ਪੱਖ ਜ਼ਰੂਰ ਦੱਸਿਆ ਜਾਏ ਗੁਰਮੁਖੋ ਕਿ ਨਾਮ ਜਪੋ ਜੇ ਪੁੱਤਰ ਦੀ ਅਰਥੀ ਚੁੱਕਣੀ ਪੈਗੀ ਤਾਂ ਨਾਮ ਗੁਰੂ ਦਾ ਭਾਣਾ ਮੰਨਣ ਦੀ ਜਾਚ ਦੱਸੇਗਾ। ਜਦੋਂ ਇੱਕ ਪਾਸਾ ਸੁਣਦੇ ਹਾਂ ਫਿਰ ਅਸੀਂ ਕਹਿੰਦੇ ਨਾ ਨਾਮ ਜਪਿਆ ਜੀ, ਇਹ ਸਾਡੇ ਨਾਲ ਕਿਵੇਂ ਹੋ ਗਿਆ? ਗੁਰੂ ਨੇ ਦੋਨੋਂ ਪੱਖ ਰੱਖੇ। ਇਸੇ ਕਰਕੇ ਦੱਸ ਪਿਛਲੇ ਦਿਨ ਇੱਕ ਬੇਨਤੀ ਕੀਤੀ ਕਿ ਗੁਰੂ ਨੇ ਅਲਾਣੀਆਂ ਪਹਿਲਾਂ ਦਰਜ ਕੀਤੀਆਂ, ਵਾਹਿਗੁਰੂ ਘੋੜੀਆਂ ਪਹਿਲਾਂ ਦਰਜ ਕੀਤੀਆਂ, ਬਾਅਦ ਵਿੱਚ ਅਲਾਣੀਆਂ ਦਰਜ ਕੀਤੀਆਂ। ਦੋਨੋਂ ਵਿਡਹੰਸ ਰਾਗ ਨੇ, ਹਾਲਾਂਕਿ ਉੱਥੇ ਘੋੜੀਆਂ ਇੱਕ ਤਰਜਕ ਹੈ, ਪੰਜਾਬ ਦਾ ਫੋਕ ਹੈ, ਅਤੇ ਦੂਜੀ ਅਲਾਉਣੀ ਇਹ ਵੀ ਇੱਕ ਤਰਜ ਹੀ ਹੈ। ਘੋੜੀਆਂ ਦਾ ਸੰਬੰਧ ਵਿਆਹ ਨਾਲ ਹੈ ਅਤੇ ਅਲਾਣੀਆਂ ਦਾ ਸੰਬੰਧ ਮੌਤ ਨਾਲ ਹੈ। ਵੜਹੰਸ ਰਾਗ ਵਿੱਚ ਪਹਿਲਾਂ ਘੋੜੀਆਂ ਉੱਥੇ ਬੌਡੀ ਨੂੰ ਕਿਹਾ ਦੇ ਤੇਜਨ ਜੀ ਰਾਮ ਉਪਾਈਆ ਰਾਮ, ਅਤੇ ਅਲਾਣੀਆਂ 'ਤੇ ਕਿਹਾ ਧਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ, ਮੌਲਤ ਪੁੰਨੀ ਪਾਈ ਭਰੀ ਜਾਨੀਅੜਾ ਘੱਤ ਚਲਾਇਆ। ਘੋੜੀਆਂ ਦਾ ਸੰਬੰਧ ਵਿਆਹ ਨਾਲ ਅਤੇ ਅਲਾਣੀਆਂ ਦਾ ਸੰਬੰਧ ਮੌਤ ਨਾਲ। ਗੁਰੂ ਨੇ ਇੱਕ ਗੱਲ ਕਹਿ ਦਿੱਤੀ ਬਾਣੀ ਪੜ੍ਹਨ ਵਾਲਿਆਂ ਨੂੰ, ਨਿਰਾਸ਼ ਤਾਂ ਚੱਲ ਜਾਣਾ, ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੈ, ਆਪਣੇ ਮਨ ਨੂੰ ਪ੍ਰਪੇਅਰ ਕਰ ਕਿ ਤੈਨੂੰ ਦੁੱਖ ਸੁੱਖ ਹੰਡਾਉਣ ਦੀ ਜਾਚ ਆ ਜਾਏ। ਇੱਥੇ ਤਾਂ ਦੈਵੀ ਰੂਹਾਂ ਨੂੰ ਵੀ ਦੁੱਖ ਸੁੱਖ ਹੰਡਾਉਣੇ ਪਏ, ਉਹ ਨਿਰਲੇਪ ਰਹੀਆਂ ਇਸ ਸਭ ਕਾਸੇ 'ਚੋਂ। ਦੇਖੋ ਘੋੜੀਆਂ ਖੁਸ਼ੀ ਵੇਲੇ ਅਤੇ ਅਲਾਣੀਆਂ ਮੌਤ ਵੇਲੇ। ਬਾਣੀ ਪੜ੍ਹਦਿਆਂ ਗੁਰੂ ਨੇ ਕਹਿ ਦਿੱਤਾ ਸਿੱਖਾਂ ਚੇਤੇ ਰੱਖੀ, ਜਿਸ ਘਰ ਵਿੱਚ ਕਿਸੇ ਦੀ ਸੁਹਾਗ ਦੀ ਘੋੜੀ ਗਾਈ ਜਾਣੀ ਹੈ, ਇਹਨਾਂ ਨੱਚੀ ਨਾ ਜਾਈਂ ਕਿਤੇ ਰੱਬ ਭੁੱਲ ਜਾਏ, ਚੇਤੇ ਰੱਖੀ ਜਿਹਦੀ ਘੋੜੀ ਗਾਈ ਗਈ ਉਹਦੀ ਕੱਲ੍ਹ ਨੂੰ ਅਲਾਣੀ ਵੀ ਪੜੀ ਜਾਣੀ ਹੈ, ਉਹਦਾ ਅੰਤ ਹੋਵੇਗਾ। ਸੱਤ ਅਤੇ ਆਨੰਦ ਇਕੱਠੇ ਨੇ, ਹਾਲਾਂਕਿ ਬਾਣੀ ਦੀ ਤਰਤੀਬ ਆਨੰਦ 40 ਪੌੜੀਆਂ ਸੰਪਨ ਹੁੰਦਾ, ਅੱਗੇ ਹੁੰਦਾ ਰਾਮ ਕਲੀ ਸੱਧ 6 ਪੌੜੀਆਂ ਬਾਬੇ ਸੁੰਦਰ ਦੀਆਂ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਉਸ ਤੋਂ ਬਾਅਦ ਅਗਲਾ ਸ਼ਬਦ ਆਉਂਦਾ ਸਾਜਣੜਾ ਮੇਰਾ ਸਾਜਣੜਾ, ਨਿਕਟ ਖਲੋਇੜਾ ਮੇਰਾ ਸਾਜਣੜਾ। ਰਾਮ ਕਲੀ ਕੀ ਵਾਰ ਪਿੱਛੇ ਵੇ ਸੱਤੇ ਬਲਵੰਡ ਦੀ, ਬਾਬਾ ਸੁੰਦਰ ਵਿਚਕਾਰ ਕਿਉਂ ਰੱਖ ਦਿੱਤਾ? ਆਨੰਦ ਤੋਂ ਬਾਅਦ ਸੱਧ, ਇਹਦਾ ਮਤਲਬ ਇਹ ਹੈ, ਇਹ ਨਹੀਂ ਮੈਂ ਦਾਵਾ ਕਰਾਂਗਾ ਅਰਥਾਂ ਦਾ, ਆਨੰਦ ਪੜ੍ਹਨ ਵਾਲਿਆਂ ਆਨੰਦ ਦਾ ਇੰਨਾ ਰਸ ਲਈ ਕਿ ਤੈਨੂੰ ਸੱਦਾ ਨਾ ਭੁੱਲ ਜਾਏ, ਅਤੇ ਜਿਸ ਦਿਨ ਤੇਰੇ ਘਰ ਵਿੱਚ ਮੌਤ ਦੇ ਸੱਦੇ ਆਉਣ ਅਤੇ ਤੇਰੇ ਅੰਦਰੋਂ ਆਨੰਦ ਨਾ ਚਲਾ ਜਾਏ, ਬੈਲੈਂਸ ਬਣਾ ਕੇ ਰੱਖ। ਹਜ਼ੂਰ ਨੇ ਕਿਹਾ ਇਹ ਕੁਝ ਖੋ ਸਕਦਾ? ਮੰਝ ਨੇ ਕਿਹਾ ਸਭ ਕੁਝ ਪ੍ਰਵਾਨ ਹੈ। ਮੁੱਕਦੀ ਗੱਲ ਕੀ? ਸਿੱਖੀ ਦੀ ਦਾਤ ਲੈਣ ਲਈ ਉਹਨੇ ਕਬਰ ਢਾ ਦਿੱਤੀ, ਉਹਨੇ ਆਪਣੇ ਅੰਦਰ ਨੂੰ ਗੁਰੂ ਨੂੰ ਸਮਰਪਿਤ ਕਰ ਦਿੱਤਾ। ਚੌਧਰ ਚਲੀ ਗਈ, ਮਾਲ ਡੰਗਰ ਮਰਨਾ ਸ਼ੁਰੂ ਹੋ ਗਿਆ, ਬੈਲਾਂ ਦੀ ਢੱਗਿਆਂ ਦੀ ਜੋਗ, ਪੁਰਾਣਾ ਸ਼ਬਦ ਸੀ ਸਾਡਾ ਜਿਹੜਾ ਹੁਣ ਗਵਾਚ ਗਏ, ਢੱਗਿਆਂ ਦੀ ਜੋਗ ਮਰ ਗਈ, ਅਰਬੀ ਘੋੜੀ ਮਰ ਗਈ, ਸਭ ਕੁਝ ਚਲਾ ਗਿਆ। ਪਰ ਪਰਿਵਾਰ ਨੂੰ ਕਹਿੰਦਾ ਸਭ ਕੁਝ ਚਲਾ ਜਾਏ ਪਰ ਗੁਰੂ ਦਾ ਸ਼ੁਕਰਾਨਾ ਕਰਿਓ, ਉਹਦੇ ਪ੍ਰਤੀ ਕੋਈ ਮਾੜਾ ਫੁਰਨਾ ਨਾ ਬਣਾ ਲਿਓ। ਇਹਨੇ ਦਰਵੇਸ਼ ਡਿੱਗੇ ਹੋਏ, ਫੁਰਨਾ ਨਾ ਬਣਾਇਓ ਕੋਈ। ਕਹਿੰਦੇ ਨੇ ਵਕਤ ਐਸਾ ਆਇਆ ਕਿੱਥੇ ਨੌਕਰ ਕੰਮ ਕਰਦੇ ਸਨ, ਕਿਤੇ ਕਿੱਥੇ ਆਪ ਵਿਚਾਰਾ ਕਾ ਖੋਤਰਨ ਲੱਗ ਪਿਆ। ਪ੍ਰਿੰਸੀਪਲ ਸੋਚ ਲਿਖਦੇ ਨਰਿੰਦਰ ਸਿੰਘ, ਹਜ਼ੂਰ ਨੇ ਇੱਕ ਦਿਨ ਮੇਵੜੇ ਨੂੰ ਬੁਲਾਇਆ। ਮੇਵੜਾ ਕਿਹਨੂੰ ਕਹਿੰਦੇ ਸਨ? ਕਥਾ 'ਚ ਆਉਂਦਾ ਭਾਈ ਸਾਹਿਬ ਕਰਨਗੇ, ਜਿਵੇਂ ਅਰਦਾਸੀਆ ਬੈਠਾ ਹੁੰਦਾ ਅੱਗੇ, ਸੰਗਤ ਮੱਥੇ ਟੇਕਦੀ ਸੀ ਅਤੇ ਮੇਵੜਾ ਗੁਰੂ ਨੂੰ ਦੱਸਦਾ ਹੁੰਦਾ ਸੀ ਮਹਾਰਾਜ ਇਹ ਸਿੱਖ ਇਹ ਭੇਟਾ ਲੈ ਕੇ ਆਇਆ ਅਤੇ ਬੇਨਤੀ ਕਰਦਾ। ਮੇਵੜੇ ਨੂੰ ਕਹਿ ਕੇ ਚਿੱਠੀ ਲਿਖੋ। ਕਿਹਨੂੰ ਜੀ? ਕਹਿਣ ਲੱਗੇ ਤੀਰਥੇ ਦੇ ਨਾਮ 'ਤੇ। ਅਸਲ 'ਚ ਨਾਮ ਸੀ ਭਾਈ ਤੀਰਥਾਂ, ਮੰਝਕੀ ਦੇ ਰਹਿਣ ਵਾਲੇ ਤਾਂ ਆਪਾਂ ਭਾਈ ਮੰਝ ਕਹਿੰਦੇ। ਤੀਰਥੇ ਦੇ ਨਾਮ 'ਤੇ ਚਿੱਠੀ ਲਿਖੋ। ਲਿਖੀ ਅਤੇ ਨਾਲ ਕਿਹਾ ਵੀ ਇੱਕ ਕੰਮ ਕਰਿਓ, ਉਹਦੇ ਪਿੰਡ ਜਾਓ, ਚਿੱਠੀ ਦੇਣ ਵਾਲੇ ਨੂੰ ਹੁਕਮਨਾਮਾ ਦੇਣ ਲੱਗਿਆ ਉਹਦੇ ਤੋਂ 20 ਰੁਪਈਏ ਲਿਆ ਜੇ। ਉਹ ਗਏ, ਘਾਹ ਖੋਦਦੇ ਪਏ ਸਨ ਭਾਈ ਸਾਹਿਬ, ਹੁਕਮਨਾਮਾ ਦਿੱਤਾ ਪਰ ਕਹਿਣ ਲੱਗੇ 20 ਰੁਪਈਏ ਲੈ ਕੇ। ਉਹਨੇ ਪ੍ਰਬੰਧ ਕੀਤਾ ਵੀਆਂ ਦਾ। ਸ਼ਾਮ ਨੂੰ ਜਦੋਂ ਦੀਵੇ ਦੇ ਚਾਨਣ ਵਿੱਚ ਹੁਕਮਨਾਮਾ ਪੜਿਆ ਤੇ ਸੋਚ ਸਾਹਿਬ ਕਹਿੰਦੇ ਨੇ ਇੱਕੋ ਗੱਲ ਲਿਖੀ ਸੀ ਕਿ ਭਾਈ ਮੰਝ ਨੂੰ ਤੈਨੂੰ ਕਰਤਾਰ ਚੇਤੇ ਆਵੇ, ਇਹਨੇ ਸ਼ਬਦ ਲਿਖਿਆ, ਤੈਨੂੰ ਸਾਈਂ ਚੇਤੇ ਆਵੇ। ਉਹ ਚਿੱਠੀ ਪੜ੍ਹਦਿਆਂ ਰੋ ਪਿਆ, ਜਿਹੜਾ ਲੈ ਕੇ ਆਇਆ ਮਨ 'ਚ ਆਇਆ ਸ਼ਾਇਦ ਵਿਚਾਰਾ ਘਾਹ ਖੋਤਰ ਕੇ ਗੁਜ਼ਾਰਾ ਕਰਦਾ, 20 ਰੁਪਈਏ ਦੇਣ ਦਾ ਅਫਸੋਸ ਨਾ ਹੋਵੇ। ਕਹਿਣ ਲੱਗੇ ਤੂੰ ਰੋਇਆ ਕਿਉਂ? ਕਹਿੰਦਾ ਇਹ ਸ਼ੁਕਰਾਨੇ ਦੇ ਅਥਰੂ ਨੇ ਸਤਿਗੁਰੂ, ਤੇਰੇ ਦਰ ਤੇ ਤਨਾੜ ਤੋਂ ਤਨਾੜ ਸਿੱਖ ਬੈਠੇ ਨੇ, ਮੈਨੂੰ ਗਰੀਬ ਘਾਈ ਨੂੰ ਤੂੰ ਆਪਣੇ ਅੰਦਰੋਂ ਭੁਲਾਇਆ ਨਹੀਂ, ਮੈਨੂੰ ਗਰੀਬ ਘਾਈ ਨੂੰ ਤੂੰ ਚੇਤੇ ਰੱਖਿਆ। ਸਮਾਂ ਲੰਘਿਆ, ਦੂਸਰਾ ਹੁਕਮਨਾਮਾ ਆਇਆ, ਉਹਦੇ 'ਚ ਇਹ ਲਿਖਿਆ ਸੀ, ਭਾਈ ਮੰਝ ਹੁਕਮ ਸੁਣਦਿਆਂ ਸਾਰ ਗੁਰੂ ਕੇ ਲੰਗਰ ਵਿੱਚ ਹਾਜ਼ਰ ਹੋ ਜਾ, ਤੇਰੀ ਲੰਗਰਾਂ ਵਿੱਚ ਲੋੜ ਪੈਗੀ। ਮੈਂ ਸ਼ਬਦ ਚੁਣਿਆ ਕਿ ਗੁਰੂ ਦਰ ਤੇ ਡਿੱਗੇ ਹੋਏ ਦਰਵੇਸ਼ ਢਹਿ ਪਏ ਨੇ, ਜਿਹੜੇ ਗੁਰੂ ਦਰ ਤੇ ਡਿੱਗ ਪੈਣਾ। ਦੂਸਰਾ ਹੁਕਮਨਾਮਾ ਸੁਣ ਕੇ ਆਏ, ਲੱਕੜਾਂ ਢੋਂਦੇ ਰਹੇ। ਇੱਕ ਦਿਨ ਹਜ਼ੂਰ ਲੰਗਰ 'ਚ ਆਏ ਤੇ ਹੀ ਪੁੱਛਿਆ ਸੀ ਲਾਂਗਰੀ ਨੂੰ ਕਿ ਇੱਥੇ ਜਿਹੜਾ ਲੱਕੜਾਂ ਢੋਂਦਾ ਮੰਝ, ਉਹ ਲੰਗਰ ਕਿੱਥੋਂ ਛਕਦਾ ਹੈ? ਕਹਿਣ ਲੱਗੇ ਮਹਾਰਾਜ ਪੰਗਤ ਵਿੱਚ ਬੈਠ ਕੇ ਤੁਰਦੇ ਤੁਰਦੇ ਕਹਿਣ ਲੱਗੇ ਅੱਜ ਆਵੇਗਾ, ਇੱਕੋ ਗੱਲ ਕਹਿਦੀ, ਸੇਵਾ ਕਰਨਾ ਹੈ ਕਿ ਮਜ਼ਦੂਰੀ ਲੈਣਾ ਆ? ਚੇਤੇ ਰੱਖੇ ਮਾਲਕ ਦੀ ਮਰਜ਼ੀ ਹੈ, ਪਰਚਾ ਕਿਹੋ ਜਿਹਾ ਪਾ ਲੈ, ਮਜ਼ਦੂਰੀ ਕੇ ਸੇਵਾ। ਭਾਈ ਮੰਝ ਲੱਕੜਾਂ ਸੱਟ ਕੇ ਖੱਤ ਧੋ ਕੇ ਪੰਗਤ 'ਚ ਬੈਠੇ, ਲਾਂਗਰੀ ਨੇ ਇੱਕੋ ਗੱਲ ਕਹੀ, ਅੱਜ ਹਜ਼ੂਰ ਆਏ ਸਨ ਤੁਹਾਡੇ ਬਾਰੇ ਪੁੱਛਿਆ। ਇੱਕੋ ਦਮ ਚਿਹਰਾ ਖਿੜ ਗਿਆ, ਮੇਰੇ ਬਾਰੇ ਪੁੱਛਿਆ? ਕਹਿਣ ਲੱਗੇ ਖਾਂ ਪੁੱਛਦੇ ਸਨ ਲੰਗਰ ਕਿੱਥੋਂ ਛਕਦਾ, ਤੇ ਕਹਿੰਦੇ ਉੱਤਰ ਦਿੱਤਾ ਸੀ ਪੰਗਤ 'ਚੋਂ, ਤੇ ਤੁਰਦਿਆਂ ਇੱਕੋ ਗੱਲ ਕਹਿਦੇ, ਮਜ਼ਦੂਰੀ ਕਰਨ ਆਇਆ ਕਿ ਸੇਵਾ ਕਰਨ ਆਇਆ? ਹੱਥ ਝਾੜ ਕੇ ਉੱਠ ਪਿਆ, ਅੱਖਾਂ ਭਰ ਆਈਆਂ। ਲਾਂਗਰੀ ਨੇ ਕਿਹਾ ਤੂੰ ਬੈਠ ਤਾਂ ਜਾ, ਮੈਂ ਕਿਤਾਬ ਦਾ ਹਵਾਲਾ ਤਾਂ ਦਿੱਤਾ ਕਿਉਂਕਿ ਅਸੀਂ ਅਕਸਰ ਅੱਜ ਬੁਲਾਰਾ ਜਿਹੜਾ ਬੋਲਦਾ ਉਹਦੀ ਪੁੰਨ ਛਾਣ ਬੜੀ ਕਰਨੇ ਆ, ਵੀ ਕਿੱਥੋਂ ਪੜ੍ਹਿਆ, ਕਿੱਥੋਂ ਸਿੱਖਿਆ, ਕਿੱਥੋਂ ਲਿਆਂਦਾ। ਮੈਂ ਤਾਂ ਇਸ਼ਾਰਾ ਕੀਤਾ, ਇਸ ਕਰਕੇ ਕਿਤਾਬਾਂ ਦਾ ਮੈਂ ਜ਼ਿਕਰ ਇਸ ਕਰਕੇ ਨਹੀਂ ਕਰ ਰਿਹਾ ਕਿ ਮੈਂ ਪੜ੍ਹਨਾ। ਹੱਥ ਧੋ ਝਾੜ ਕੇ ਉੱਠ ਬੈਠੇ। ਕਾ ਲਾਂਗਰੀ ਕਹਿੰਦਾ ਲੰਗਰ ਤਾਂ ਛਕ, ਪੱਲੇ ਨਾਲ ਹੰਝੂ ਪੂੰਜੇ। ਕਹਿੰਦਾ ਰੋ ਕਿਉਂ ਪਿਆ ਹੈ? ਕਹਿੰਦਾ ਮੈਂ ਗੁਰੂ ਦਾ ਸ਼ੁਕਰ ਕਰਨਾ, ਜਿੱਥੇ ਤਿਲਕਣ ਲੱਗਣਾ ਮੇਰਾ ਗੁਰੂ ਬਾਂਹ ਪਕੜ ਕੇ ਫਿਰ ਮੈਨੂੰ ਬਚਾ ਲੈਂਦਾ। ਹੁਣ ਦੇਖੋ ਅਪਰੋਚ ਹੈ ਆਪੋ ਆਪਣੀ, ਮੇਰਾ ਗੁਰੂ ਮੈਨੂੰ ਫਿਰ ਬਚਾ ਲੈਂਦਾ। ਭਾਈ ਮੰਝ ਦੋ ਗੱਠਾਂ ਲਿਆਉਂਦਾ, ਅੱਜ ਵੀ ਉਹ ਅਸਥਾਨ ਹੈ ਅੰਮ੍ਰਿਤਸਰ ਸਾਹਿਬ ਦੇ ਨੇੜੇ, ਖੂਹ 'ਚ ਡਿੱਗਦੇ ਨੇ, ਮੈਂ ਜ਼ਿਆਦਾ ਵਿਸਤਾਰ 'ਚ ਨਹੀਂ ਜਾ ਰਿਹਾ। ਸੋ ਸਾਹਿਬ ਕਹਿੰਦੇ ਨੇ ਸਾਰੀ ਰਾਤ ਵਿੱਚ ਰਹਿੰਦੇ ਨੇ, ਸਿਰ 'ਤੇ ਲੱਕੜਾਂ ਦੀ ਪੰਡ, ਇਹ ਹੈ ਦਰਵੇਸ਼ ਪੁਣਾ। ਪਿਆਰਿਓ, ਕੱਪੜੇ ਪਾ ਕੇ ਦਰਵੇਸ਼ ਤੇ ਸੰਤ ਨਹੀਂ ਬਣਿਆ ਜਾਂਦਾ, ਹਕੀਕਤ ਏਵੇ, ਨਾਮ ਰੱਖ ਕੇ ਦਰਵੇਸ਼ ਨਹੀਂ ਬਣਿਆ ਜਾਂਦਾ, ਦਰਵੇਸ਼ ਇੱਕ ਜੀਵਨ ਹੈ। ਸਾਰੀ ਰਾਤ ਲੱਕੜਾਂ ਸਿਰ 'ਤੇ, ਬਾਣੀ ਪੜੀ ਗਿਆ ਸਿੱਖ, ਤੇ ਕਹਿੰਦੇ ਨੇ ਸਵੇਰੇ ਦਿਨ ਚੜ੍ਹੇ, ਇੱਕ ਹੱਥ 'ਚ ਪਾਣੀ ਦੀ ਬੁੱਕ ਭਰ ਕੇ ਮੱਤ ਮੂੰਹ 'ਤੇ ਮਾਰਿਆ ਛੱਟਾਂ, ਲੱਕੜਾਂ ਨਹੀਂ ਛੱਡੀਆਂ, ਤੇ ਜਪ ਸ਼ੁਰੂ ਕਰ ਦਿੱਤਾ। ਪਾਠ ਕਰਦਿਆਂ ਕਰਦਿਆਂ ਇੰਨਾ ਬੈਰਾਗ ਆਇਆ, ਮਨ ਨੂੰ ਅੰਦਰੋਂ ਕੜ੍ਹ ਪਾਟ ਗਿਆ। ਕਹਿੰਦਾ ਸਤਿਗੁਰੂ, ਅੱਗੇ ਰੋਜ਼ ਅੰਮ੍ਰਿਤ ਵੇਲੇ ਲੰਗਰ ਵਿੱਚ ਤੇਰੇ ਸਿੱਖਾਂ ਲਈ ਇਸ਼ਨਾਨ ਲਈ ਪਾਣੀ ਗਰਮ ਕਰਦਾ ਸਾਂ, ਅੱਜ ਕਿਹੜਾ ਦਿਨ ਆਇਆ ਕਿ ਮੇਰਾ ਨੇਮ ਟੁੱਟਦਾ ਪਿਆ। ਹਜ਼ੂਰ ਨੂੰ ਦੱਸਿਆ ਗਿਆ, ਧੰਨ ਗੁਰੂ ਅਰਜੁਨ ਦੇਵ, ਇਹ ਪਹਿਲਾ ਮੌਕਾ ਸੀ, ਆਪ ਘੋੜਾ ਨਹੀਂ ਤੇ ਪੈਰਾਂ 'ਚ ਜੋੜਾ ਨਹੀਂ, ਰੱਸੀ ਲੈ ਕੇ ਆਏ, ਰੱਸਾਂ ਲੈ ਕੇ ਆਏ, ਉੱਤੇ ਖੂਹ 'ਤੇ ਆਵਾਜ਼ ਦਿੱਤੀ, ਲੱਕੜਾਂ ਸੱਟ, ਰੱਸਾਂ ਪਕੜ ਤੇ ਉੱਤੇ ਆ ਜਾ। ਕਹਿੰਦੇ ਥੱਲਿਓਂ ਆਵਾਜ਼ ਆਈ, ਲੱਕੜਾਂ ਦੀ ਪੰਡ ਨਹੀਂ, ਕਹਿੰਦੇ ਇਹ ਜੜ ਨੇ ਸੱਟ ਇਹਨਾਂ ਨੂੰ, ਤੇ ਥੱਲਿਓਂ ਆਵਾਜ਼ ਆਈ, ਇਹ ਲੱਕੜਾਂ ਦੀ ਤਾਂ ਗੱਠ ਹੈ ਜਿਹੜੀ ਗੁਰੂ ਅਰਜਨ ਦੇਵ ਦੇ ਚਰਨਾਂ 'ਚ ਮੈਨੂੰ ਥਾਂ ਦੇ ਬੈਠੀ, ਇਹ ਲੱਕੜਾਂ ਦੀ ਪੰਡ ਹੈ ਜਿਹਨੇ ਗੁਰੂ ਨੇ ਮੈਨੂੰ ਚਰਨਾਂ 'ਚ, ਗੁਰੂ ਦੇ ਚਰਨਾਂ 'ਚ ਥਾਂ ਦਿੱਤਾ। ਲੱਕੜਾਂ ਕੱਢੀਆਂ, ਜਦੋਂ ਇਹਨੂੰ ਕੱਢਣ ਲੱਗੇ, ਇਤਿਹਾਸ ਕਹਿੰਦਾ ਹੈ ਕਿ ਭਾਈ ਮੰਝ ਨੇ ਰੱਸਾਂ ਪਕੜਿਆ, ਗੁਰੂ ਅਰਜੁਨ ਦੇਵ ਨੇ ਖੂਹ 'ਚੋਂ ਨਹੀਂ ਕੱਢਿਆ, ਮੇਰੇ ਗੁਰੂ ਨੇ ਭਵ ਸਾਗਰ ਦੇ ਖੂਹ ਵਿੱਚੋਂ ਬਾਹਰ ਕੱਢ ਦਿੱਤਾ, ਅੰਧ ਕੂਬ ਤੋਂ ਬਾਹਰ ਕੱਢਿਆ। ਭਾਈ ਮੰਝ ਨੇ ਦੇਖਿਆ ਮੇਰੇ ਸੱਚੀ ਸਰਕਾਰ, ਨੇਤਰ ਭਰੇ, ਹਜ਼ੂਰ ਦੇ ਚਰਨਾਂ 'ਚ ਡਿੱਗਾ, ਅਤੇ ਸਤਿਗੁਰੂ ਨੇ ਪਿਆਰਿਓ ਅੱਜ ਕੁੱਟ ਕੇ ਸੀਨੇ ਨਾਲ ਲਾਇਆ। ਆ ਹੈ ਡਿੱਗਣਾ, ਜੇ ਅਸੀਂ ਇਕੱਲੀ ਸਾਖੀ ਨਹੀਂ, ਬਾਣੀ 'ਚ ਪੜੋ, ਅਬ ਹਮ ਚੱਲੀ ਠਾਕੁਰ ਪੈ ਹਾਰ, ਦਰ ਦਰਵੇਸ਼ ਸੇ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਸੱਚ ਇਹ ਵੇ ਸਭ ਕੁਝ ਸਹਿਜ ਹੈ, ਇਹੀ ਗੱਲ ਗੁਰੂ ਰਾਮਦਾਸ ਨੇ ਕਹੀ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਡਿੱਗੇ ਹੋਏ ਕੌਣ ਨੇ, ਜੇ ਸੁਖ ਦੇ ਤਾਂ ਤੁਜਾ ਅਰਾਧੀ, ਦੁੱਖ ਪੀ ਤੁਜੈ ਧਿਆਈ। ਜੇ ਭੁੱਖ ਦੇ ਤਾਂ ਇਤਕੀ ਰਾਜਾਂ, ਦੁੱਖ ਵਿੱਚ ਸੂਖ ਮਨਾਹੀ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਪੱਖਾਂ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਨਾਨਕ ਗਰੀਬ ਟਹਿ ਪਿਆ ਦੁਆਰ, ਦਰ ਦਰਵੇਸ਼ ਨਾਨਕ ਗਰੀਬ ਟਹਿ ਪਿਆ ਦੁਆਰ। ਹਰ ਮੇਲ ਲਿਖੋ ਵਡਿਆਈ, ਕਿਸੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਕਿਉਂ ਨਾ ਮਰੀਜੈ ਰੋਏ, ਜਾ ਲਗ ਚਿੱਤ ਨਾ ਆਵੇ। ਮੇਰੇ ਮਾਲਕ ਕਿਸੇ ਦਾ ਕੋਈ ਹਜ਼ੂਰ ਨੇ ਚੁੱਕਿਆ ਭਾਈ ਮੰਝ, ਸੱਚਮੁੱਚ ਅੱਜ ਜਿਵੇਂ ਅੰਦਰ ਵਹਿ ਤੁਰਿਆ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਆ ਕਿ ਮੰਝ ਕੁਛ ਮੰਗ ਲੈ, ਅੱਜ ਜੋ ਮੰਗੇਗਾ ਤੇਰੀ ਝੋਲੀ 'ਚ ਪਏਗਾ। ਕਹਿਣ ਲੱਗੇ ਨਹੀਂ ਸਤਿਗੁਰੂ, ਕਿਸੇ ਚੀਜ਼ ਦੀ ਲੋੜ ਨਹੀਂ, ਬਸ ਕਿਰਪਾ ਕਰਿਓ ਮੇਰੇ ਤੋਂ ਅੱਜ ਨੇਮ ਨਹੀਂ ਨਿਭਿਆ, ਥੋੜ੍ਹੀ ਜਿਹੀ ਮੇਰੇ ਤੋਂ ਢਿੱਲ ਹੋ ਗਈ, ਮੈਂ ਡਿੱਗ ਪਿਆ, ਪਰ ਆਪਣੇ ਚਰਨਾਂ ਤੋਂ ਕਦੀ ਨਾ ਵਿਛੋੜਿਓ। ਹਜ਼ੂਰ ਨੇ ਕਿਹਾ ਮੰਝ ਤੂੰ ਅਜਾਚੀ ਹੋ ਗਏ। ਅਜਾਚੀ ਦਾ ਅਰਥ ਜਿਹਨੂੰ ਮੰਗਣ ਦੀ ਇੱਛਾ ਨਹੀਂ, ਤੂੰ ਅਜਾਚੀ ਹੈ, ਪਰ ਮੈਂ ਤੈਨੂੰ ਕੁਝ ਦੇਣਾ ਚਾਹੁੰਦਾ, ਕੁਛ ਮੰਗ। ਪਿਆਰਿਓ ਆਪਣੇ ਲਈ ਕੁਛ ਨਹੀਂ ਮੰਗਿਆ। ਕਹਿਣ ਲੱਗੇ ਸਤਿਗੁਰੂ ਸਮਾਂ ਬੰਦੇ ਦੇ ਤਿਲਕਦਿਆਂ ਪਤਾ ਨਹੀਂ ਲੱਗਦਾ, ਏਡੇ ਵੱਡੇ ਸਿੱਖਾਂ ਦੇ ਪਰਚੇ ਨਾ ਪਾਇਓ, ਸਿੱਖਾਂ ਦੇ ਕਹਿ ਏਡੇ ਵੱਡੇ ਪਰਚੇ ਨਾ ਪਾਇਓ, ਕਿਤੇ ਕੋਈ ਡਿੱਗ ਨਾ ਜਾਏ। ਸਤਿਗੁਰੂ ਹੱਸ ਕੇ ਕਹਿੰਦੇ ਨੇ ਮੰਝ ਕੁਮਾਰ ਭਾਂਡਾ ਘੜਦਾ, ਬਾਹਰੋਂ ਸੱਟਾਂ ਮਾਰਦਾ, ਅੰਦਰੋਂ ਸਹਾਰਾ ਦਿੰਦਾ। ਦੇਖਣ ਵਾਲੇ ਲੋਕ ਕਹਿੰਦੇ ਨੇ ਜੇ ਭਾਂਡਾ ਘੜ ਕੇ ਤੋੜ ਨਹੀਂ, ਇਹ ਸੱਟਾਂ ਹੀ ਮਾਰਨੀਆਂ ਨੇ, ਕਿਉਂ ਇਹਨੂੰ ਬਣਾਉਣਾ ਪਿਆ। ਤੇ ਕੁਮਾਰ ਕਹਿੰਦਾ ਲੋਕੋ ਮੈਂ ਤਾਂ ਘੜਨਾ ਪਿਆ, ਬਾਜ਼ਾਰ ਵਿੱਚ ਕੀਮਤ ਪੈ ਜਾਏ। ਸਿੱਖ ਜਦੋਂ ਭਾਣਾ ਮੰਨਣ ਦਾ ਦੁੱਖ ਸਹਿੰਦਾ ਤੇ ਗੁਰੂ ਸ਼ਬਦ ਦਾ ਥੱਲਿਓਂ ਸਹਾਰਾ ਵੀ ਦਿੰਦਾ, ਤੈਨੂੰ ਸਹਾਰਾ ਵੀ ਦਿੱਤਾ ਭਾਈ ਸਾਹਿਬ। ਭਾਈ ਮੰਝ ਉੱਥੇ ਇੱਕ ਬਚਨ ਕਹਿ, ਇਹ ਤਵਾਰੀਖੀ ਬਚਨ, ਕਹਿਣ ਲੱਗੇ ਸਾਨੂੰ ਸਾਡੇ ਨਾਨੇ ਨੇ ਬਚਪਨ 'ਚ ਕਿਹਾ ਸੀ ਬਾਣੀ ਕਾ ਬੋਝ ਥਾ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭੱਟਾ ਨੇ ਕਿਹਾ ਹੈ ਕਲਯੁਗ ਜਹਾਜ਼ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗਭੇ ਤਰੋ। ਸਾਨੂੰ ਜਹਾਜ਼ ਕਿਹਾ ਗਿਆ, ਪਰ ਅੱਜ ਭਰੀ ਸੰਗਤ 'ਚ ਕੁੱਟ ਕੇ ਸੀਨੇ ਨਾਲ ਲਾਇਆ ਮੰਝ, ਤੂੰ ਇੰਨਾ ਕੁਝ ਜਰ ਕੇ ਸਿੱਖੀ ਕਮਾ ਲਈ, ਅੱਜ ਤੋਂ ਬਾਅਦ ਤੂੰ ਮੈਨੂੰ ਪਿਆਰਾ ਹੈ। ਅਤੇ ਉੱਥੇ ਇਤਿਹਾਸ 'ਚ ਲਿਖਿਆ ਕਿ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣ ਖਾਰਾ। ਇਹਦਾ ਮਤਲਬ ਇਹ ਸੀ ਜਿਹੜਾ ਤੇਰੀ ਸਾਖੀ ਕਰੇਗਾ, ਸਿੱਖਿਆ ਸਿਆ ਸਾਖੀ ਸੁਣੇਗਾ, ਸਿੱਖੀ ਨੂੰ ਕਮਾਏਗਾ, ਤੇਰੀ ਕਮਾਈ ਨੂੰ ਸੁਣ ਕੇ ਕਮਾਈ ਕਰੇਗਾ, ਉਹਦਾ ਪਾਰ ਉਤਾਰਾ ਹੋਵੇਗਾ। ਇਹਦੇ ਅਰਥ ਇਹ ਨੇ ਕਿ ਤੇਰੇ ਜੀਵਨ ਨੂੰ ਪੜ੍ਹ ਕੇ। ਕਹਿਣ ਲੱਗੇ ਅੱਜ ਮੈਂ ਤੈਨੂੰ ਕੁਛ ਦੇਣ ਲੱਗਾ। ਸਤਿਗੁਰੂ ਤੁਸੀਂ ਕੀ ਮੇਰੇ ਤੋਂ ਲੁਕਾਇਆ? ਮੈਂ ਕਹਿੰਦਾ ਰੰਚਕ ਮਾਤਰ ਉਲਾਮਾ ਨਹੀਂ, ਮੇਰਾ ਸਭ ਕੁਝ ਚਲਾ ਗਿਆ। ਇਹ ਸਮਰਪਿਤ ਨੇ, ਸੱਚ ਇਹ ਵੇ ਜਿਉਂਦੇ ਸੰਘਰਸ਼ ਕਰਦੇ ਨੇ, ਮਰੇ ਹੋਏ ਤਾਂ ਸਮਰਪਿਤ ਹੋ ਜਾਂਦੇ ਨੇ। ਆ ਪਾਣੀ 'ਚ ਕੋਈ ਛਾਲ ਮਾਰੇ, ਵਗਦੀ ਨਹਿਰ ਵਿੱਚ ਦਰਿਆ ਵਿੱਚ, ਅਤੇ ਜਿਉਂਦਿਆਂ ਨੂੰ ਪਾਣੀ ਡੋਬਦਾ ਹੈ, ਅਤੇ ਜਿਹੜੇ ਮਰ ਕੇ ਸਮਰਪਿਤ ਹੋ ਜਾਂਦੇ ਨੇ ਪਾਣੀ ਉਹਨਾਂ ਨੂੰ ਤਾਰਨ ਲੱਗ ਪੈਂਦਾ ਹੈ। ਮਰਿਆਂ ਤਾਂ ਕਦੀ ਨਹੀਂ ਡੋਬਦਾ, ਮਰੇ ਤਰਦੇ ਨੇ, ਜਿਉਂਦੇ ਡੁੱਬਦੇ ਨੇ। ਜਿਹੜੇ ਸੰਘਰਸ਼ ਕਰਨਾ ਚਾਹੁੰਦੇ ਨੇ ਉਲਾਂਭਿਆਂ ਨਾਲ, ਅਕਸਰ ਡੁੱਬਦੇ ਦੇਖੇ ਨੇ, ਜਿਹੜੇ ਮਰ ਜਾਂਦੇ ਨੇ ਉਹ ਤਰ ਜਾਂਦੇ ਨੇ। ਹਜ਼ੂਰ ਨੇ ਕਿਹਾ ਤੈਨੂੰ ਬੁਲਾਇਆ ਸੀ ਕਾਸ ਲਈ, ਸਤਿਗੁਰੂ ਲੰਗਰ ਵਾਸਤੇ। ਅੱਗੇ ਉਹਨਾਂ ਸ਼ਬਦ ਬੜੇ ਪਿਆਰੇ ਲਿਖੇ, ਅਸੀਂ ਤੈਨੂੰ ਲੰਗਰ ਲਈ ਬੁਲਾਇਆ, ਤੇ ਅੱਜ ਤੋਂ ਬਾਅਦ ਲੰਗਰ ਤੇਰੇ ਨਾਲ ਤੋਰ ਦਿੱਤਾ, ਤੂੰ ਜਿੱਥੇ ਬਹਿ ਜਾਏਗਾ ਉੱਥੇ ਹੀ ਲੰਗਰ ਚੱਲ ਪਿਆ ਕਰਨਗੇ। ਭਾਈ ਸਾਹਿਬ ਆਏ, ਵਾਪਸ ਆਏ, ਲੰਗਰ ਚੱਲੇ ਜਿੱਥੇ ਹੋ ਗਏ। ਮੈਂ ਸਿਰਫ ਇੱਕ ਬੇਨਤੀ ਕੀਤੀ ਸੀ, ਗੁਰਮੁਖੋ ਅੱਜ ਉਸ ਮਹਾਨ ਦਰਵੇਸ਼ ਦਾ ਦਿਨ ਮਨਾ ਰਹੇ ਹੋ। ਉਹ ਕਹਿੰਦਾ ਡਿੱਗ ਪਓ, ਤੂੰ ਡਿੱਗਿਆ ਹੋਇਆਂ ਦੀ ਕੀਮਤ ਖੈ, ਆਪ ਲੀਏ ਲੜ ਲਾਏ ਦਰ ਦਰਵੇਸ਼ੇ, ਤਿੰਨ ਧਨ ਜਣਿੰਦੀ ਮਾਊ ਆਏ ਸਫਲ ਸੀ। ਥੋੜ੍ਹੇ ਜਿਹੇ ਅਰਥ ਦੇ ਕਰ ਲਈ, ਤੁਸੀਂ ਮੈਨੂੰ ਟਿਕਾ ਬਖਸ਼ਿਓ। ਮੈਂ ਇਹ ਸੱਚ ਕਹਾਂ, ਇੱਕ ਤੁੱਕ ਹੀ ਮੈਨੂੰ ਰੋਕੀ ਬੈਠੀ ਹੈ ਕਿ ਚਾਰੇ ਦਿਨ ਤੇ ਬੋਲਾਂ, ਪਰ ਨਹੀਂ, ਮੈਂ ਕੁਛ ਬੇਨਤੀਆਂ ਹੋਰ ਵੀ ਕਰਨੀਆਂ ਚਾਹੁੰਦਾ। ਪਹਿਲਾ ਬਚਨ ਕਹਿ, ਦਿਲੋ ਮੁਹੱਬਤ ਜਿਨ ਸਹੀ ਸੱਚਿਆ, ਮੁਹੱਬਤ ਦੀ ਗੱਲ ਕਰਨੀ ਤੇ ਦਿਲੋਂ ਮੁਹੱਬਤ ਕਰਨੀ, ਜ਼ਮੀਨ ਅਸਮਾਨ ਦਾ ਅੰਤਰ ਹੈ। ਸੱਚੇ ਮੁਹੱਬਤ ਕਰਨ ਵਾਲੇ ਜਿਹੜੇ ਦਿਲੋਂ ਇਸ਼ਕ ਕਰਦੇ ਨੇ, ਜਿਸ ਪਿਆਰੇ ਸੇ ਉਹ ਨੇ ਦਿਲੋਂ ਮੁਹੱਬਤ, जिस प्यारे से उन्हें तिस आ गए मर चलिए त्रिक जीवन संसार ताके पाछे जीवना। ओहा प्रेम प्री दिलो मोहब्बत कनक मानक गज मोतियन लालन नह नहा नहीं करवत भला ना करवट तेरी ला गले सुन बेनती मेरी दिलो मोहब्बत। दिलो मोहब्बत जिन सही सचिया जिन मन होर मुख होर से कांडे कच्चिया। भगती विच जिथे बनावट आवेगी चेते रखियो उथे रुकावट आवेगी। जिथे बंदा पदरा होके अंदरों बारो एक चलेगा उथे बख्शिश मिलेगी। बनावट रुकावट है जेड़े दिलों इश कर देन दिलों मोहब्बत कर देन। दिलों मोहब्बत करने वाले दिन रात उन्हों पुकार देने ते एदे बारे गुरु अर्जुन देव दा एक श्लोक रत्ते सही दिलों मोहब्बत। रत्ते सही जे मुख ना मुड़न जिनी संयाता साई चढ़ चढ़ पवदे कच्चे बिरखी जिन्ना कारण आई। दिलों मोहब्बत जिन सही सचिया। पर इत्थे एक प्रमाण दास और दे दे हजूर दा जफरनामा आपां पढ़ने कलगीधर सच्चे पातशाह दा। दास तकरीबन हर साल जो हजूर साहब जाता कथा करन उदो औरंगाबाद में एक रात रोक के जाना ते उस थां ते कथा करना जिथे भाई दया सिंह जफरनामा देन गए ते छे महीने के करीब उत्थे रहे सन। उस औरंगाबाद नेड़े उदासियां साधुआं दा स्थान है। भाई दया सिंह उन्हां दा गुरुद्वारा वखरा बनाया गया। औरंगाबाद दे नज़दीक औरंगजेब दी कबर है। औरंगाबाद विच इक गुरुद्वारा गुरु तेग बहादुर साहब दे नां दा। कोई जाएगा रोटी मिलेगी कोई जाएगा कपड़ा मिलेगा रहन नूं कमरा मिलेगा। मैं गया मैं पुछया कि इत्थे गुरु तेग बहादुर साहब दा तां सफर नहीं बनता इधर। कहन लगे नहीं नेड़े कबर सी ओदी कबर ते दीवा बालन वाला कोई नहीं जिदा सीस लाया ओदे नां ते लोकां नूं रोटी मिलदी पई ते औरंगाबाद की उत्थे। मैनू एक गल याद आई चेते रखियो गुरु कोल तलवार दी भी करामात है ते गुरु कोल कलम दी भी करामात है। डॉक्टर बलबीर सिंह होना ने एक किताब लिखी सी कलम दी करामात भाई वीर सिंह दे भ्राता PhD की लंडन तो। सच्ची गल है जिन्हां लोगों ने घालना काल दित्तियां उन्हां उत्ते पट्टी फेरी जाने उन्हां नूं कुछ पता नहीं। जिदन बहादुर शाह दा दरबार सजिया दिल्ली ते सैयद ने यह पुछया सी करामात की है ते गुरु ने कहा उस सामने बादशाह दा मूँह देख करामात है। उन्हें कहा कोई गल फिर कहना मैनूं दसो विस्तार नाल करामात की। गुरु ने एक मोर सोने की कड़ी कहन लगे ओ सैयद दूजी करामात पैसा ही बदल जाते ने बंदे। उन्हें तीजी बारी क्या करामात की ते गुरु ने भरे दरबार च लिशक दी श्री साहब कट के क्या तेरा खुणे सिर ला देंगा सब तो वड्डी करामात आ भी हाँ। चेते रखियो मैं ज्यादा डिटेल च नहीं बड़ा विस्तार हो सकता एदा। ओदी तलवार लिशके ते सजदा अंदर कम पैंदा है ते जदों दरवेश बादशाह दी कलम चलदी है उदो बादशाह दा अंत हो जांदा है। जिदा सिर तलवार ना ला सकी ओदा सिर गुरु गोबिंद सिंह दी कलम ने चुका के रख दिता। मैं जफरनामे चो कोई शेर कहना चाहना कि दिलो मोहब्बत जिन सही सचिया जिन मन खोर मुख होर से कांडे कच्चिया। एक है जफरनामे दी दास्तान। जफरनामा शुरू हुंदा है कमाल ए करामात कायम करीम रजा बख्श राज कर रहा कुन रखीम। पहला शेर अल्लाह नू रब नू मुखातब करके चिट्ठी औरंगजेब नू लिखी जा रही है पर मुखातब परमात्मा नू कीता क्योंकि उस वक्त दे लखारी भावें राजे सन भावें रजवाड़े सन वो जदों बादशाह नू चिट्ठी लिखते सन ते शब्द लिखते सन रिजक दाता परजा पालक अन्नदाता। गुरु ने पहला शेर लिखा तू नहीं मैं उस रिजक दाते नू मत्था टेकना जिहड़ा पत्थर दे कीड़िया नू रोटी दिंदा पिया। ये चैलेंज सी पहला शेर कमाल ए करामात कायम करीम रजा बख्श राजक रिहा कुन रखीम। अमां बख्श बख्शंदा ओ दस्तगीर खता बख्श रोजी देखो दिल पजीर ना साजो ना बाजो ना फौजो ना फर्श खुदावंद बख्शंदा। ऐस अरस में सिर्फ दो शेर कहंगा कि दिल खोर ते मन खोरों दी कबर कोलो जदो किते मैं लंघना मैं कई बार कहने देखन चलीए पर सच्ची गल मेरा चित नहीं मानता। मैं दो थावां देखियां जी ताजमहल मैं आगरे क्या कथा कर ली लै गए हुण हरिमंदर सुरत जोड़ के बैठो। भाई साहब सुरत की गल कर रहे सन ये भी कोई पता नहीं सुरत केड़ी चीज है। ਇਹ ਵੀ ਇੱਕ ਖੇਡ ਹੈ, ਕਰੀਏ ਕੀ, ਅੰਦਰ ਦੀ ਕਹਾਣੀ ਖਤਮ ਹੋ ਗਈ, ਕਿਉਂਕਿ ਅੰਦਰ ਨੂੰ ਦੱਸਣ ਵਾਸਤੇ ਅੰਦਰ ਕਮਾਉਣਾ ਪੈਂਦਾ ਹੈ, ਨਹੀਂ ਦੱਸਿਆ ਜਾ ਸਕਦਾ ਅੰਦਰ ਕਮਾਉਣ ਤੋਂ ਬਿਨਾਂ। ਦਰਬਾਰ ਸਾਹਿਬ ਸੁਰਤ ਜੋੜੋ ਅਤੇ ਅੰਦਰ ਰਸ ਭਰਦਾ। ਮੈਂ ਸੱਚ ਕਹਿੰਦਾ ਕਿ ਜਦੋਂ ਤਾਜ ਮਹਿਲ ਮੈਂ ਗਿਆ, ਬੜੇ ਸੱਜਣ ਪਤਵੰਤ ਤੇ ਲੈ ਗਏ, ਮੈਨੂੰ ਇੰਝ ਲੱਗੇ ਜਿਵੇਂ ਮੇਰੇ ਅੰਦਰ ਕਲੇਜੇ ਨੂੰ ਕੋਈ ਧੂਪ ਆਉਂਦਾ ਪਿਆ ਹੈ। ਮੈਂ ਕਿਹਾ ਮੈਨੂੰ ਬਾਹਰ ਲੈ ਜਾਓ। ਜਦੋਂ ਬਾਹਰ ਨਿਕਲਿਆ, ਹੱਸ ਕੇ ਪੁੱਛਦੇ ਨੇ ਭਾਈ ਸਾਹਿਬ ਕਿਸ ਤਰ੍ਹਾਂ ਲੱਗਾ, ਅਤੇ ਮੈਨੂੰ ਪ੍ਰੋਫੈਸਰ ਪੂਰਨ ਸਿੰਘ ਦੀ ਗੱਲ ਯਾਦ ਆਈ, ਉਹਨੇ ਇੱਕ ਥਾਂ ਲਿਖਿਆ ਸੀ, ਕਹਿੰਦਾ ਤਾਜ ਮਹਿਲ ਵਿੱਚ ਮੌਤ ਦੀ ਵਿਰਾਨੀ ਅਤੇ ਖਮੋਸ਼ੀ ਹੈ, ਹਰਿਮੰਦਰ ਸਾਹਿਬ ਵਿੱਚ ਮੁਰਦਿਆਂ ਨੂੰ ਜ਼ਿੰਦਗੀ ਮਿਲਦੀ ਹੈ। ਮੈਨੂੰ ਉਹ ਗੱਲ, ਮੈਂ ਕਿਹਾ ਬਸ ਇੰਨੀ ਕੁ ਗੱਲ ਸਮਝ ਲਓ, ਹੋਰ ਨਹੀਂ ਮੈਂ ਕੁਝ ਕਹਿਣਾ। ਹਾਲਾਂਕਿ ਉਹ ਜਿਹੜਾ ਗਾਈਡ ਸੀ ਉਹ ਜਾਣਦਾ ਸੀ ਮੈਨੂੰ, ਉਹਨੇ ਬਹੁਤ ਕੁਝ ਕਿਹਾ। ਮੈਨੂੰ ਇੱਕੋ ਗੱਲ ਕਹੀ, ਮੈਂ ਕਿਹਾ ਮਹਿਸੂਸ ਨਾ ਕਰੀ, ਇੱਥੇ ਮੌਤ ਵਰਗਾ ਮਾਤਮ ਹੈ, ਹਰਿਮੰਦਰ ਸਾਹਿਬ ਅੰਦਰ ਜ਼ਿੰਦਗੀ ਹੈ, ਇੱਥੇ ਕਬਰਾਂ ਨੇ, ਪਰ ਹਰਿਮੰਦਰ ਸਾਹਿਬ ਵਿੱਚ ਕਿਸੇ ਦੇ ਭੋਗ ਦਾ ਪਾਠ ਨਹੀਂ ਪਾਇਆ ਜਾਂਦਾ। ਯਾਦ ਰੱਖਿਓ, ਮ੍ਰਿਤਕ ਦਾ ਭੋਗ ਨਹੀਂ ਪੈਂਦਾ ਉੱਥੇ, ਹੋਰ ਪਾਠ ਰਖਾਏ ਜਾ ਸਕਦੇ ਨੇ। ਹਜ਼ੂਰ ਨੇ ਇੱਕ ਕਿਰਪਾ ਕੀਤੀ ਮੈਨੂੰ ਨਾ, ਬੜੀ ਵਾਰੀ ਕਿਹਾ ਦੇਖੋ, ਅਤੇ ਮੈਂ ਇੱਕੋ ਗੱਲ ਕਹੀ, ਮੈਂ ਇਸ ਕਬਰ ਉੱਤੇ ਇੱਕ ਚੀਜ਼ ਲਿਖ ਦੇਣੀ ਚਾਹੀਦੀ ਹੈ। ਹੱਸ ਕੇ ਕਹਿੰਦੇ ਨੇ ਕੀ? ਮੈਂ ਆਪਣੀ ਗੱਲ ਕਹੀ, ਈਰਖਾ 'ਚ ਨਹੀਂ ਕਹੀ, ਮੈਂ ਕਿਹਾ ਬਰਸੋਂ ਰਹਾ ਜਿਨ ਕੇ ਸਰ ਪੇ ਛਤਰੇ ਜ਼ਰੀ, ਜ਼ਰੀ ਦਾ ਅਰਥ ਹੁੰਦਾ ਸੋਨੇ ਦਾ ਛਤਰ, ਸੋਨੇ ਦਾ ਹੋ ਗਿਆ ਨਾ ਜ਼ਰ ਸੋਨਾ। ਬਰਸੋਂ ਰਹਾ ਜਿਨ ਕੇ ਸਰ ਪੇ ਛਤਰੇ ਜ਼ਰੀ, ਤੁਰਬਤ ਪੇ ਉਨਕੀ ਨਾ ਸ਼ਾਮਿਆ ਨਾ ਦੇਖਾ। ਜਿਨ੍ਹਾਂ ਦੇ ਸਿਰ 'ਤੇ ਛਤਰ ਝੁਲਦੇ ਸਨ, ਉਹਦੀ ਕਬਰ ਉੱਤੇ ਕੋਈ ਸ਼ਮਿਆਨਾ ਲਾਉਣ ਨੂੰ ਤਿਆਰ ਨਹੀਂ, ਪਰ ਜਿਹਦਾ ਸਿਰ ਕਲਮ ਕਰਕੇ ਚਾਂਦਨੀ ਚੌਂਕ ਛੱਟਿਆ, ਉਹਦੇ ਮਹਿਲ ਉੱਤੇ ਸੋਨੇ ਦੇ ਛਤਰ ਝੁਲਦੇ ਪਏ। ਬਸ ਇੰਨਾ ਫਰਕ ਹੈ। ਉੱਥੇ ਹਜ਼ੂਰ ਨੇ ਜ਼ਫਰਨਾਮੇ 'ਚ ਗੱਲ ਲਿਖੀ ਹੈ। ਮੈਂ ਕਹਿੰਦਾ ਏਡਾ ਵੱਡਾ ਅੰਦਰ, ਅਸੀਂ ਗੁਰੂ ਨੂੰ ਲੁਕਾਉਣ ਲੱਗ ਪਏ। ਸੱਚੀ ਗੱਲ, ਡਰਨੇ ਹਾਂ ਗੁਰੂ ਗੋਬਿੰਦ ਸਿੰਘ ਦਾ ਨਾਂ ਲਿਆ, ਲੋਕ ਘੇਰਦੇ ਨੇ ਗੁਰੂ ਗੋਬਿੰਦ ਸਿੰਘ ਦਾ ਨਾਂ ਲਿਆ। ਚੇਤੇ ਰੱਖਿਓ, ਜਿਹੜਾ ਗੁਰੂ ਨੂੰ ਲੁਕਾਏਗਾ ਉਹਨੂੰ ਦੋਈ ਜਹਾਨੀ ਕਿਤੇ ਥਾਂ ਨਹੀਂ ਮਿਲਣਾ। ਸੱਚ ਏਵੇ, ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਹਿਨੂੰ, ਹਰ ਗੱਲ ਪਈ ਜਾਪਦੀ ਓਪਰੀਏ, ਢਾਕੇ ਤੇਗ ਨਹੀਂ ਪਿਤਾ ਦੀ ਪਸਲੀਏ, ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪੜੀ। ਉਹਦਾ ਸਾਨੀ ਕੋਈ ਨਹੀਂ। ਔਰੰਗਜ਼ੇਬ ਨੂੰ ਲਿਖਦੇ ਨੇ, ਖਮੂ ਮਰਦ ਬਾਏ ਦੀ ਸ਼ਬਦ ਸੁਖ ਨਵਰ। ਔਰੰਗਜ਼ੇਬ, ਤੂੰ ਕਹਿੰਦੇ ਨੇ ਕਹਿੰਦਾ ਕੁਰਾਨ ਪੜ੍ਹਨਾ, ਤੂੰ ਮੋਮਿਨ ਕਹਿ ਟੋਪੀਆਂ ਗੰਢ ਬਣਾ ਕੇ ਰੋਟੀ ਖਾਂਦੇ, ਪਰ ਮੈਂ ਤੈਨੂੰ ਸੱਚ ਦੱਸਾਂ, ਤੈਨੂੰ ਮਰਦ ਕਹਾਣ ਦਾ ਕੋਈ ਹੱਕ ਨਹੀਂ। ਮਰਦ ਹੋਵੇ ਜੋ ਪੇਟ ਵਿੱਚ ਹੋਵੇ, ਮੂੰਹ ਵਿੱਚ ਹੋਵੇ, ਜੋ ਮੂੰਹ ਵਿੱਚ ਹੋਵੇ ਪੇਟ ਵਿੱਚ ਹੋਵੇ, ਮੂੰਹ ਵਿੱਚੋਂ ਕੁਰਾਨ ਦੀਆਂ ਕਸਮਾਂ ਚੁੱਕਣਾ ਅਤੇ ਢਿੱਡ ਵਿੱਚ ਤੂੰ ਮੇਰਾ ਖਾਤਮਾ ਕਰਨ 'ਤੇ ਤੁਲਿਆ ਸੈਂ। ਹਮੂ ਮਰਦ ਬਾਇਦ ਸ਼ਬਦ ਸੁਖਨਵਰ, ਸੁਖਨਵਰ ਦਾ ਅਰਥ ਹੁੰਦਾ ਫਾਰਸੀ 'ਚ ਸੁਖਮ ਦਾ ਬਚਨ ਕਾ ਬਲੀ। ਹਮੂ ਮਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦਿਗਰ, ਸ਼ਿਕਮੇ ਦਾ ਅਰਥ ਹੁੰਦਾ ਢਿੱਡ, ਅਤੇ ਦਹਾਨੇ ਦਾ ਅਰਥ ਹੈ ਮੂੰਹ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ, ਜਿਹਦੇ ਮੂੰਹ ਵਿੱਚ ਕੁਝ ਅਤੇ ਢਿੱਡ ਵਿੱਚ ਕੁਝ, ਉਹ ਮਰਦ ਵੀ ਨਹੀਂ। ਅਗਲੀਆਂ ਚਾਰ ਕੁ ਸਤਰਾਂ ਨੇ, ਸਿਰਫ ਦੋ ਸ਼ੇਰ ਨੇ, ਕਹਿਣ ਲੱਗੇ ਤੂੰ ਸ਼ਰੇ ਆਮ ਕੁਰਾਨ 'ਤੇ ਕਸਮ ਚੁੱਕੀ, ਪਰ ਮੈਂ ਤੈਨੂੰ ਕਹਾਂ, ਮੈਂ ਲੁੱਕ ਕੇ ਕਸਮ ਵੀ ਕੁਰਾਨ ਦੀ ਖਾਧੀ ਖੁੰਦੀ, ਸਭ ਕੁਝ ਦਾਂ 'ਤੇ ਲਾ ਦਿੰਦਾ, ਮੈਂ ਕਦੀ ਬਚਨ ਤੋਂ ਖੜਦਾ ਨਾ। ਤਰੇਗਾ, ਹਜ਼ੂਰ ਨੇ ਜਦੋਂ ਕਿਹਾ ਦਰੇਗਾ ਅਗਰ ਰੂਵੇ ਆਦੀਦ ਮੰਗ, ਉੱਥੇ ਹਜ਼ੂਰ ਨੇ ਸ਼ਬਦ ਕਹੇ ਸਨ, ਕਹਿਣ ਲੱਗੇ ਜੇ ਮੈਂ ਕਸਮ ਚੁੱਕਾਂ, ਸੱਚ ਏਵੇ ਕਿ ਗੁਪਤ ਵੀ ਕਸਮ ਚੁੱਕਾਂ, ਤਾਂ ਮੈਂ ਮੁੜਦਾ ਨਾ। ਪਰ ਅਗਲਾ ਸ਼ੇਰ ਮੈਂ ਇੱਕੋ ਕਹਿ ਕੇ ਸੰਪੰਨਤਾ ਵੱਲੋਂਨਾ, ਕਹਿਣ ਲੱਗੇ ਨਾ ਇਮਾਂ ਪ੍ਰਸਤੀ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਨਾ ਇਮਾਂ ਪ੍ਰਸਤੀ ਨਾ ਓਜ਼ਾਏ ਦੀ, ਨਾ ਤੂੰ ਇਮਾਨਦਾਰ ਹੈ, ਨਾ ਤੂੰ ਸ਼ਰ੍ਹਾਂ ਦਾ ਪਾਬੰਦ ਹੈ, ਨਾ ਸਾਹਿਬ ਸ਼ਨਾਸੀ, ਨਾ ਤੈਨੂੰ ਰੱਬ ਦੀ ਪਹਿਚਾਣ ਹੈ, ਨਾ ਮੁਹੰਮਦ ਯਕੀਨ। ਲੋਕ ਕਹਿੰਦੇ ਨੇ ਤੇ ਮੁਸਲਮਾਨ, ਤੈਨੂੰ ਤਾਂ ਹਜ਼ਰਤ ਮੁਹੰਮਦ ਸਾਹਿਬ ਉੱਤੇ ਵੀ ਯਕੀਨ ਨਹੀਂ, ਤੇਰਾ ਢਿੱਡ ਕੁਛ ਹੈ ਮੂੰਹ ਕੁਛ ਹੈ। ਇਸ ਨੂੰ ਬਾਣੀ ਨੇ ਕਿਹਾ ਕਿ ਜੋ ਕੁਛ ਹੈ ਅੰਦਰੋਂ ਬਾਹਰ ਇੱਕੋ ਜਾਂ। ਮੈਂ ਸੱਚ ਕਹਾਂਗਾ ਕਿ ਗੁਰੂ ਕਹਿੰਦਾ ਜੇ ਅੰਦਰੋਂ ਪ੍ਰੀਤ ਕਰੇਗਾ ਸੱਚਾ ਹੈ, ਅਤੇ ਜੇ ਮੂੰਹ ਤੋਂ ਕੁਝ ਅਤੇ ਅੰਦਰੋਂ ਕੁਝ ਕਹੇਗਾ ਝੂਠਾ ਪੈ ਜਾਏਗਾ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨੀ ਪ੍ਰੀਤ ਮੁਖੋ ਗੰਡਲਾਵਤ, ਜਨ ਨਖਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਉਪਦੇਸ਼ਾ ਆਪ ਨਾ ਕਰੇ ਆਵਤ ਜਾਵਤ, ਜਨਮੈ ਮਰੈ ਦਿਲੋ ਮੁਹੱਬਤ, ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਬਿਸਰਿਆ ਜਿਨ ਨਾਮ ਤੇ ਭੂਵੇਂ ਭਾਰਤੀ। ਇਸ ਲੜੀ ਨੂੰ ਸਵੇਰੇ ਫਿਰ ਸਾਂਝੀ ਕਰਾਂਗਾ, ਅਰਥ ਮੈਂ ਇਹਦੀ ਕਰਾਂਗਾ। ਅਤੇ ਮੇਰੀ ਇੱਕ ਇੱਛਾ ਸੀ ਮੌਤ ਸੰਬੰਧੀ, ਮੈਂ ਤਾਂ ਗੱਲ ਕਰਨੀ ਚਾਹੁੰਦਾ ਸਾਂ। ਬੰਦੇ ਨੂੰ ਰੱਬ ਤਾਂ ਚੇਤੇ ਆਉਂਦਾ ਜਦੋਂ ਮੈਂ ਮੌਤ ਮਹਿਸੂਸ ਹੋ ਜਾਏ। ਮੈਂ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ। ਤੁਸੀਂ ਸੰਗਤ ਨੇ ਬੜਾ ਟੇਕ ਕੇ ਸੁਣਿਆ, ਇੱਕ ਬੇਨਤੀ ਤੁਹਾਡੇ ਚਰਨਾਂ 'ਚ ਕਰਨੀ ਹੈ, ਅੰਮ੍ਰਿਤ ਵੇਲੇ ਦਾ ਨਿਤਨੇਮ ਨਾ ਛੱਡਿਓ। ਜੇ ਨਿਤਨੇਮ ਛੱਡ ਦਿੱਤਾ ਗੁਰੂ ਨਾਨਕ ਦੀ ਉਂਗਲ ਛੁੱਟ ਜਾਏਗੀ। ਸਤਿਗੁਰੂ ਕਿਰਪਾ ਕਰੇ, ਸਭ ਦਾ ਤਹਿ ਦਿਲੋਂ ਧੰਨਵਾਦ। ਮੈਂ ਪ੍ਰਬੰਧਕ ਵੀਰਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਦੋ ਦਿਨ ਹੀ ਭਾਵੇਂ ਸਵੀਕਾਰ ਕਰ ਲਏ, ਕਿਉਂਕਿ ਤਕਰੀਬਨ ਮੈਂ ਦੋ ਦੋ ਤਿੰਨ ਤਿੰਨ ਦਿਨ, ਅਤੇ ਇੱਛਾ ਸੀ ਪਤਾ ਨਹੀਂ ਫਿਰ ਕਦੋਂ ਮੌਕਾ ਬਣਦਾ, 5 ਸਾਲ ਬਾਅਦ ਹੋਣੇ ਆਪਾਂ ਮੱਦੀ ਸਭ ਇਕੱਠੀ ਆਏ, ਅਤੇ ਫਿਰ ਪਤਾ ਨਹੀਂ ਕਿਵੇਂ ਸਬੱਬ ਬਣੇਗਾ। ਪਰ ਇਸ ਥੋੜ੍ਹੇ ਨੂੰ ਜ਼ਿਆਦਾ ਜਾਣਿਓ, ਆਓ ਜਿੰਨਾ ਜਾਣਾ ਹੈ ਸਵੇਰੇ, ਤੁਸੀਂ ਕਾਰੋਬਾਰ ਜਾਣਾ ਹੈ ਕੰਮ ਕਾਰ 'ਤੇ, ਆਪ ਜੀ ਜਾਓ, ਅਤੇ ਜਿਨ੍ਹਾਂ ਕੋਲ ਥੋੜ੍ਹਾ ਜਿਹਾ ਟਾਈਮ ਹੈ ਥੋੜ੍ਹਾ ਜਿਹਾ ਨਾਮ ਜਪ ਲਈਏ। ਮੇਰੀ ਬੇਨਤੀ ਹੈ, ਮੈਂ ਜਿੰਨਾ ਜਾਣਾ ਉਹ ਜੀ ਸਦਕੇ ਜਾਓ, ਕਿਉਂਕਿ ਤੁਸੀਂ ਰੁਝੇਵਿਆਂ ਵਾਲੇ ਹੋ। ਕੱਲ੍ਹ ਸੁਬਹਾ ਫਿਰ ਆਪਾਂ ਇਸ ਬਚਨ ਨੂੰ ਵਿਚਾਰਾਂਗੇ। ਕੱਲ੍ਹ ਸ਼ਾਮ ਦੇ ਦੀਵਾਨ 'ਚ ਮੇਰੀ ਇੱਛਾ ਮੈਂ ਅੰਮ੍ਰਿਤ ਦੀ ਬੇਨਤੀ ਕਰਨੀ ਹੈ। ਹਾਂ, 11 ਤੋਂ 12 ਕਹਿ ਰਹੇ ਨੇ ਆਪਣੇ ਭਾਈ ਸਾਹਿਬ ਹੋਣੀ, ਅਤੇ ਕੱਲ੍ਹ ਸ਼ਾਮ ਨੂੰ ਅੰਮ੍ਰਿਤ ਅਤੇ ਨਾਮ ਬਾਰੇ। ਇਹ ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਰਜ਼ ਕਰਾਂਗਾ। ਕਰੋ ਕਿਰਪਾ ਸਾਧ ਸੰਗਤ ਜੀ, ਆਪ ਜੀ ਬਖਸ਼ੋ ਆਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਵਾਹੇ ਗੁਰੂ, ਸਾਰੇ ਕਿਰਪਾ ਕਰੋ ਬੀਬੀਓ ਭੈਣੋ। ਵਾਹੇ ਗੁਰੂ, 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 ਵਾਹੇ ਗੁਰੂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ 'ਚ ਬੋਲਦਿਆਂ ਵਿਚਾਰ ਕਰਦਿਆਂ ਬੇਅੰਤ ਫੁੱਲਾਂ ਹੋਈਆਂ ਨੇ। ਤਰਸ ਕਰਕੇ ਪੜਦੇ ਟੱਕ ਲੈਣੇ। ਸੰਗਤ ਜੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।